ਤੁਹਾਡਾ ਸਾਹਿਬ ਸੋ ਆਜੋ ਆਜੋ ਤਾਇਆ ਜੀ ਆਜੋ ਆਜੋ ਲੰਘਿਆ ਕਿੱਦਾਂ ਹਾਲ ਚਾਲ ਨੇ ਉਹ ਚੰਗਾ ਹਾਲ ਚਾਲ ਦੇਦਾ ਬਾਈ ਜਿਹੜਾ ਸਮਾਂ ਲੰਘੀ ਜਾਂਦਾ ਉਹ ਚੰਗਾ ਕਿੱਦਾਂ ਸਿਹਤਾਂ ਹੋਰ ਰਹਿਣਾ ਹਾਂਜੀ ਤਾਇਆ ਜੀ ਸਿਹਤਾਂ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਸਿਹਤਾਂ ਠੀਕ ਠਾਕ ਨੇ ਉਹ ਸਿਹਤਾਂ ਇੱਦਾਂ ਬਈ ਜਦੋਂ ਮੈਂ ਸਵੇਰੇ ਉੱਠਿਆ ਨਾ ਕਿਹੜਾ ਜੀ ਉੜਦੇ ਸਾਰੇ ਉਸਲ ਵਟੇ ਜਦ ਮੈਂ ਲੈਂਦਾ ਰਿਹਾ ਪਹਿਲਾਂ ਤੇ ਰਾਤ 12 ਵਜੇ ਨੀਂਦ ਆਈ ਜੀ 12 ਵਜੇ ਨੀਂਦ ਆਈ ਤੇ 12:30 ਮੈਂ ਉੱਠ ਗਿਆ ਫੇਰ ਅੱਛਾ ਤੇ ਮੈਂ ਕਿਹਾ ਮਨਾ ਵੀ ਏਡੀ ਸੀ ਮੈਂ ਉੱਠ ਕਰ ਨੂੰ ਗਿਆ ਇਹ ਸੋਚਦਾ ਸਾਰੀ ਰਾਤ ਇੰਨਾ ਕਿ ਏਡੀ ਛੇਤੀ ਕਾਹਨੂੰ ਉੱਠ ਗਿਆ ਸੋਚਾਂ ਚ ਇਹ ਫਿਕਰ ਜਿਹੜੇ ਹੁੰਦੇ ਨਾ ਇਹ ਬੜੀ ਔਰੀ ਚੀਜ਼ ਹੁੰਦੇ ਆ ਜਦੋਂ ਬੰਦੇ ਨੂੰ ਪੈ ਜਾਣ ਨਾ ਕਿਸੇ ਵੀ ਚੀਜ਼ ਦਾ ਫਿਕਰ ਇਹ ਚਿੰਤਾ ਫਿਕਰ ਪਾਵਾਂ ਇਹ ਛੋਟੇ ਵੱਡੇ ਦੀ ਗੱਲ ਨਹੀਂ ਪਾਵਾਂ ਕੋਈ ਵੀ ਹੋਵੇ ਜਦੋਂ ਜਿਹੜੀ ਗੱਲ ਦਿਮਾਗ ਚ ਆ ਗਈ ਨਾ ਫਿਰ ਉਹ ਬੰਦੇ ਨੂੰ ਘੁੰਮਦੀ ਰਹਿੰਦੀ ਆ ਜੀ ਆਮ ਤੂੰ ਕਿਤੇ ਵੀ ਦੇਖ ਲਾ ਬਈ ਜਿਹੜੀ ਗੱਲ ਦਿਮਾਗ ਘੁੰਮਦੀ ਰਹੂ ਉਹ ਫਿਰ ਮਗਰੋਂ ਘਰ ਕਰੀ ਜਾਂਦੀ ਜੀ ਮਨੋ ਗਿਆ ਵਿਗਿਆਨੀ ਵੀ ਇਸ ਗੱਲ ਨੂੰ ਕਹਿੰਦੇ ਆ ਵੀ ਜਿਹੜੀ ਤੁਸੀਂ ਗੱਲ ਵਾਰ ਵਾਰ ਰਟੀ ਗਿਆ ਉਹ ਫਿਰ ਘਰ ਕਰੀ ਜਾਂਦੀ ਤੁਹਾਡੇ ਦਿਲ ਚ ਫਿਰ ਸਾਰੀ ਜਿੰਦਗੀ ਲਾ ਲਓ ਜਾਂ ਉਹਨਾਂ ਚਿਰ ਉਹ ਗੱਲ ਤੁਹਾਡੇ ਹਿਰਦੇ ਚ ਰਹਿੰਦੀ ਜਿੰਨਾ ਚਿਰ ਉਹ ਨੁਕਸਾਨ ਤੁਹਾਡਾ ਕਰਦੀ ਨੇ ਚੰਗੀ ਯਾਦ ਉਹ ਫਾਇਦਾ ਕਰੂ ਮਾੜੀ ਯਾਦ ਉਹ ਨੁਕਸਾਨ ਕਰੂ ਜੀ ਗੱਲ ਦੀ ਇਹ ਵਿਸ਼ੇਸ਼ਤਾ ਜਿੱਦਾਂ ਦੀ ਉਹਦੀ ਕੁਆਲਿਟੀ ਆ ਉਦਾਂ ਦਾ ਉਹਨੇ ਕੰਮ ਕਰਨਾ ਜਿਵੇਂ ਲਾ ਲਓ ਸਾਬ ਵੀ ਬਈ ਜੇ ਨੈਮਾ ਤੇ ਉਹ ਕੌੜੀ ਜੀ ਅੰਬਾ ਤੇ ਮਿੱਠਾ ਅੰਬ ਖਾਵਾਂਗੇ ਤੇ ਸਾਨੂੰ ਮਿਠਾਸ ਜਿਹੜੀ ਮਹਿਸੂਸ ਹੋਣੀ ਨਿੰਮ ਖਾਵਾਂਗੇ ਤੇ ਸਾਨੂੰ ਕੁੜਤਣ ਲੱਗਣੀ ਫਾਇਦੇ ਨੁਕਸਾਨ ਦੀ ਸੋਚੀਏ ਤੇ ਨਿੰਮ ਵੀ ਫਾਇਦਾ ਕਰਦੀ ਆ ਪਰ ਮੈਂ ਸਵਾਦ ਦੀ ਗੱਲ ਕਰਨਾ ਜੀ ਇਹਦੇ ਗੱਲ ਦਾ ਜੇ ਤੇ ਹਿਰਦੇ ਚ ਬਹਿ ਗਈ ਚੰਗੀ ਗੱਲ ਪ੍ਰੇਰਨਾ ਵਾਲੀ ਤਾਂ ਉਹ ਤੇ ਫਿਰ ਤੁਹਾਨੂੰ ਫਾਇਦਾ ਦਊ ਜਿਵੇਂ ਵਰਡ ਬਰੇਰੇ ਕੋ ਗੱਲ ਕਈ ਵਾਰ ਕਹਿ ਜਾਂਦੇ ਆ ਦੁੱਕ ਦੇ ਨਿਆਣੇ ਨੂੰ ਨਿਆਣੇ ਦੇ ਉਹ ਕਰੀਏ ਦਿਮਾਗ ਚ ਬਹਿ ਗਈ ਨਾ ਸਾਰੀ ਉਮਰ ਉਹਦੇ ਉਹ ਕੰਮ ਆਊ ਗੱਲ ਜੀ ਜਿਵੇਂ ਦਿਨ ਗੱਲ ਕਰਦੇ ਸੀ ਨਾ ਆਪਣੇ ਇੱਕ ਗੱਭਰੂ ਨੇ ਬੜੀ ਸੋਹਣੀ ਗੱਲ ਸੁਣਾਈ ਮੈਂ ਉਹ ਗੱਲ ਜਿਹੜੀ ਸੁਣੀ ਵੀ ਤੇ ਉਹ ਮੈਂ ਸਮਝਦਾ ਵੀ ਉਹ ਆਪਾਂ ਸਾਰਿਆਂ ਨੇ ਸੁਣੀ ਹੋਣੀ ਬਹੁਤ ਸੋਹਣੀ ਉਹਨਾਂ ਨੇ ਗੱਲ ਕਹੀ ਸੀ ਉਹ ਆਂਦੇ ਵੀ ਤਾਇਆ ਬਈ ਉਹ ਕੋਈ ਰੱਬ ਦੇ ਕੋਲ ਮਤਲਬ ਰੱਬ ਦਾ ਬੰਦਾ ਕੋਈ ਖੇਤੀਬਾੜੀ ਕਰੀ ਜਾਵੇ ਜੱਟ ਜ਼ਿਮੀਦਾਰ ਜੀ ਉਹ ਖੇਤੀਬਾੜੀ ਕਰੀ ਜਾਵੇ ਤੇ ਉਹ ਇੱਕ ਆਇਆ ਬਾਜ ਜੀ ਹੁਣ ਬਾਜ ਆਇਆ ਗੱਲ ਤਾਂ ਸੁਣੀ ਹੋਣੀ ਆ ਬਾਜ ਆਇਆ ਉਹਨੇ ਚਿੜੀ ਨੂੰ ਉਹਨੇ ਝਪਟਾ ਮਾਰਿਆ ਤੇ ਚਿੜੀ ਉਹਨੂੰ ਫੜ ਲਈ ਬੰਦਾ ਇੱਕ ਆਇਆ ਭੱਜਾ ਜਾਂਦਾ ਉਹ ਜਿਹੜਾ ਉੱਥੇ ਖੜੋਤਾ ਸੀ ਜੱਟ ਜ਼ਿਮੀਦਾਰ ਉਹ ਭੱਜ ਗਏ ਤੇ ਉਹਦੇ ਵੱਲ ਨੂੰ ਗਿਆ ਬਾਜ ਨੂੰ ਉਡਾਉਣ ਦੇ ਲਈ ਵੀ ਇਹਨ ਤੇ ਚਿੜੀ ਮਾਰ ਦੇਣੀ ਬਾਜ ਜਦੋਂ ਵੇਖਿਆ ਉਹਨੇ ਰੋੜਾ ਚੱਕ ਕੇ ਜਦੋਂ ਮਾਰਿਆ ਤੇ ਬਾਜ ਉੜ ਗਿਆ ਚਿੜੀ ਬਚ ਗਈ ਉਤੋਂ ਭਵਿੱਖਬਾਣੀ ਹੋਈ ਆ ਵੀ ਬੰਦਿਆ ਤੂੰ ਬੜਾ ਵੱਡਾ ਪਾਪ ਕਰਦਾ ਜੀ ਉਹ ਆਂਦਾ ਜੀ ਮੈਂ ਪਾਪ ਕਿੱਦਾਂ ਕਰਦਾ ਉਹ ਆਂਦੇ ਤੂੰ ਚਿੜੀ ਨੂੰ ਬਾਜ ਜਿਹੜਾ ਉਹ ਕਿੰਨੇ ਦਿਨਾਂ ਤੋਂ ਭੁੱਖਾ ਤਾਂ ਉਹਨੂੰ ਕੁਝ ਮਿਲਿਆ ਨੀ ਖਾਣ ਨੂੰ ਤੂੰ ਚਿੜੀ ਮਿਲੀ ਤੇ ਉਹ ਖਾਣ ਲੱਗਾ ਤੂੰ ਉਹਦਾ ਖਾਣਾ ਹੀ ਜਦੋਂ ਬਾਜ ਦਾ ਖਾਣਾ ਹੀ ਮਾਸ ਆ ਤਾਂ ਉਹਨੇ ਉਹ ਚਿੜੀ ਫੜ ਲਈ ਤੇ ਤੂੰ ਉਹਦਾ ਖਾਣਾ ਹੀ ਛਡਾ ਲਿਆ ਤੂੰ ਤਾਂ ਉਹ ਬੰਦਾ ਸੋਚਾਂ ਚ ਪੈ ਗਿਆ ਮਨਾ ਇਹ ਤੇ ਬਹੁਤ ਵੱਡੀ ਗਲਤੀ ਹੋ ਗਈ ਵੀ ਉਹਦੀ ਤੇ ਖੁਰਾਕ ਹੀ ਮਾਸ ਆ ਜੇ ਮੈਂ ਹੁਣ ਅੱਜ ਚਿੜੀ ਫੜ ਲਈ ਤੇ ਗਾਹ ਕੋਈ ਚੀਜ਼ ਫੜੂ ਪਰ ਉਹ ਰਿਹਾ ਭੁੱਖਾ ਚਿਰਾਂ ਦਾ ਭੁੱਖਾ ਸੀ ਪਤਾ ਨੀ ਵੀ ਕਿੱਦਾਂ ਢੈਡੋ ਨੂੰ ਬਦਦੁਆ ਦਿੰਦਾ ਹੋ ਮੈਨੂੰ ਤੇ ਉਹ ਨਾ ਮਤਲਬ ਉਹਨਾਂ ਨੇ ਇਹ ਗੱਲ ਕੀਤੀ ਵੀ ਚਲੋ ਇੱਕ ਵਾਰ ਗਲਤੀ ਹੋਗੀ ਗਾਂ ਨਹੀਂ ਹੁੰਦੀ। ਦੂਸਰੇ ਦਿਨ ਫੇਰ ਆਇਆ ਤੇ ਬਾਜ ਆਇਆ ਉਹਨੇ ਚਿੜੀ ਨੂੰ ਜਿਹੜਾ ਝਪਟਾ ਮਾਰਿਆ ਤੇ ਉਹ ਚਿੜੀ ਫੜ ਲਈ ਤੇ ਉਹਨੇ ਕਿਹਾ ਵੀ ਚਲੋ ਆਹ ਠੀਕ ਆ ਵੀ ਆਪਾਂ ਇਹ ਖਾਣਾ ਇਹਦਾ ਇਹਨੂੰ ਕਿਉਂ ਛਡਾਉਣਾ ਆਪਾਂ। ਭਵਿੱਖਬਾਣੀ ਹੋਈ ਸੀ ਵੀ ਚਿੜੀ ਨੂੰ ਨਾ ਛਡਾਈ ਕਿਉਂਕਿ ਉਹ ਭੁੱਖਾ ਇਹ ਵੀ ਭੁੱਖਾ ਹੀ ਹੋਊ ਇਹਦਾ ਵੀ ਖਾਣਾ ਮਾਸ ਤੇ ਉਹਨੇ ਠੀਕ ਗੱਲ ਕੀ ਭਵਿੱਖਬਾਣੀ। ਉਹ ਚਿੜੀ ਉਹਨੇ ਮਾਰ ਛੱਡੀ ਤੇ ਬਾਜ ਖਾ ਕੇ ਦੁੜ ਗਿਆ ਤੇ ਭਵਿੱਖਬਾਣੀ ਫੇਰ ਹੋਈ ਉਹ ਭਰਿਆ ਮਾਨਸਾ ਇਨਸਾਨ ਚ ਦਇਆ ਭਾਵਨਾ ਹੋਣੀ ਚਾਹੀਦੀ। ਉਹ ਚਿੜੀ ਜਿਹੜੀ ਮਾਰਤੀ ਬਾਜ ਨੇ ਤੂੰ ਛਡਾਇਆ ਨੀ ਉਹਨੂੰ ਬਈ ਉਹਦੇ ਚਾਰ ਦੋ ਚਾਰ ਬੱਚਿਆਂ ਦੀ ਉਹ ਮਾਂ ਸੀ ਛੋਟੇ ਛੋਟੇ ਬੋਟ ਉਹਦੇ ਆ ਉਹਨੂੰ ਉਹ ਦਾਣਾ ਲਿਆ ਕੇ ਦਿੰਦੀ ਸੀ ਤੂੰ ਤੇ ਉਹਨੂੰ ਛਡਾਇਆ ਹੀ ਨਹੀਂ ਤੇ ਉਹਦੇ ਨਿਆਣੇ ਇੱਕ ਨਹੀਂ ਤੂੰ ਚਾਰ ਜਿਹੜੀਆਂ ਜਾਨਾਂ ਗਵਾਈਆਂ ਤਿੰਨ ਉਹਦੇ ਬਚੜੇ ਚੌਥੀ ਉਹ ਆਪ ਚਾਰ ਜਣੇ ਮਰੇ ਆ ਤੈਨੂੰ ਬੜਾ ਪਾਪ ਆ। ਉਹ ਬੜਾ ਫਿਕਰਾਂ ਚ ਪੈ ਗਿਆ ਵੀ ਉਹ ਕਹਿੰਦਾ ਵੀ ਮਹਾਰਾਜ ਵੀ ਕਿੱਧਰ ਨੂੰ ਜਾਈਏ ਛਡਾਈਏ ਤੇ ਤਾਂ ਮਾੜਾ ਨਾ ਛਡਾਈਏ ਤੇ ਤਾਂ ਮਾੜਾ ਵੀ ਕਿੱਧਰ ਨੂੰ ਜਾਈਏ। ਤਾਂ ਉਹ ਫਿਰ ਉਹਨਾਂ ਨੇ ਇਹ ਕਿਹਾ ਵੀ ਤੇਰੇ ਹੀ ਬਾਜ ਆ ਤੇਰੀਆਂ ਹੀ ਚਿੜੀਆਂ ਤੂੰ ਆਪੇ ਹੀ ਜਾਣੇ ਸਾਰਾ ਕੁਛ ਜਾਣਨ ਵਾਲਾ ਤੂੰ ਹੀ ਆ ਵੀ ਕਿਹਨੂੰ ਛਡਾਉਣਾ ਕਿਹਨੂੰ ਬਚਾਉਣਾ ਕਿਹੜਾ ਰੱਖਣ ਵਾਲਾ ਕਿਹਨੂੰ ਉਹ ਇਸ ਕਰਕੇ ਰੱਬ ਫੇਰ ਜਿਹੜਾ ਵੀ ਕੰਮ ਆ ਉਹਦੇ ਆਪਣੇ ਹੱਥ ਹੀ ਆ ਕਿਹਨੂੰ ਉਹਨੇ ਬਖਸ਼ਣਾ ਕਿਹਦੇ ਸਾਹ ਪੂਰੇ ਹੋ ਗਏ ਲੈ ਗਿਆ ਕਿਹਦੀ ਵਧੀਆ ਉਹਨੂੰ ਬਚਾ ਲੈਣਾ। ਕਈ ਵਾਰ ਬੰਦਾ ਐਸੇ ਐਸੇ ਔਰੀਆਂ ਜਗ੍ਹਾਵਾਂ ਤੋਂ ਬਚ ਕੇ ਆ ਜਾਂਦਾ ਤੇ ਉਹਦੀ ਜਾਨ ਜਿਹੜੀ ਉਹ ਸੋਚ ਵੀ ਨਹੀਂ ਸਕਦਾ ਬੰਦਾ ਬਚ ਜਾਂਦਾ ਤੇ ਕਈ ਵਾਰ ਫੋੜੇ ਫੈਂਸਣੀ ਨੇ ਬੰਦਾ ਚੜਾਈ ਕਰ ਜਾਂਦਾ। ਇਹ ਉਹ ਰੱਖਣ ਵਾਲਾ ਉਹ ਹੀ ਆ ਤੇਰੀਆਂ ਚਿੜੀਆਂ ਤੇਰੇ ਬਾਜ ਤੂੰ ਹੀ ਜਾਣੇ ਆਪਣੇ ਕਾਜ ਉਹ ਹੀ ਜਾਣਦਾ ਕਾਜ ਜਿਹੜੇ ਆ ਉਹ ਕਿੱਦਾਂ ਚੱਲਣੇ ਕਿਉਂਕਿ ਸਾਨੂੰ ਨਹੀਂ ਪਤਾ ਕਿ ਬਾਜ ਭੁੱਖਾ ਵਾ ਉਹਨੂੰ ਜ਼ਰੂਰਤ ਆ ਸਾਨੂੰ ਨਹੀਂ ਪਤਾ ਕਿ ਚਿੜੀ ਨੂੰ ਬਚਾਉਣ ਦੀ ਜ਼ਰੂਰਤ ਆ ਸਾਨੂੰ ਨਹੀਂ ਪਤਾ ਬਾਜ ਨੂੰ ਜ਼ਰੂਰਤ ਆ ਪਰ ਉਹਨੂੰ ਪਤਾ ਰੱਬ ਨੂੰ ਪਤਾ ਕਿਹਨੂੰ ਕੀ ਜ਼ਰੂਰਤ ਆ ਉਹ ਫਿਰ ਉਹ ਸ੍ਰਿਸ਼ਟੀ ਨੂੰ ਚਲਾਈ ਜਾ ਰਿਹਾ ਨਹੀਂ ਤੇ ਇਨਸਾਨ ਜਿਹੜਾ ਉਹ ਇੱਥੋਂ ਤੱਕ ਨਹੀਂ ਦੇਖ ਸਕਦਾ। ਹਾਂ ਰੱਬ ਜਾਂ ਰੱਬ ਦੇ ਬੰਦੇ ਉਹ ਦੂਰ ਦ੍ਰਿਸ਼ਟੀ ਰੱਖਦੇ ਉਹ ਦੂਰ ਤੋਂ ਵੀ ਦੇਖ ਸਕਦੇ। ਜੀ ਇਹਦਾ ਮੈਂ ਪਹਿਲਾਂ ਮੇਰੇ ਦਿਨ ਗੱਲ ਕੀਤੀ ਸੀ ਬਈ ਜਿਹੜੇ ਬੰਦੇ ਮਤਲਬ ਇੱਕ ਬੈਟਰੀ ਆ ਇੱਕ ਦੀ ਲੋ ਜਿਹੜੀ ਆ ਉਹ ਕਈ ਕਿਲੋਮੀਟਰਾਂ ਤੱਕ ਜਾਂਦੀ ਇੱਕ ਦੀ ਮਤਲਬ ਥੋੜੇ ਕਿਲੋਮੀਟਰਾਂ ਤੱਕ ਜਾਂਦੀ ਇੱਕ ਦੀ ਯਾਨੀ ਕਿ ਇੰਨੀ ਕੁ ਹੁੰਦੀ ਕਿ ਜਿੱਥੋਂ ਲਾਲ ਟੈਨ ਵਾਂਗੂ ਜਿੰਨਾ ਕੁ ਥਾਂ ਫੜਿਆ ਉਹਨਾਂ ਕੀ ਦਿਖਣਾ ਗਾਂਹ ਤੱਕ ਜਾਣੇ ਦੂਰ ਤੱਕ। ਦੋ ਬੈਟਰੀਆਂ ਦਿਖਦੇ ਨਾ ਇੱਕ ਛੋਟੀ ਲਾਈਟ ਜਿਹਦੇ ਆਲੇ ਦੁਆਲਾ ਦਿੰਦਾ ਇੱਕ ਲੰਮੀ ਲਾਈਟ ਜਿਹੜਾ ਦੂਰ ਤੱਕ ਦਿੰਦਾ ਇਹ ਬੰਦੇ ਦੀ ਦ੍ਰਿਸ਼ਟੀ ਵੀ ਐਸੀ ਆ ਕੁਝ ਤਾਂ ਬਹੁਤ ਦੂਰੋਂ ਦੇਖ ਸਕਦੇ ਆ ਚੀਜ਼ਾਂ ਨੂੰ ਤੇ ਕਈਆਂ ਨੂੰ ਮੇਰੇ ਵਰਗਿਆਂ ਨੂੰ ਲਾਗੇ ਨਹੀਂ ਦਿੰਦਾ ਹੁੰਦਾ ਕੋਈ ਡਗਾ ਹੁੰਦਾ ਕੋਈ ਕਿਤੇ ਰੱਬ ਨਾ ਕਰੇ ਕਿਸੇ ਦਾ ਹਾਦਸਾ ਗ੍ਰਸਤ ਹੋ ਗਿਆ ਹੁੰਦਾ ਬੰਦਾ ਹਾਦਸਾ ਕਿਸੇ ਨਾਲ ਹੋ ਗਿਆ ਤੇ ਕਈ ਵਾਰ ਉਹ ਲੱਗੀ ਅੱਗ ਤੇ ਪਾਣੀ ਦੀ ਬਾਲਟੀ ਨਹੀਂ ਪਾਉਣ ਜਾਣੇ ਉਹ ਵੇਖਦੇ ਰਹਿੰਦੇ ਆ ਮਤਲਬ ਇੰਨੀ ਵੀ ਦ੍ਰਿਸ਼ਟੀ ਨਹੀਂ ਸਾਡੇ ਸਾਹਮਣੇ ਨੁਕਸਾਨ ਹੋ ਰਿਹਾ ਕਿਸੇ ਦਾ ਆਪਾਂ ਖੜੋਦੇ ਰਹਿੰਦੇ ਆ ਇੱਕ ਦੋ ਮੈਂ ਵੀਡੀਓ ਵੇਖੀਆਂ ਉਹ ਸੀਸੀ ਟੀਵੀ ਕੈਮਰੇ ਦਿਖਾਉਣ ਦਾ ਉਹ ਕੋਈ ਬੰਦਾ ਬੰਦੇ ਨੂੰ ਗੋਲੀ ਮਾਰੀ ਜਾ ਰਿਹਾ ਗੱਡੀ ਚ ਖੜੋਤੇ ਨੂੰ ਤਾਂ ਕੋਈ ਆਲੇ ਦੁਆਲੇ ਦੁਨੀਆਂ ਲੰਘੀ ਜਾਂਦੀ ਉਹਨਾਂ ਨੂੰ ਫਰਕ ਹੀ ਨਹੀਂ ਕਿ ਉਹਨੂੰ ਕੋਈ ਗੋਲੀ ਮਾਰੀ ਜਾਂ ਮਾਰ ਤਿਆ ਕਿਸੇ ਨੂੰ ਬਚਾ ਲਿਆ ਕੋਈ ਲੁੱਟਣ ਲੱਗਾ ਕੋਈ ਲੁੱਟ ਕੇ ਲੈ ਗਿਆ ਤੇ ਉਹ ਹਿੰਮਤ ਹੀ ਨਹੀਂ ਕਰਦਾ ਇਹਨਾਂ ਨੂੰ ਰੋਕ ਕੇ ਫੜ ਲਵੇ ਲੁੱਟ ਕੇ ਲੈ ਗਿਆ ਤੇ ਲੈ ਗਿਆ ਯਾਨੀ ਵੀ ਇੰਨੀ ਦ੍ਰਿਸ਼ਟੀ ਵੀ ਕਈ ਵਾਰ ਹੁੰਦੀ ਨਹੀਂ ਸਾਹਮਣੇ ਹੋਣ ਦਿਆ ਅਨਿਆ ਤੇ ਅਸੀਂ ਉਹ ਵੀ ਨਹੀਂ ਹਟਾ ਸਕਦੇ ਤੇ ਦੂਨ ਦੁਨੀਆਂ ਦਾ ਤੇ ਆਪਾਂ ਸਵਾਲ ਵੀ ਕੀ ਲੈਣਾ ਜੇ ਅੱਖੀ ਵੇਖਿਆ ਨਹੀਂ ਸਾਡੇ ਕੋਲ ਰਿਹਾ ਹੁੰਦਾ ਅੱਖੀ ਵੇਖਿਆ ਜੇ ਇਨਸਾਨ ਉਹ ਆ ਜਿਹੜਾ ਕਿਤੇ ਵੀ ਕੋਈ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਪਤਾ ਇਹ ਹੈ ਬੁਰੀ ਚੀਜ਼ ਉਹਨੂੰ ਹਟਾਉਣਾ ਉਹਨੂੰ ਚਾਹੀਦਾ ਜਿੱਥੇ ਬੰਦੇ ਦੀ ਮਦਦ ਦੀ ਲੋੜ ਆ ਬੰਦਾ ਛਾਲਾ ਮਾਰਦਾ ਜਾਵੇ ਬੰਦਾ ਹੈ ਹੀ ਤਾਂ ਹੀ ਕਿਸੇ ਦੇ ਕੰਮ ਵਧੀਏ, ਕਿਸੇ ਦੇ ਕੰਮ ਨੀ ਹੋਣਾ ਤਾਂ ਬੰਦਾ ਕਾਹਦਾ। ਇਹ ਤਾਂ ਗੱਲ ਤਾਂ ਅੱਜ ਸਹੀ ਹੈ। ਇਸ ਕਰਕੇ ਵੱਡ ਵਡੇਰੇ ਜਿਹੜੇ ਗੱਲਾਂ ਕਹਿ ਗਏ ਆ, ਉਹਨਾਂ ਨੇ ਆਪਾਂ ਨੂੰ ਪਹਿਲਾਂ ਤੋਂ ਹੀ ਇਸ ਗੱਲ ਨੂੰ ਦੱਸਿਆ ਕਿ ਬੰਦੇ ਬੰਦਾ ਬਣ ਕੇ ਬੰਦਿਆਂ ਵਾਲੇ ਕੰਮ ਸ਼ੁਰੂ ਕਰਦੇ, ਤੇ ਨਹੀਂ ਤਾਂ ਮਤਲਬ ਅੰਤ ਨੂੰ ਫਿਰ ਸਮੇਂ ਤੋਂ ਬਾਅਦ ਪਛਤਾਏਗਾ ਤੂੰ। ਅੰਤ ਫਿਰ ਭਲੇ ਕੀ ਬਹਿ ਜਾਂਦਾ ਬੰਦੇ ਦੇ ਜੀ। ਇਹ ਤਾਂ ਤਾਜ਼ੀ ਗੱਲ ਤੁਹਾਡੀ ਸਹੀ ਹੈ, ਕਿਉਂਕਿ ਲੇਖਾ ਜੋਖਾ ਸਭ ਦਾ ਦੇਣਾ ਪੈਂਦਾ। ਜਦੋਂ ਕਹਿੰਦੇ ਨਾ ਬੰਦੇ ਦੇ ਚਿੱਤਰ ਗੁਪਤਾ ਜੀ, ਚਿੱਤਰ ਗੁਪਤ ਜਿਹੜੇ ਆ ਚਿੱਤਰ ਬਣਾ ਰਿਹਾ ਵੀ ਤੁਸੀਂ ਕੀ ਸਹੀ ਕਰ ਰਹੇ ਹੋ, ਕੋਈ ਗਲਤ ਕਰ ਰਹੇ ਹੋ। ਸਹੀ ਵਾਲੇ ਨੇ ਸਹੀ ਲਿਖ ਲਈ, ਗਲਤ ਵਾਲੇ ਨੇ ਗਲਤ ਲੱਭੀ ਖਾਤਾ ਲਿਖ ਲਿਆ। ਚੰਗੇ ਵਾਲੇ ਦਾ ਤਾਂ ਇੱਕ ਕਾਪੀ ਨਾ ਭਰੀ ਹੋਵੇ ਤਾਂ ਮਾੜੇ ਵਾਲਿਆਂ ਨੇ ਤਾਂ ਵਹੀ ਖਾਤੇ ਭਰ ਰਜਿਸਟਰ ਕਰ ਲਿਆ ਪੂਰੇ। ਅੰਤ ਨੂੰ ਜਦੋਂ ਧਰਮਰਾਜ ਨੇ ਲੇਖਾ ਮੰਗਣਾ ਤੇ ਉਹਨੇ ਪੁੱਛਣਾ ਵੀ ਹਾਂ ਬਈ ਚੰਗੇ ਵਾਲੇ ਨੂੰ ਚਿੱਤਰ ਗੁਪਤ ਨੂੰ ਵੀ ਕੀ ਲਿਖਿਆ, ਇਹਨੇ ਕੋਈ ਚੰਗਾ ਕੰਮ ਕੀਤਾ ਜੇ ਹੋਇਆ ਹੀ ਉਦਾਂ ਦਾ ਆਉਣਾ। ਮਹਾਰਾਜ ਜੀ ਦੋ ਚਾਰ ਪੇਜ ਹੀ ਭਰੇ ਜਿਹੜੇ ਭਰੇ ਆ, ਤੇ ਦੂਸਰੇ ਚਿੱਤਰ ਗੁਪਤ ਨੂੰ ਮੇਰੇ ਸਾਥੀ ਨੂੰ ਪੁੱਛ ਲਓ। ਸਾਥੀ ਨੇ ਕਹਿਣਾ ਜੀ ਤੁਹਾਨੂੰ ਹੁਣ ਲੱਗੂਗਾ ਸਮਾਂ, ਜਿਹਨੇ ਪਾਪ ਕੀਤੇ ਨਾ, ਜਿਹਨੇ ਇਹਨੇ ਗਲਤ ਕੰਮ ਕੀਤੇ, ਜਾਂ ਜਿਹਨਾਂ ਵੀ ਇਹਨੇ ਮਾੜਾ ਚੰਗਾ ਕਿਸੇ ਨੂੰ ਬੋਲਿਆ। ਮਹਾਰਾਜ ਜੀ ਲੱਗੂਗੇ ਘੰਟੇ ਦੋ ਘੰਟੇ ਉਹਦੇ ਬਾਰੇ ਸੁਣਾਉਣ ਨੂੰ ਜੀ। ਤੇ ਫਿਰ ਅੰਤ ਨੂੰ ਫਿਰ ਬੰਦਾ ਸੋਚਦਾ ਵੀ ਮੈਂ ਖਟਿਆ ਕੀ, ਕਿਉਂਕਿ ਫਿਰ ਜਲੀਲ ਹੋਣਾ ਪਊ ਸਾਨੂੰ, ਬੇਇੱਜ਼ਤ ਹੋਣਾ ਪਊ, ਕਿਉਂਕਿ ਜੇ ਸਾਡੀ ਗਲਤੀਆਂ ਨਾ। ਕਈ ਵਾਰ ਪੰਚਾਇਤਾਂ ਦੇ ਵਿੱਚ ਜਦੋਂ ਆਪਾਂ ਨੂੰ ਜਾਣਾ ਪੈਂਦਾ, ਰੱਬ ਨਾ ਕਰੇ ਵੈਸੇ ਤਾਂ ਪੰਚਾਇਤਾਂ 'ਚ ਕੋਈ ਜਾਵੇ ਨਾ, ਜੇ ਬੰਦੇ ਦੀ ਗਲਤੀ ਹੋਵੇ ਪੰਚਾਇਤ 'ਚੋਂ ਖੜੋਤਾ, ਉਹ ਕਸੂਰਵਾਰ ਆ, ਕਸੂਰ ਉਹਦਾ ਸਾਬਤ ਹੋ ਗਿਆ, ਬੇਇੱਜ਼ਤ ਉਹਨੂੰ ਹੋਣਾ ਪੈਂਦਾ, ਕਿਉਂਕਿ ਇੱਜ਼ਤ ਫਿਰ ਉਹਦੀ ਰਹਿੰਦੀ ਨੇ ਮਗਰੋਂ, ਕਿਉਂਕਿ ਉਹ ਗਲਤ ਵਾ, ਸ਼ਰਮਿੰਦਗੀ ਉਹਨੂੰ ਉਠਾਉਣੀ ਪੈਂਦੀ। ਹਾਂ, ਬੰਦਾ ਬੇਸ਼ਰਮ ਨਾ ਹੋਵੇ, ਇਹਨੂੰ ਬੇ ਦਾ ਮਤਲਬ ਜੇ ਤੋ ਹੈ ਨਹੀਂ, ਸ਼ਰਮ ਦਾ ਮਤਲਬ ਇਹਨੂੰ ਸ਼ਰਮ ਹੈ ਹੀ ਨਹੀਂ। ਉਹ ਜਿੰਨਾ ਕਹਿੰਦੇ ਨਾ ਵੀ ਲੇਹ ਦੀ ਲਿਥ ਕੇ ਲੋਈ, ਉਹਦਾ ਕੀ ਕਰੂਗਾ ਕੋਈ, ਉਹਨੂੰ ਫਿਰ ਕੀ ਕਰ ਲੂ ਜਿਹਨੇ ਆਪਣੀ ਸੰਗ ਸ਼ਰਮ ਹੀ ਲਾਤੀ, ਜਾਣੀ ਜਿਹਨੂੰ ਸੰਗ ਸ਼ਰਮ ਹੈ ਉਹਦੀ ਬੇਇੱਜ਼ਤੀ ਜਿਹੜੀ ਆ ਹੋ ਫਿਰ ਤਾਂ ਉਹ ਧਰਮਰਾਜ ਦੇ ਕੋਲ ਵੀ ਜਦੋਂ ਜਾਵਾਂਗੇ, ਜਦੋਂ ਵਹੀ ਸਾਥੇ ਖੁੱਲਣੇ ਸਾਰੇ ਜਦੋਂ ਖੜੋਤੇ ਕਹਿਣਾ ਵੀ ਇੰਤਿਹਾ ਹੀ ਕੰਮ ਕੀਤੇ ਨੇ ਜੋ ਚੰਗੇ, ਤੇ ਮਗਰੋਂ ਇਹਨੇ ਆਹ ਕੰਮ ਕੀਤੇ ਜਿਹੜੇ ਬੁਰੇ, ਤੇ ਫਿਰ ਉਹ ਸਜ਼ਾ ਤੇ ਉਹਦੀ ਮਿਲੂ, ਅਬਲ ਤੇ ਸਜ਼ਾ ਇੱਥੇ ਮਿਲ ਜਾਂਦੀ ਜੀ। ਸਜ਼ਾ ਬੰਦੇ ਨੂੰ ਹਰ ਇੱਕ ਨੂੰ ਇੱਥੇ ਮਿਲ ਜਾਂਦੀ। ਆਪਾਂ ਸੋਚਦੇ ਵੀ ਖਰਿਆ ਬਚ ਜਾਂਦਾ ਬੰਦਾ, ਇੱਕ ਪਤਾ ਨੀ ਕਿਹੜਾ ਮੇਰੇ ਕੋਲ ਆਇਆ ਤੇ ਖਰੇ ਡੋਲਾ ਖਰੇ ਤੋੜਾ ਸੀ, ਉਹ ਕਹਿੰਦਾ ਬਹੁ ਇੱਕ ਗੱਲ ਮੈਂ ਵੇਖਿਆ ਵੀ ਜਿਹੜਾ ਕੋਈ ਮਾੜੇ ਮਾੜਾ ਬੰਦਾ ਉਹ ਤਰੱਕੀ ਜ਼ਿਆਦੀ ਕਰਦਾ ਤੇ ਉਹਨੂੰ ਕੁਛ ਹੁੰਦਾ ਨਹੀਂ, ਤੇ ਚੰਗਾ ਛੇਤੀ ਵਿਚਾਰਾ ਰਗੜਿਆ ਜਾਂਦਾ। ਮੈਂ ਕਿਹਾ ਵੀ ਮੈਂ ਨੀ ਇਹ ਸਮਝਦਾ, ਕੁਝ ਸਮਾਂ ਲੱਗਦਾ ਹੋਊ, ਚੋਰ ਨੇ ਚੋਰੀ ਕੀਤੀ ਤੇ ਉਹਦੇ ਕੋਲ ਧੰਨਵਾਦ ਆ ਗਿਆ ਤੇ ਹੋ ਸਕਦਾ ਉਹ ਗੱਡੀ ਵੀ ਲੈ ਲਿਆ, ਕਾਰ ਵੀ, ਉਹਨੇ ਮੋਟਰਸਾਈਕਲ ਵੀ ਲੈ ਲਿਆ, ਘਰ ਵੀ ਵੱਡਾ ਬਣਾ ਲਿਆ, ਚਲੋ ਵੱਡੀ ਚੋਰੀ ਕਰਕੇ ਉਹਨੇ ਬਚਾ ਲਿਆ, ਇੱਦਾਂ ਕੁੱਕ ਕਰ ਲਿਆ। ਹੁਣ ਵੇਖਣਾ ਇਹ ਕਹਿਣਾ ਵੀ ਇਹਨੂੰ ਮੌਜ ਆ ਬਈ, ਘਰ ਵੀ ਪੈ ਗਿਆ, ਸੋਹਣੀ ਕੋਠੀ ਵੀ ਪੈ ਗਈ, ਸੋਹਣੇ ਕੱਪੜੇ ਵੀ ਪਾ ਕੇ ਰੱਖਦਾ, ਪਰ ਜਦੋਂ ਅਡੇਕੇ ਚੜ ਗਿਆ ਤੇ ਜਿਹੜੇ ਦੋ ਚਾਰ ਬੰਦੇ ਤੋਂ ਕੋਲ ਚੀਜ਼ ਹੋਈ ਆ ਉਹ ਵੀ ਵਿਕ ਜਾਣੀ, ਕਿਉਂਕਿ ਮਗਰੋਂ ਕੋਰਟ ਕਚਹਿਰੀਆਂ ਸਭ ਦੇਣਾ ਪੈਣਾ ਲੇਖਾ ਛੋਕਾ, ਫਿਰ ਉਹ ਵੇਖਣ ਵਾਲਾ ਸੋਚੂ ਵੀ ਹਾਂ ਬਈ ਗੱਲ ਤੇ ਠੀਕ ਸੀ, ਵੀ ਜਦੋਂ ਤੇ ਚੰਗਾ ਲੱਗਦਾ ਚੰਗਾ, ਹੁਣ ਉਹ ਪਤਾ ਲੱਗਾ ਵੀ ਇਹ ਤੇ ਬੰਦਾ ਹੀ ਨਹੀਂ ਠੀਕ। ਇਹ ਕਰਕੇ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਵੀ ਭਾਈ ਜਮਾਨਾ ਮਾੜਿਆਂ ਦਾ ਆ ਗਿਆ, ਕਈਆਂ ਦੇ ਮੈਂ ਮੂੰਹੋਂ ਸੁਣਿਆ ਵੀ ਜਮਾਨਾ ਮਾੜਿਆਂ ਦਾ ਆ ਗਿਆ। ਅੱਜ ਕੱਲ੍ਹ ਭਾਈ ਮਾੜੇ ਤਰੱਕੀ ਆ, ਚੰਗੇ ਦੇ ਵਿਚਾਰੇ ਨੂੰ ਰੋਟੀ ਨਸੀਬ ਨਹੀਂ ਹੁੰਦੀ, ਪਰ ਨੇ ਕੁਝ ਸਮਾਂ ਤੇ ਉਹ ਜ਼ਰੂਰ ਲੱਗੂਗਾ ਸਾਨੂੰ ਵੀ ਇਹ ਆਨੰਦ ਹੀ ਲੈਣ ਦਿਆ ਤੇ ਅਸੀਂ ਔਖੇ ਹਾਂ। ਅੰਤ ਨੂੰ ਨਿਆਂ ਹੋ ਜਾਣਾ, ਸੱਚਾਈ ਸਾਹਮਣੇ ਆਉਣੀ ਹੈ, ਚੰਗਾ ਹੀ ਸਰਾਇਆ ਜਾਣਾ। ਜੱਗ ਦੇ ਵਿੱਚ ਝੂਠ ਦਾ ਬੋਲਬਾਲਾ ਥੋੜੇ ਚਿਰ ਚ ਹੁੰਦਾ, ਸੱਚ ਸਦਾ ਕਾਇਮ ਰਹਿੰਦਾ। ਸੱਚ ਨੂੰ ਮੁਸੀਬਤਾਂ ਜਰੂਰ ਝੇਲਣੀਆਂ ਪਈਆਂ ਕਿਉਂਕਿ ਇਤਿਹਾਸ ਗਵਾਹ ਜੋ ਜੋ ਵੀ ਸੱਚ ਬੋਲਿਆ ਉਹਨੂੰ ਬੜੀਆਂ ਮੁਸੀਬਤਾਂ ਝੱਲਣੀਆਂ ਪਈਆਂ। ਪਰ ਝੂਠਾ ਕਈ ਵਾਰ ਬਚ ਵੀ ਜਾਂਦਾ ਰਿਹਾ। ਝੂਠ ਤੋਂ ਸੂਲੀ ਤੋਂ ਡਰਦੇ ਝੂਠ ਬੋਲ ਕੇ ਸੂਲੀ ਤੋਂ ਬਚ ਗਏ ਹੋਣਗੇ। ਪਰ ਔਖਾ ਜਿਹੜਾ ਨਾ ਵੇਲਾ ਤੇ ਇਹ ਲੇਖਾ ਜੋਖਾ ਤੇ ਦੇਣਾ ਪੈਂਦਾ, ਇਸ ਦਰਗਾਹ ਚ ਨਹੀਂ ਤੇ ਉਸ ਦਰਗਾਹ ਚ। ਇਹ ਕਰਕੇ ਕੁਝ ਐਸੇ ਵੀ ਹੋਏ ਇਤਿਹਾਸ ਗਵਾਹ ਜਿਹੜੇ ਬੋਲਿਆ ਜਿਨ੍ਹਾਂ ਨੇ ਸੱਚ ਤਾਂ ਉਹਨਾਂ ਨੇ ਝੂਠ ਨਹੀਂ ਬੋਲਿਆ, ਸੱਚ ਬੋਲ ਕੇ ਸੂਲੀ ਤੇ ਚੜ ਗਏ। ਝੂਠ ਨਹੀਂ ਉਹਨਾਂ ਨੇ ਬੋਲਿਆ, ਉਹਨਾਂ ਨੇ ਵੀ ਜਾਨ ਜਾਂਦੀ ਤੇ ਜਾਵੇ ਪਰ ਜਿਹੜਾ ਸੱਚ ਇਹ ਹੀ ਆ। ਆ ਵਿਗਿਆਨੀ ਸੀ ਗਲੀਲੀਓ, ਉਹਨਾਂ ਕਿਹਾ ਧਰਤੀ ਗੋਲ ਆ। ਤਾਂ ਜਿਹੜੇ ਪੁਰਾਣੇ ਜਿਹੜੇ ਗ੍ਰੰਥਾਂ ਚ ਲਿਖਿਆ ਸੀ ਉਹ ਧਰਤੀ ਗੋਲ ਨਹੀਂ ਹੋ। ਜਦੋਂ ਉਹਨਾਂ ਨੇ ਵਿਰੋਧ ਕੀਤਾ ਦੂਸਰਾ ਲੋਕਾਂ ਨੇ ਵੀ ਤੁਸੀਂ ਤੇ ਸਾਨੂੰ ਮਤਲਬ ਸਾਡੇ ਵੱਡ ਵਡੇਰਿਆਂ ਨੂੰ ਗਲਤ ਸਾਬਿਤ ਕੀਤਾ, ਤੇ ਉਹ ਗਲੀਲੀਓ ਨੂੰ ਕਿਹਾ ਇਸ ਚੀਜ਼ ਦੀ ਮਾਫ਼ੀ ਵੀ ਮੰਗ ਕਿ ਸਾਡੇ ਪੈਗੰਬਰਾਂ ਨੇ ਕਿਹਾ ਬਈ ਧਰਤੀ ਗੋਲ ਨੀ ਗੋਲ ਆ ਤੇ ਮਤਲਬ ਇੱਕ ਧਰਤੀ ਗੋਲ ਨੀ ਚਪਟੀ ਆ। ਹੁਣ ਕਿਹਾ ਵੀ ਗੋਲ ਚ ਹੈ ਹੀ ਆ, ਹੁਣ ਤੁਸੀਂ ਜੋ ਮਰਜ਼ੀ ਸਮਝ ਲਓ ਵੀ ਹੈ ਤੇ ਗੋਲ ਹੀ ਆ। ਪਰ ਸੱਚ ਕੀ ਨਾ ਇਹ ਹੀ ਆ। ਉਹਨਾਂ ਨੇ ਕਿਹਾ ਵੀ ਕਿਸੇ ਨੇ ਕਿਹਾ ਸਲਾਹ ਦਿੱਤੀ ਵੀ ਇਹਨਾਂ ਤੈਨੂੰ ਮਾਰ ਦੇਣਾ ਵੀ ਤੂੰ ਆਪਣਾ ਖੋਜਬੀਨ ਜਾਰੀ ਰੱਖ ਤੇ ਇਹਨਾਂ ਨੂੰ ਨਾ ਦੱਸ। ਇਹਨਾਂ ਨੂੰ ਕਿਹਾ ਵੀ ਠੀਕ ਹੈ ਜੀ ਸਾਡੇ ਤੋਂ ਗਲਤੀ ਹੋ ਗਈ। ਤਾਂ ਉਹਨੇ ਜਾਨ ਉਹਨੇ ਸਮਝਿਆ ਵੀ ਮੈਂ ਮਰ ਵੀ ਗਿਆ ਤੇ ਕੋਈ ਫਰਕ ਨਹੀਂ, ਪਰ ਮੈਂ ਹਲੇ ਕਈ ਖੋਜਾਂ ਕੱਢਣੀਆਂ ਤੇ ਮੇਰੀ ਹਲੇ ਜ਼ਰੂਰਤ ਆ ਦੁਨੀਆਂ ਨੂੰ। ਉਹਨੇ ਕਿਹਾ ਵੀ ਚਲੋ ਠੀਕ ਹੈ ਜੀ ਜਿੱਦਾਂ ਤੁਸੀਂ ਕਹਿੰਦੇ ਇੱਦਾਂ ਹੀ ਆ। ਤੇ ਪਰ ਉਹਨੂੰ ਮੈਂ ਖੋਜ ਕੀਤੀ ਫਿਰ ਅੰਤ ਬਾਅਦ ਚ ਪਤਾ ਲੱਗਾ ਵੀ ਹਾਂ ਧਰਤੀ ਗੋਲ ਆ। ਇਸ ਕਰਕੇ ਸੱਚਾਈ ਜਿਹੜੀ ਆ ਉਹ ਦੱਬ ਸਕਦੀ ਮਜਬੂਰੀ ਦੇ ਤਹਿਤ, ਉਹ ਪਰ ਖਤਮ ਨਹੀਂ ਹੋ ਸਕਦੀ। ਸੱਚ ਦੇ ਰਾਹ ਚੱਲਣ ਵਾਲਿਆਂ ਨੂੰ ਮੁਸੀਬਤਾਂ ਚੱਲਣੀਆਂ ਪੈਂਦੀਆਂ, ਪਰ ਸੱਚ ਸੱਚ ਹੀ। ਇਸ ਕਰਕੇ ਦੁਨੀਆਂ ਜਿਹੜੀ ਆ ਚੰਗਿਆਂ ਦੀ ਆ, ਚੰਗਿਆਂ ਦੇ ਸਿਰ ਤੇ ਤੁਰੀ ਜਾਂਦੀ ਆ, ਭਗਤਾਂ ਪੀਰਾਂ ਫਕੀਰਾਂ ਦੇ ਸਿਰ ਤੇ ਤੁਰੀ ਜਾਂਦੀ ਆ। ਇਨਸਾਨ ਤਾਂ ਫਿਰ ਵੀ ਮੈਂ ਸਮਝਦਾ ਵੀ ਉਹ ਸ਼ੁਕਰਾਨਾ ਨਹੀਂ ਕਰਦਾ ਉਹਨਾਂ ਦਾ, ਪਰਮਾਤਮਾ ਦਾ ਨਹੀਂ ਸ਼ੁਕਰਾਨਾ ਕਰਦਾ। ਤੇ ਜੋ ਕਰਦੇ ਨੇ ਬਹੁਤ ਚੰਗੀ ਗੱਲ ਆ, ਜੋ ਨਹੀਂ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ। ਰੱਬ ਦਾ ਨਾਮ ਉਹਦਾ ਸ਼ੁਕਰਾਨਾ ਜਿਹੜਾ ਸਦਾ ਸਾਨੂੰ ਕਰਦੇ ਰਹਿਣਾ ਚਾਹੀਦਾ। ਇਹੀ ਮੈਂ ਤੇ ਬੇਨਤੀ ਕਰੂੰਗਾ ਸਭ ਨੂੰ। ਬਾਕੀ ਸੁਣਨ ਵਾਲੇ ਸਰੋਤੇ ਆਪਣੇ ਆਪ ਬੜੇ ਸਿਆਣੇ ਨੇ, ਉਮੀਦ ਆ ਕਿ ਉਹ ਚੀਜ਼ਾਂ ਨੂੰ ਸਮਝਦੇ ਹੋਣਗੇ, ਕਿਉਂਕਿ ਅਸੀਂ ਤੇ ਜਿਹੜੀ ਗੱਲ ਵੱਡ ਵਡੇਰੇ ਦੱਸਦੇ ਰਹੇ ਉਹ ਗਾਂ ਦੱਸ ਦੇਣੀ। ਆਪਣੇ ਨਾਲ ਤਾਂ ਸਾਰੇ ਸਿਆਣੇ ਹੀ ਆ, ਤਾਂ ਆਪਣੇ ਨਾਲ ਤਾਂ ਚੰਗੇ ਸੂਝਵਾਨ ਹੀ ਆ। ਚਲੋ ਲਓ ਫਿਰ ਇਹ ਆਪਣੇ ਸਰੋਤਿਆਂ ਦਾ ਪੰਜੀਆਂ ਨੂੰ ਕਰਦੇ ਆ। ਤਾਂ ਆਪਾਂ ਫਿਰ ਪ੍ਰੋਗਰਾਮ ਦਾ ਆਗਾਜ਼ ਵੀ ਕਰਨੇ ਆ। ਪ੍ਰੋਗਰਾਮ ਚ ਇੱਕ ਜਿਹੜਾ ਇੱਕ ਗੀਤ ਜਿਹੜਾ ਉਹ ਸੁਣਾ ਮੇਰਾ ਪੋਤਾ, ਮੇਰੀ ਕੋਈ ਵਧੀਆ ਜਿਹੜਾ ਸੱਭਿਆਚਾਰਕ ਗੀਤ, ਕੋਈ ਲਾਲ ਚੰਦ ਜਮਲੇ ਜੱਟ ਦਾ ਲਾ ਕੇ ਸੁਣਾ ਹਾਂ ਕੋਈ ਵਧੀਆ ਜਿਹਾ। ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਸ਼ਾਮਿਲ ਹੁੰਦੇ ਹਾਂ। ਤਾਂ ਬਹੁਤ ਬਹੁਤ ਸ਼ੁਕਰੀਆ ਸਰੋਤੇ ਇਸ ਵੇਲੇ ਜਿਹੜੇ ਸੁਣਦੇ ਪਏ ਨੇ। ਲਾ ਦੇ ਮੇਰਾ ਬਹੁਤ
ਖਬਰ ਜ਼ਿਰਿਆਂ ਨੂੰ ਅਤਰ ਜ਼ਿਰਿਆਂ ਸਭ ਚਾਹੁੰਦੀਆਂ ਨੇ ਦੀਦ ਨਜ਼ਾਰੇ। ਕਾਨੂੰ ਦੇਰ ਤੂੰ ਲਗਾਈ ਜਿੰਦ ਦੁੱਖਾਂ ਵਿੱਚ ਪਾਈ, ਆ ਜਾ ਤ੍ਰਿਪਤਾ ਦੇ ਰਾਜ ਦੁਲਾਰੇ, ਤ੍ਰਿਪਤਾ ਦੇ ਰਾਜ ਦੁਲਾਰ, ਤ੍ਰਿਪਤਾ ਦੇ ਰਾਜ ਦੁਲਾਰ। ਮੱਝੀਆਂ ਤੂੰ ਚਾਰੀਆਂ ਸੱਪਾਂ ਕੀਤੀ ਛਾਂ, ਗੱਲਾਂ ਸੱਚੀਆਂ ਨੇ ਸਾਰੀਆਂ। ਉਹ ਪੰਦ ਨੂੰ ਪੜਾਇਆ ਨਾਲੇ ਮੱਝੀਆਂ ਤੂੰ ਚਾਰੀਆਂ ਸੱਪਾਂ ਕੀਤੀ ਛਾਂ, ਗੱਲਾਂ ਸੱਚੀਆਂ ਨੇ ਸਾਰੀਆਂ। ਜਦ ਕੁਝ ਦਿਨ ਬੀਤੇ सच्चे सौदे भी तू कित सन पारे कृपा दे राज दुलार कृपा दे राज दुलार बाणी तेरी विच बलहार अक रंग दा जन पड़ी सुनी डिठा ओ पार नंग दा तेरे विच बल हर एक रंग दा जन पड़ी सुनी दिठा ओ तार नंग दा पीता राग शानु शुद्ध देखे ठगा नु तू बुद्ध सब तारे कृपा दे राज दुलार कृपा दे राज दुलार वेखिया ने तेरिया निशानिया ओह रूह वेखिया मैं होया ने दीवानिया जिथे जिथे वेखिया ने तेरिया निशानिया ओह रूह वेखिया मैं होया ने दीवानिया जिथो जावे बलहार तू भी जट दी लुतार युग चारे कृपा दे राज दुलार कृपा दे राज दुलार
ਜਦੋਂ ਤੁਸੀਂ ਕੋਈ ਮਿੱਟੀ ਦਾ ਬਰਤਨ ਖਰੀਦਦੇ ਹੋ ਤਾਂ ਤੁਸੀਂ ਮਿੱਟੀ ਦੀ ਕੀਮਤ ਦਿੰਦੇ ਹੋ ਜਾਂ ਉਸ ਬਰਤਨ ਵਿਚਲੀ ਖਾਲੀ ਜਗ੍ਹਾ ਦੀ ਜਿਵੇਂ ਹਰ ਇੱਕ ਬਰਤਨ ਦੀ ਕੀਮਤ ਉਸ ਵਿਚਲੀ ਖਾਲੀ ਜਗ੍ਹਾ ਦੇ ਕਰਕੇ ਹੁੰਦੀ ਹੈ ਉਸੇ ਤਰ੍ਹਾਂ ਤੁਹਾਡੇ ਇਸ ਸਰੀਰ ਰੂਪੀ ਬਰਤਨ ਦੀ ਕੀਮਤ ਵੀ ਇਸ ਅੰਦਰਲੀ ਖਾਲੀ ਜਗ੍ਹਾ ਕਰਕੇ ਹੈ ਆਪਣੇ ਇਸ ਸਰੀਰ ਰੂਪੀ ਖਾਲੀ ਬਰਤਨ ਵਿੱਚ ਚਾਹੋ ਤਾਂ ਝੂਠ ਫਰੇਬ ਈਰਖਾ ਅਤੇ ਨਿਰਾਸ਼ਾ ਦਾ ਜ਼ਹਿਰ ਭਰ ਲਵੋ ਚਾਹੋ ਤਾਂ ਪਿਆਰ ਮੁਹੱਬਤ ਆਸ਼ਾ ਅਤੇ ਆਨੰਦ ਦਾ ਅੰਮ੍ਰਿਤ ਭਰ ਲਓ ਇਸ ਸ਼ੋਰ ਸ਼ਰਾਬੇ ਅਤੇ ਕਾਹਲ ਭਰੇ ਆਲੇ ਦੁਆਲੇ ਵਿੱਚ ਠੰਡੇ ਮਨ ਨਾਲ ਵਿਚਰੋ ਕਿਸੇ ਦੀ ਈਨ ਮੰਨੇ ਬਿਨਾਂ ਹਰ ਇੱਕ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖੋ ਧਰਮੇ ਨਾਲ ਆਪਣੀ ਸੱਚਾਈ ਬਿਆਨ ਕਰੋ ਦੂਜੇ ਭਾਵੇਂ ਮਤਹੀਨ ਅਤੇ ਬੇਸਮਝ ਹੀ ਹੋਣ ਫਿਰ ਵੀ ਉਹਨਾਂ ਦੀ ਗੱਲ ਧਿਆਨ ਨਾਲ ਸੁਣੋ ਹਰ ਕਿਸੇ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ ਜਿਸ ਨੂੰ ਉਹ ਦੂਜਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਉੱਚਾ ਬੋਲਣ ਵਾਲੇ ਅਤੇ ਲੜਾਕੇ ਲੋਕਾਂ ਤੋਂ ਦੂਰ ਰਹੋ ਉਹ ਆਤਮਾ ਲਈ ਸਿਰਦਰਦੀ ਦਾ ਕਾਰਨ ਹੁੰਦੇ ਹਨ ਤੁਹਾਡੇ ਆਸ ਪਾਸ ਖੜਾ ਹਰ ਮਨੁੱਖ ਤੁਹਾਡੇ ਨਾਲੋਂ ਵੱਡਾ ਜਾਂ ਛੋਟਾ ਹੋ ਸਕਦਾ ਹੈ ਉਸ ਨਾਲ ਮੁਕਾਬਲਾ ਕਰਕੇ ਅਭਿਮਾਨ ਜਾਂ ਹੀਨ ਭਾਵਨਾ ਦੇ ਸ਼ਿਕਾਰ ਨਾ ਹੋਵੋ ਬਸ ਆਪਣੀ ਕਾਮਯਾਬੀ ਅਤੇ ਆਪਣੇ ਹੁਨਰ ਦਾ ਆਨੰਦ ਮਾਣੋ ਤੁਹਾਡਾ ਕੰਮ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਉਸ ਨੂੰ ਪੂਰੀ ਲਗਨ ਨਾਲ ਕਰੋ ਵੇਖਣ ਨੂੰ ਲੱਗਦਾ ਹੈ ਕਿ ਇਹ ਦੁਨੀਆ ਧੋਖੇ ਫਰੇਬ ਨਾਲ ਭਰੀ ਪਈ ਹੈ ਪਰ ਇਹ ਸੋਚ ਕੇ ਦੁਨੀਆ ਵਿਚਲੀ ਚੰਗਿਆਈ ਤੋਂ ਮੂੰਹ ਨਾ ਫੇਰੋ ਅਨੇਕਾਂ ਮਨੁੱਖ ਉੱਚੇ ਆਦਰਸ਼ਾਂ ਵਿੱਚ ਜੁੱਟੇ ਪਏ ਹਨ ਭਾਵੇਂ ਦੁਨੀਆ ਵਿੱਚ ਬਹੁਤ ਰੁੱਖਾਪਣ ਅਤੇ ਨਿਰਾਸ਼ਤਾ ਵਿਖਾਈ ਦਿੰਦੀ ਹੈ ਪਰ ਪਿਆਰ ਮੁਹੱਬਤ ਸਦਾ ਬਹਾਰੀ ਘਾਹ ਵਾਂਗ ਹਮੇਸ਼ਾ ਹਰਾ ਰਹਿੰਦਾ ਹੈ ਪਿਆਰ ਵਿੱਚ ਨਾ ਤਾਂ ਸਨਕੀ ਹੋਣ ਦੀ ਲੋੜ ਹੈ ਤੇ ਨਾ ਹੀ ਝੂਠੇ ਪਿਆਰ ਦਾ ਵਿਖਾਵਾ ਕਰਨ ਦੀ ਲੋੜ ਹੈ ਜੇ ਕੋਈ ਬਿਪਤਾ ਆ ਪਵੇ ਤਾਂ ਉਸਦਾ ਡਟ ਕੇ ਮੁਕਾਬਲਾ ਕਰੋ ਬਿਨਾਂ ਵਜ੍ਹਾ ਬਦਕਿਸਮਤ ਹੋਣ ਦੀ ਕਲਪਨਾ ਕਰਕੇ ਦੁਖੀ ਨਾ ਹੋਵੋ ਸਾਡੇ ਬਹੁਤੇ ਡਰ ਸਿਰਫ ਸਾਡੀ ਥਕਾਵਟ ਅਤੇ ਇਕੱਲਤਾ ਵਿੱਚੋਂ ਪੈਦਾ ਹੁੰਦੇ ਹਨ ਕਿਸੇ ਸੁਚੱਜੀ ਮਰਿਆਦਾ ਨਾਲ ਆਪਣੇ ਆਪ ਉੱਤੇ ਮਿਹਰਬਾਨ ਰਹੋ ਰੋਜ਼ ਦਾ ਕੋਈ ਨਿਤਨੇਮ ਬਣਾਓ ਸੈਰ ਕਰੋ ਕੋਈ ਚੰਗੀ ਕਿਤਾਬ ਪੜ੍ਹੋ ਚੰਗੇ ਵਿਚਾਰ ਸੁਣੋ ਜਿਸ ਤਰ੍ਹਾਂ ਪੇੜ ਪੌਦੇ ਅਤੇ ਚੰਨ ਤਾਰੇ ਇਸ ਬ੍ਰਹਿਮੰਡ ਦੇ ਬੱਚੇ ਹਨ ਉਸੇ ਤਰ੍ਹਾਂ ਤੁਸੀਂ ਵੀ ਹੋ ਤੁਹਾਡਾ ਇੱਥੇ ਹੋਣ ਦਾ ਪੂਰਾ ਹੱਕ ਹੈ ਭਾਵੇਂ ਤੁਹਾਡੀ ਸਮਝ ਵਿੱਚ ਆਵੇ ਜਾਂ ਨਾ ਪਰ ਇਹ ਬ੍ਰਹਿਮੰਡ ਉਸੇ ਤਰ੍ਹਾਂ ਵਿਕਾਸ ਕਰਦਾ ਜਾ ਰਿਹਾ ਹੈ ਜਿਸ ਤਰ੍ਹਾਂ ਇਸ ਨੂੰ ਕਰਨਾ ਚਾਹੀਦਾ ਹੈ ਸ਼ੋਰ ਸ਼ਰਾਬੇ ਅਤੇ ਹਫੜਾ ਦਫੜੀ ਵਿੱਚ ਤੁਹਾਡੀਆਂ ਆਸ਼ਾਵਾਂ ਅਤੇ ਕੋਸ਼ਿਸ਼ਾਂ ਕੁਝ ਵੀ ਹੋਣ ਪਰ ਆਪਣੇ ਮਨ ਦਾ ਅਮਨ ਕਾਇਮ ਰੱਖੋ ਇਸ ਦੁਨੀਆ ਵਿੱਚ ਭਾਵੇਂ ਕਿੰਨਾ ਵੀ ਦੁੱਖ ਹੈ ਕਿੰਨਾ ਵੀ ਵਿਖਾਵਾ ਹੈ ਮਿਹਨਤ ਹੈ ਟੁੱਟੇ ਸੁਪਨੇ ਹਨ ਪਰ ਫਿਰ ਵੀ ਇਹ ਇੱਕ ਸੋਹਣੀ ਦੁਨੀਆ ਹੈ ਸੋਚੋ ਜੇ ਮਰਨ ਤੋਂ ਬਾਅਦ ਸੱਚਮੁੱਚ ਕੋਈ ਤੁਹਾਨੂੰ ਪੁੱਛਣ ਵਾਲਾ ਹੋਇਆ ਅਤੇ ਉਸਨੇ ਤੁਹਾਨੂੰ ਇਹ ਪੁੱਛਿਆ ਕਿ ਦੱਸ ਬਈ ਸਵਰਗ ਕਿਸ ਤਰ੍ਹਾਂ ਦਾ ਲੱਗਾ ਤਾਂ दुनिया नू स्वर्ग समझो अते हमेशा प्रसन्न रहने दी कोशिश करो, हमेशा खुश रहो। विचार अते आवाज सरबजीत सिंह।
पार टांगा विच टलम टलियां आउन कूंजा देन बच्चे नदी नावन टलियां। आर टांगा पार टांगा विच टलम टलियां आउन कूंजा देन बच्चे नदी नावन टलियां। तरोड़िया ना जान संगा चलिया आउन कूंजा देन बच्चे नदी नावन चलिया। चीना सवा की सुक गए मढलते ओवट कंगना की मार गई चव्वांग कितो छलिया आउन कूंजा देन बच्चे नदी नावन चलिया। चरस बोके पाके खुआ जो पानी कड़िया सारी पिंड दा नंगांगा केड़ी गलियां आउन कूंजा देन बच्चे नदी नावन चलियां। कनक हो गई निरलियां सी बलियां आउन कूंजा देन बच्चे नदी नावन चलिया। पेंजू ते पीला खादिया मलिया तो खादे बेरने करियां तो दे पना के चबने जदों दोपहरा चलियां आउन कूंजा देन बच्चे नदी नावन चलियां। गादी ते बैठा बादशाह सोचदा तकबीर नू पाजे पीर ने देके मरादा कलिया आउन कूंजा देन बच्चे नदी नावन चलिया। नदी नावन चलिया।
ਸ਼ੌਂਕੀ ਸਾਡੇ ਸ਼ੌਂਕ ਸੋਹਣੀਏ ਰਾਜਿਆਂ ਵਾਂਗੂ ਰਹਿੰਦੇ ਨੀ ਚੰਗਿਆਂ ਦੇ ਨਾਲ ਯਾਰੀ ਫੁਗਰੇ ਬੰਦੇ ਦੇ ਕੋਲ ਬਹਿੰਦੇ ਨੀ ਉਹ ਜਿੱਥੇ ਖੜਦੇ ਹੁੰਦਾ ਕੱਠ ਨੀ ਤੱਤਾ ਲਹੂ ਤੇ ਪੁੱਠੀ ਮੱਤ ਆ ਵਿੱਚ ਵਿਦੇਸ਼ਾਂ ਪਾਉਂਦੇ ਫਿਰਦੇ ਤਾਕੜ ਮੁੰਡੇ ਤੱਕ ਅਸੀਂ ਬੀਬੀ ਘੰਟੇ ਪੌਣ ਕਮਾਉਂਦੇ ਕੰਮ ਦਲੇਰੀਆਂ ਵਾਲੇ ਨੀ ਸਾਰੇ ਸਾਡੇ ਹਿੱਸੇ ਆਉਂਦੇ ਅੱਖਾਂ ਵੇਖ ਕੇ ਗੋਰੇ ਡਰਦੇ ਰੱਜ ਰੱਜ ਹਨ ਮਿਹਨਤਾਂ ਕਰਦੇ ਕੌਲਿਆਂ ਉੱਤੇ ਸ਼ੇਰ ਸੋਹਣੀਏ ਥੰਮਾਂ ਵਰਗੇ ਪੱਟ ਆ ਵਿੱਚ ਵਿਦੇਸ਼ਾਂ ਪਾਉਂਦੇ ਫਿਰਦੇ ਤਾਕੜ ਮੁੰਡੇ ਤੱਕ ਅਸੀਂ ਸ਼ਹਿਰ ਤੇਰੇ ਦੇ ਸ਼ੋਰ ਵੇਖ ਕੇ ਜਾਂਦੇ ਪਿੱਛੇ ਹੱਕ ਅਸੀਂ ਪਿੰਡਾਂ ਵਾਲੇ ਜੱਟ ਅਸੀਂ ਪਿੰਡਾਂ ਵਾਲੇ ਜੱਟ ਪਿੰਡਾਂ ਵਾਲੇ ਜੱਟ ਅਸੀਂ ਪਿੰਡਾਂ ਵਾਲੇ ਜੱਟ ਸ਼ਹਿਰ ਤੇਰੀ ਦੀ ਮਾਰਕੀਟ ਤੋਂ ਲੰਮੇ ਸਾਡੇ ਟਰੱਕ
ਇੱਕ ਚਿੱਤਰਕਾਰ ਸੀ ਅਮਰਾਜ਼ ਉਸਦੇ ਹੱਥਾਂ ਵਿੱਚ ਜਾਦੂ ਸੀ ਉਹਦੇ ਹੱਥਾਂ ਦੀ ਸ਼ੋ ਪ੍ਰਾਪਤ ਕਰਕੇ ਰੰਗ ਪੂਜਨ ਯੋਗ ਹੋ ਜਾਂਦੇ ਸਨ ਲੋਕ ਜਿਹੜੇ ਮਰਜ਼ੀ ਧਰਮ ਦੇ ਹੋਣ ਪਰ ਉਹਨਾਂ ਦੇ ਘਰਾਂ ਵਿੱਚ ਅਮਰਾਜ਼ ਦੇ ਬਣਾਏ ਹੋਏ ਚਿੱਤਰ ਟੰਗੇ ਸਨ ਅਮਰਾਜ਼ ਨੇ ਲਗਭਗ ਹਰ ਧਰਮ ਦੇ ਗੁਰੂ ਪੀਰ ਦਾ ਚਿੱਤਰ ਬਣਾਇਆ ਸੀ ਜਿੰਨਾ ਅੱਗੇ ਲੋਕ ਮੱਥੇ ਟੇਕਦੇ ਸਨ ਅਮਰਾਜ਼ ਲਈ ਬੁਰਸ਼ ਹੀ ਮਾਲਾ ਦੇ ਮਣਕੇ ਸਨ ਕੈਨਵਸ ਸਵਰਗ ਦਾ ਦੁਆਰ ਸੀ ਚਿੱਤਰਕਾਰੀ ਕਰਨਾ ਭਗਤੀ ਉਸ ਦੇ ਜੀਵਨ ਵਿੱਚ ਆਨੰਦ ਹੀ ਆਨੰਦ ਸੀ ਉਹਦੇ ਮਨ ਵਿੱਚ ਕਈ ਵਾਰੀ ਇਹ ਖਿਆਲ ਆਇਆ ਕਿ ਜਿਸ ਰੱਬ ਦੇ ਉਸਨੇ ਇੰਨੀ ਤਰ੍ਹਾਂ ਦੇ ਚਿੱਤਰ ਬਣਾਏ ਹਨ ਉਹ ਅਸਲ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ ਤੇ ਇੱਕ ਦਿਨ ਰੱਬ ਸੱਚਮੁੱਚ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ ਉਸਦੇ ਕਮਰੇ ਵਿੱਚ ਇੰਨਾ ਚਾਨਣ ਫੈਲਿਆ ਕਿ ਉਸਦੀਆਂ ਅੱਖਾਂ ਚੁੰਧਿਆ ਗਈਆਂ ਆਵਾਜ਼ ਆਈ ਹੇ ਚਿੱਤਰਕਾਰ ਅਮਰਾਜ਼ ਤੇਰੀ ਭਗਤੀ ਸੰਪੂਰਨ ਹੋਈ ਮੈਂ ਤੈਨੂੰ ਸੰਗੇ ਹਯਾਤ ਦੇ ਰਿਹਾ ਹਾਂ ਇਸ ਨੂੰ ਹੱਥ ਵਿੱਚ ਲੈ ਕੇ ਇਸ ਦੁਨੀਆਂ ਦੇ ਜਿਹੜੇ ਵੀ ਸੁੱਖ ਆਰਾਮ ਦੀ ਤੂੰ ਕਲਪਨਾ ਕਰੇਗਾ ਉਹ ਤੈਨੂੰ ਮਿਲ ਜਾਏਗਾ ਤੇ ਅੱਜ ਤੋਂ ਬਾਅਦ ਤੈਨੂੰ ਚਿੱਤਰਕਾਰੀ ਕਰਨ ਦੀ ਕੋਈ ਲੋੜ ਨਹੀਂ ਇਸ ਤੋਂ ਪਹਿਲਾਂ ਕਿ ਚਿੱਤਰਕਾਰ ਕੁਝ ਸਮਝ ਪਾਉਂਦਾ ਆਵਾਜ਼ ਬੰਦ ਹੋ ਗਈ ਰੋਸ਼ਨੀ ਵੀ ਬੰਦ ਹੋ ਗਈ ਚਿੱਤਰਕਾਰ ਨੇ ਦੇਖਿਆ ਉਸਦੇ ਹੱਥਾਂ ਵਿੱਚ ਇੱਕ ਚਮਕਦਾਰ ਪੱਥਰ ਸੀ ਅਮਰਾਜ਼ ਨੇ ਕੁਝ ਹੀ ਦਿਨਾਂ ਵਿੱਚ ਸੰਗੇ ਹਯਾਤ ਦੀ ਸਹਾਇਤਾ ਨਾਲ ਜੀਵਨ ਦੀਆਂ ਸਭ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਆਂ ਫਿਰ ਉਸਦੇ ਮਨ ਵਿੱਚ ਆਇਆ ਕਿਉਂ ਨਾ ਅਸਲ ਰੱਬ ਦੀ ਤਸਵੀਰ ਬਣਾਈ ਜਾਵੇ ਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਰੱਬ ਅਸਲ ਵਿੱਚ ਕਿਸ ਤਰ੍ਹਾਂ ਦਾ ਦਿਸਦਾ ਹੈ ਉਸਨੇ ਬੁਰਸ਼ ਚੁੱਕਿਆ ਪਰ ਬੁਰਸ਼ ਵਿੱਚ ਮਾਲਾ ਦੇ ਮਣਕੇ ਵਾਲੀ ਸ਼ੋਅ ਨਹੀਂ ਸੀ ਰੰਗਾਂ ਵਿੱਚ ਰੂਹਾਨੀ ਚਮਕ ਨਹੀਂ ਸੀ ਤੇ ਨਾ ਹੀ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ ਕਈ ਦਿਨ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਕੈਨਵਸ ਉੱਤੇ ਇੱਕ ਰੇਖਾ ਵੀ ਨਾ ਖਿੱਚ ਸਕਿਆ ਸੰਗੇ ਹਯਾਤ ਦੀ ਮਦਦ ਵੀ ਲਈ ਪਰ ਸਭ ਵਿਅਰਥ ਉਸਨੂੰ ਇਹ ਸੰਗੇ ਹਯਾਤ ਉਸਦੀ ਇਸ ਕਲਾ ਦੇ ਬਦਲੇ ਹੀ ਮਿਲਿਆ ਸੀ ਉਹ ਪਰੇਸ਼ਾਨ ਹੋ ਗਿਆ ਉਸ ਦੇ ਜੀਵਨ ਵਿੱਚੋਂ ਆਨੰਦ ਗਾਇਬ ਹੋ ਗਿਆ ਉਸ ਨੂੰ ਜੀਵਨ ਦੇ ਸੁੱਖ ਸਹੂਲਤ ਜ਼ਹਿਰ ਲੱਗਣ ਲੱਗੇ ਉਸ ਨੂੰ ਸੰਗੇ ਹਯਾਤ ਸੰਗੇ ਮੌਤ ਨਜ਼ਰ ਆਉਣ ਲੱਗਾ ਉਸ ਨੇ ਉਹ ਚਮਕਦਾਰ ਪੱਥਰ ਚੁੱਕਿਆ ਤੇ ਬੜੇ ਜ਼ੋਰ ਨਾਲ ਜ਼ਮੀਨ ਤੇ ਪਟਕ ਦਿੱਤਾ ਸੰਗੇ ਹਯਾਤ ਟੁਕੜੇ ਟੁਕੜੇ ਹੋ ਗਿਆ ਪਲ ਦੀ ਪਲ ਫੇਰ ਉਹੀ ਰੋਸ਼ਨੀ ਹੋਈ ਅਮਰਾਜ਼ ਬੇਹੋਸ਼ ਹੋ ਕੇ ਡਿੱਗ ਗਿਆ ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਸੰਗੇ ਹਯਾਤ ਨਾਲ ਮਿਲੀਆਂ ਸੁੱਖ ਸਹੂਲਤਾਂ ਗਾਇਬ ਸਨ। ਉਸ ਦੇ ਹੱਥ ਵਿੱਚ ਬੁਰਸ਼ ਸੀ ਜਿਸ ਦੀ ਸ਼ੋ ਮਾਲਾ ਦੇ ਮਣਕਿਆਂ ਵਰਗੀ ਸੀ। ਰੰਗਾਂ ਵਿੱਚ ਰੂਹਾਨੀ ਚਮਕ ਸੀ ਤੇ ਸਾਹਮਣੇ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਅਮਰਾਜ ਨੇ ਬੁਰਸ਼ ਰੰਗ ਵਿੱਚ ਡੁਬੋਇਆ, ਕੈਨਵਸ ਉੱਤੇ ਇੱਕ ਲਕੀਰ ਖਿੱਚੀ ਤੇ ਇੱਕ ਵਾਰ ਫੇਰ ਆਨੰਦ ਦੀ ਯਾਤਰਾ ਤੇ ਨਿਕਲ ਤੁਰਿਆ। ਦੋਸਤੋ, ਮੰਜ਼ਿਲ ਤੇ ਪਹੁੰਚ ਕੇ ਕੁਝ ਪਲ ਦੀ ਖੁਸ਼ੀ ਜ਼ਰੂਰ ਮਿਲਦੀ ਹੈ, ਪਰ ਮੰਜ਼ਿਲ ਵੱਲ ਜਾਂਦੇ ਰਾਹ ਉੱਤੇ ਚੱਲਦਿਆਂ ਹਰ ਪਲ ਆਨੰਦਮਈ ਹੁੰਦਾ ਹੈ। ਰਚਨਾ ਅਮਰਪਾਲ ਸਿੰਘ, ਆਵਾਜ਼ ਸਰਬਜੀਤ ਸਿੰਘ।
ਲਓ ਵੀ ਸਰਬਜੀਤ ਸਾਹਿਬ ਨੇ ਜਿਹੜੀ ਬਹੁਤ ਸੋਹਣੀ ਗੱਲ ਸੁਣਾਈ ਜਾਂ ਬਹੁਤ ਸੋਹਣੀ ਗੱਲ ਕੀਤੀ ਆ, ਸੰਘੇ ਮਰਮਰ ਦੀ ਗੱਲ ਆ ਤੇ ਸੰਘੇ ਪੱਥਰ ਸੀ ਕੋਈ ਸੰਘੇ ਆਲਾ ਸੰਘੇ ਆ ਸੰਘੇ ਆਲਾ ਪੱਥਰ ਸੀ ਤਾਂ ਜੀ ਕੋਈ ਸੰਘੇ ਕਿਹੜਾ ਸੀ ਸੰਘੇ ਹਯਾ ਸੰਘੇ ਹਯਾ ਉਹ ਤੁਹਾਨੂੰ ਹਯਾ ਨੀ ਆਉਂਦੀ ਮੇਰੇ ਕੋਲ ਇਧਰ ਸੁਰੋ ਤੇ ਆਨੰਦ ਮੁੜ ਜਾਂਦੇ ਆ ਤੁਸੀਂ ਬਾਤਾਂ ਗੱਲਾਂ ਬਾਤਾਂ ਸੁਣ ਜਾਂਦੇ ਆ ਲੈ ਵੀ ਗੱਲਾਂ ਬਾਤਾਂ ਆਪਾਂ ਬਹੁਤ ਕਰ ਲਈਆਂ ਗੀਤ ਵੀ ਮੈਂ ਤਾਂ ਵੀ ਉਹ ਹੱਦੋਂ ਵੱਧ ਹੀ ਚਲਾਤੇ ਹੋਣਗੇ ਤੇ ਹੁਣ ਆਪਾਂ ਸਰੋਤਿਆਂ ਦੇ ਨਾਲ ਗੱਲਬਾਤ ਵੀ ਕਰੀਏ ਬੋਲੋ ਜੀ ਤੇ ਤਾਇਆ ਜੀ ਨਰਿੰਦਰ ਰਾਠੌਰ ਸਾਹਿਬ ਆਸਟ੍ਰੇਲੀਆ ਵਾਲੇ ਸਾਡੇ ਨਾਲ ਜੁੜੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਉਹ ਬੱਲੇ 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 ਆਈ ਸ਼ਾਬਾਸ਼ੇ ਬਈ ਆਇਆ ਬਈ ਆਇਆ ਰਾਠੌਰ ਇਹਦੇ ਕਰਮ ਵਾਲਾ ਦਿਨ ਰਾਠੌਰ ਦੇ ਦਰਸ਼ਨ ਹੋਏ ਅੱਜ ਕੱਲ ਦੇ ਨਿਆਣਿਆਂ ਨੂੰ ਪੀ ਐਚ ਡੀ ਕਰਾਉਂਦਾ ਫਿਰਦਾ ਉਹਦਾ ਨਿਆਣਿਆਂ ਨੂੰ ਜਿਹੜਾ ਪੜਾਤਾ ਨਾ ਰਾਠੌਰ ਸਾਹਿਬ ਇਹ ਸਭ ਤੋਂ ਵੱਡਾ ਜਿਹੜਾ ਇਹ ਪਾਉਣਾ ਉਹ ਸਾਡੇ ਭਾਈਏ ਹੁਰੀ ਇਹ ਗੱਲ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਉਹ ਕਾਕਾ ਜੇ ਨਿਆਣੇ ਨੂੰ ਤੁਸੀਂ ਪੜ੍ਹਾ ਲਿਖਾ ਦੋ ਜਾਂ ਚੰਗੇ ਇਨਸਾਨ ਬਣਾ ਦੋ ਤੇ ਚੰਗੇ ਇਨਸਾਨ ਕਹਿੰਦੇ ਸੀ ਤੇ ਪੜ੍ਹਾਈ ਲਿਖਾਈ ਚੰਗੇ ਇਨਸਾਨ ਹੀ ਬਣਾਉਂਦੀ ਆਹਦਾ ਵੀ ਇਹਦੇ ਅਰਗੀ ਕੋਈ ਰੀਸ ਨਹੀਂ ਵੀ ਤੁਸੀਂ ਕਰੋੜਾਂ ਰੁਪਈਏ ਵੀ ਨਿਆਣੇ ਲਈ ਛੱਡ ਦੋਗੇ ਤੇ ਉਹਨੇ ਇੱਕ ਦਿਨ ਗੇੜਾ ਦੇਣੇ ਆ ਤੇ ਜੇ ਤੁਸੀਂ ਉਹਨਾਂ ਨੂੰ ਕੋਈ ਤਲੀਮ ਕੋਈ ਪੜ੍ਹਾਈ ਕੋਈ ਇੱਜ਼ਤ ਕੋਈ ਮਾਣ ਕੋਈ ਸਨਮਾਨ ਸਿਖਾਉਂਦੇ ਨਾ ਉਹਨਾਂ ਨੂੰ ਕੋਈ ਐਜੂਕੇਸ਼ਨ ਦਿੰਦੇ ਆ ਤਾਂ ਉਹ ਜੇ ਕੋਈ ਰੁਪਈਆ ਤੇਲੀ ਨਾ ਵੀ ਕੋਲ ਹੋਊਗਾ ਤੇ ਉਹ ਵੀ ਲੱਖਾਂ ਕਰੋੜਾਂ ਦੇ ਰਾਜਿਆਂ ਵਰਗੇ ਮਹਿਲ ਤੁਹਾਨੂੰ ਬਣਾ ਕੇ ਦੇ ਦਊ ਨਿਆਣੇ ਤੁਸੀਂ ਸਮਝ ਲੈ ਵੀ ਤੁਸੀਂ ਆਉਣ ਵਾਲੀਆਂ ਨਸਲਾਂ ਸਾਂਭ ਲਈਆਂ ਤੇ ਜੇ ਨਿਆਣੇ ਨਾ ਸਾਂਭੇ ਤੇ ਤੁਸੀਂ ਪੈਸੇ ਹੀ ਸਾਂਭਣੇ ਹੋ ਬਹੁਤਾ ਤੁਹਾਨੂੰ ਬੈਨੀਫਿਟ ਹੋਣ ਵਾਲਾ ਨਹੀਂ ਉਹ ਹੋਣ ਵਾਲਾ ਨੀ ਤੁਹਾਨੂੰ ਕੋਈ ਫਾਇਦਾ ਹੀ ਕੋਈ ਨਹੀਂ ਉਸ ਚੀਜ਼ ਦਾ ਜਿਹੜੀ ਚੀਜ਼ ਦਾ ਫਾਇਦਾ ਹੀ ਨਹੀਂ ਉਹਦੇ ਨਾਲ ਟੱਕਰਾਂ ਮਾਰਨ ਦਾ ਫਾਇਦਾ ਹੀ ਕੋਈ ਨਹੀਂ ਹਾਂਜੀ ਆਹੋ ਕੰਧਾਂ ਦੇ ਵਿੱਚ ਸਿਰ ਮਾਰਿਆ ਤੇ ਕੰਧਾਂ ਨੀ ਡਿੱਗ ਜਾਣੀਆਂ ਕੋਈ ਥੋੜਾ ਛੇਣੀ ਲਿਆਉਣੀ ਪਊਗੀ ਦਿਮਾਗ ਨਾਲ ਕੰਮ ਲੈਣਾ ਪਊ ਇਸ ਲਈ ਨਿਆਣੇ ਜਿਹੜੇ ਆ ਇਹਦੇ ਸਮਝ ਲਓ ਇਹ ਤੁਹਾਡੀ ਜਿਹੜੀ ਆ ਉਹ ਬੈਂਕ ਹੀ ਆ ਪਿਆਰ ਦੀ ਬੈਂਕ ਮਾਇਆ ਦੀ ਬੈਂਕ ਚੰਗੇ ਸੰਸਕਾਰਾਂ ਦੀ ਬੈਂਕ ਤੇ ਤੁਹਾਡੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਜਿਹੜੀਆਂ ਇਹਨਾਂ ਦੇ ਉੱਤੇ ਹੀ ਨਿਰਭਰ ਆ ਯਾਨੀ ਤੁਸੀਂ ਬਣਾਉਣ ਵਾਲੇ ਆ ਸਾਰਾ ਕੁਛ ਉਹ ਸਾਡੇ ਦਾਦੇ ਪੜਦਾਦੇ ਲੱਕੜਦਾਦੇ ਉਹਨਾਂ ਦੀ ਬਦੌਲਤ ਅਸੀਂ ਹੈ ਜੋ ਹਾਂ ਕਿਉਂਕਿ ਉਹਨਾਂ ਨੇ ਆਪਣੇ ਨਿਆਣਿਆਂ ਨੂੰ ਸਿਖਾਇਆ ਉਹਨਾਂ ਨਿਆਣਿਆਂ ਨੇ ਸਾਨੂੰ ਸਿਖਾਇਆ ਇਸ ਲਈ ਦਾਦਾ ਵੀ ਸ਼ਾਬਾਸ਼ੇ ਦੇ ਪਿਓ ਵੀ ਸ਼ਾਬਾਸ਼ੇ ਦੇ ਪੜਦਾਦਾ ਸੀ ਉਦੋਂ ਵੀ ਸ਼ਾਬਾਸ਼ੇ ਤੇ ਜੇ ਕੋਈ ਇੱਕ ਵੀ ਨਸ਼ੇ ਪਤੇ ਨੂੰ ਜਾ ਲਗਾ ਸਗੋਂ ਅਗਲੀ ਪੀੜ੍ਹੀ ਵੀ ਉਧਰ ਨੂੰ ਹੋ ਤਰੂ ਜੇ ਉਧਰ ਨੂੰ ਨਾ ਹੋ ਤਰੂ ਤੇ ਉਹ ਸਹੀ ਪਾਸੇ ਨੂੰ ਜਾ ਪਾਊਗੀ ਨਹੀਂ ਜੇ ਉਹ ਸਹੀ ਪਾਸੇ ਨੂੰ ਨਹੀਂ ਜਾ ਪਾਊਗੀ ਤਾਂ ਅਗਲੀਆਂ ਪੀੜ੍ਹੀਆਂ ਨੂੰ ਸਵਾਲ ਆ ਜਾਣਾ ਹੋਰ ਟੈਲੀਫੋਨ ਕਿਆ ਕਰ ਹੈਲੋ
ਹੈਲੋ ਤਾਈ ਸਤਿ ਸ੍ਰੀ ਅਕਾਲ
ਉਹ ਬੱਲੇ 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 ਦੀਪੇ ਉਹ ਆਇਆ ਦੀਪੇ ਆਇਆ ਸ਼ੇਰ ਬਗਿਆ ਬੀਕੀ ਤੇ ਦੀਪਾ ਸਤਿ ਸ੍ਰੀ ਅਕਾਲ ਜੀ ਦੀਪੇ ਭਾਜੀ ਉਹ ਬੱਲਾ ਹਾਂ
ਸਤਿ
ਸ੍ਰੀ ਅਕਾਲ ਭਾਜੀ ਉਹ ਡਟੇ बूटा खाला एक हो गया हुक प्रीत आला डांगा खड़क पे वाला मई से पता ही उदो लगा मैं राह चो मुड़ के गया इन दीपे का मैं हां लत बड़ी गई आ छबी छुबी बना के ते फेर आए कहते ऐसा ही काम ओ बाला मग पिया मैं सोचता भी आने वाली जी बाई जी आनी ना वोटा ओ नतीजा साडा पहले निकली जाता साडा नतीजे पहले कढ लैंदे आहो राजनीतिक पार्टियां जेडिया उन्हां दा प्रभाव साडे पिंड दे विच अधियां ते आ ओ जेड़ा ते हैगा फिर ओ टाबू लाशू वाला कर दे दीपे ओ फिर टेके नहीं बनदे जिदा हुण मतलब पुछदा कियां उन्हां नूं पान केड़ी होई आ इहदी शांति बहुत
शांति
शांति हैगी साडे पिंड शांति दूसरी जेडी आ शत्रु दी भरजाई दा नाम शांति आगी आ शांति नहीं दूसरी कोई शांति नहीं दूसरी कोई
पिंड दी शांति
अच्छा पिंड दी शांति आ ओ केड़ा पिंडो बाहर दी शांति आ ओ जेड़ी शांति
सुख शांति रा जी अमन शांति
दूजी भी शांति अमन अमन भी लभ लेने कोई नहीं ते गल ये आ भी अमन शांति भी आ जाऊ शांति आ सच ना दीपे गल ये आ भी देखो सारे बंदियां दी को गारंटी कस नहीं सकदा बंदे जेड़े आ ना ओ अफला तून अपने आप नू समझदे आ ते उहना नू फिर थोड़ा जिहा ना ओ साड़ा रहिंदा जदों ओ कोई बंदा सही रामा ते चलदा ओहदी पूछ गिछ नाले बहुत हुंदे आ पर बंदे दा कम कहिंदे ना हाथी दा कम चलदे रहना ते डागी जेड़े आ बहु बहु करदे रहिंदे आ हाथी हुण कुत्तियां नाल भिड़दा चंगा थोड़ा लगदा आपदी भी बेइज्जती कराऊ ए करके ओ बंदा तुरिया जांदा हाँ फिर कराई जांदी मैं इन्हां नूं कहा मैं कहा पिंड जी शांति रखो जदों आ गईआं ना वोटां ते खुला चैलेंज आ भाई जेड़ा मतलब लोकतंत्र दे विच जेड़े लोग ओ अपने नुमाइंदे नूं चुणदे आ वी आपे थोड़ा असीं चुण सकदे आपे हर एक नूं आपे सरपंच मन्नी जावे ते उहदे नाल दसो की करूं इहदे लोग दसणगे वी साडे चों सरपंच किहड़ा इह तां है
भाई जी लगदा मेनू आने वाले टाइम ते साडा राज खत्म होना क्योंकि लड़ाइया ज्यादा हो रही
नहीं
शांति है नहीं
ज्यादा नहीं लड़ाई हो रही है जदों दी सरपंच नहीं बनी हुकप्रीत पहली लड़ाई हुई है हो पहला लड़ाई किसे हुई उदो दातन कौर लाई सी जिन्नियां सी पहला पहली कोई लड़ाई
किले हत्थे गल करदे सी
उदण कहिंदे ओ लड़ाई नहीं सी जेड़ी परिवार दी हुई ओ लड़ाई थोड़ी हुंदी आ ओ ते इन्ना क खड़क मसिया हुंदी ओ तो भांडे खड़कन आली गल हुंदी आ वी दो भांडे ओ खड़कने या हुण ओ भांड्यां दे विचों जेड़ी आ टोकरी चों वाखत करने पैणगे ते फेर ही जाके खड़कनो हटणगे जेड़ी ए लड़ाई सी ए दो धिरां दी लड़ाई सी डांगा खड़क पईआं छबी ते असि ओना सिर बनाती आ असि ओ टाका लोलप्रीत दे थोड़ा जा लाता वा ਉਹ ਅਸਲ ਦੇ ਵਿਚ ਲੋਲਪ੍ਰੀ ਦੇ ਟੱਕ ਤੇ ਲੱਗਾ ਜਦੋਂ ਇਹ ਛਡਾਉਣ ਗਿਆ ਵਾ ਗੁੱਤੂ ਤੇ ਪੁੰਨੂ ਨੂੰ ਉਹਨਾਂ ਨੇ ਇਹਦੇ ਵੀ ਹੱਸਿਆ ਮਾਰਤਾ ਮਾੜਾ ਜਿਹਾ ਤੇ ਅਸੀਂ ਫਿਰ ਉਹਦਾ ਲਾਹਾ ਲਿਆ ਲੱਗੀ ਤੇ ਸੀਗੀ ਸਾਡਾ ਇੱਥੇ ਕਿਹੜਾ ਵੀ ਫੋਰੈਂਸਿਕ ਵਿਭਾਗ ਆ ਜੀ ਇਹਨਾਂ ਨੇ ਦੱਸ ਦੇਣਾ ਵੀ ਸੱਟ ਇੱਕ ਦਿਨ ਪਹਿਲਾਂ ਲੱਗੀ ਅਸੀਂ ਕਿਹਾ ਜੀ ਇਹਨਾਂ ਨੇ ਮਾਰੀ ਆ ਤੇ ਉਹ ਛਬੀ ਉਹਨਾਂ ਸਿਰ ਬਣਾ ਦਿੱਤੀ ਅਸੀਂ ਚੁੱਪ ਕਰਕੇ ਹੁਣ ਮਿਲਦਾ ਕਰਦੇ ਫਿਰ ਛਬੀਆਂ ਬਣਾ ਕੇ ਰੱਖੀਆਂ ਸੀ ਉਸ ਕਰਕੇ ਅਸੀਂ ਤਾਂ ਸਮਝ ਲਾ ਵੀ ਪੇਸ਼ ਹੋ ਗਏ ਛਬੀਆਂ ਬਣਾ ਕੋਸ਼ਿਸ਼ ਕਰੀਏ ਤੇ ਸਭ ਕੁਛ ਹੋ ਜਾਂਦਾ ਧਰਤੀ ਹੇਠ ਪਾਣੀ ਸੀ ਆਪਣੇ ਦੀਪੇ ਉਹ ਜੇ ਕੋਸ਼ਿਸ਼ ਕੀਤਾ ਤੇ ਪਾਣੀ ਨਿਕਲਿਆ ਨਾ ਧਰਤੀ ਚੋਂ ਨਹੀਂ ਧਰਤੀ ਚ ਪਿਆਰਾ ਹੀ ਨਾ ਜਦੋਂ ਡਾਂਗਾ ਹੜਕਿਆ ਸੁਖਪ੍ਰੀਤ ਆਣ ਖੜੋਤੀ ਉਹ ਕਹਿੰਦੀ ਵੀ ਮਾਰਨ ਦੇ ਨਾਲ ਕੋਈ ਫਾਇਦਾ ਦੋ ਤੁਹਾਡੇ ਵੱਡੇ ਜਾਣਗੇ ਇੱਕ ਅੱਧੇ ਤੇ ਸਾਡੇ ਸੱਤ ਲੱਗ ਜਾਊਗੀ ਤੇ ਕਹਿੰਦੀ ਪੰਜ ਸੱਤ ਤੁਹਾਡੇ ਮਰ ਜਾਣਗੇ ਇੱਕ ਅੱਧਾ ਸਾਡਾ ਜ਼ਖਮੀ ਹੋ ਜਾਊਗਾ ਅੱਛਾ ਉਹਨਾਂ ਨੇ ਮਾਰੀ ਜਾਣੇ ਆਪਦਾ ਜ਼ਖਮੀ ਕਰੀ ਜਾਣੇ ਉਹਨੇ ਉਹਨੇ ਦੱਸਿਆ ਜੇ ਬੰਦਿਆਂ ਦੇ ਹਿਸਾਬ ਨਾਲ ਉਹ ਨਾ ਉਹ ਫਿਰ ਉਹ ਥੋੜਾ ਜਿਹਾ ਘਬਰਾ ਗਿਆ ਅਸੀਂ ਕਿਹਾ ਵੀ ਹੋਰ ਸਾਲ ਡੂਢ ਸਾਲ ਤੱਕ ਤੁਸੀਂ ਤਿਆਰੀ ਰੱਖੋ ਤੇ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰੋ ਲੋਕਾਂ ਨੂੰ ਜੇ ਲੱਗਾ ਤੁਸੀਂ ਸੇਵਕ ਹਾਂ ਤੇ ਤੁਹਾਨੂੰ ਆਪੇ ਹੀ ਵੋਟ ਮਿਲ ਜਾਣੀ ਹੈ ਅੱਛਾ
ਇਹ ਆਉਣ ਵਾਲੇ ਟਾਈਮ ਚ
ਪੈਂਟਾਂ ਜੀਨਾਂ ਪਾਟੀਆਂ ਪਾ ਲਓ ਜਾਂ ਫਿਰ ਉਹ ਬੂਟ ਕੱਟ ਪਾ ਲਓ ਤੇ ਪਤਾ ਨੀ ਹੋਰ ਕਿਹੜੇ ਕਿਹੜੇ ਕੱਟ ਪਵਾਈ ਫਿਰਦੇ ਆ ਤੇ ਉਹ ਰਹਿਣਾ ਮਤਲਬ ਕੁੜਤਾ ਪਜਾਮਾ ਸਦਾ ਬਾਹਰ ਹੀ ਆ ਉਹ ਨਾਲੀਆਂ ਸਦਾ ਬਾਹਰ ਆ ਸੀਵਰੇਜ ਪਵਾ ਲਓ ਬੰਦ ਹੋ ਗਿਆ ਤੇ ਫਿਰ ਕਢਾ ਲਿਓ ਇਹਦੇ ਕੰਮ ਅਸੀਂ ਪਹਿਲਾਂ ਨੂੰ ਕਰਦੇ ਆ ਤਾਜੀ ਸੀਵਰੇਜ ਪਾਓ ਵੱਡੇ ਨਹੀਂ ਨਹੀਂ ਹੁਕਮਪ੍ਰੀਤ ਨੇ ਇਹ ਫੈਸਲਾ ਕਰ ਲਿਆ ਅਕਾਲੀ ਉਹ ਕਹਿੰਦੇ ਸੀਵਰੇਜ ਪਊਗਾ 61 ਟਰੈਕਟਰ ਵਿੱਚ ਦੀ ਲੰਘੂਗਾ ਏਡਾ ਪੈਪ ਅੱਛਾ ਸ਼ਾਬਾਸ਼ ਜੇ ਉੱਤਰੀ ਭਾਰਤ ਦੇ ਵਿੱਚ ਏਡਾ ਏਡੇ ਪੈਪ ਤੇ ਮੈਨੂੰ ਲੱਗਦਾ ਵੀ ਇੰਗਲੈਂਡ ਚ ਨੀ ਪੈ ਜਿਹੜੇ 18ਵੀਂ ਸਦੀ ਚ ਬਣਿਆ ਸੀ ਉਹ ਇਹ ਮਤਲਬ ਕਹਿੰਦੀ ਵੀ ਇਹ 500 ਸਾਲ ਤੱਕ ਨਾ ਚੱਲੇ ਤਾਂ ਕਿ ਸੀਵਰੇਜ ਦੀ ਹਰ ਸਾਲ ਸਫਾਈ ਕਰਾ ਦਿਆ ਕਰਨੀ ਉਚਿਤ ਬੰਦੇ ਡਿੱਗੇ ਫਿਰਨ ਤਾਂ ਵਿਚੋਂ ਨਿਕਲਿਆ ਕਰਨੇ ਤੇ ਹੁਣ ਤੁਹਾਡਾ ਰੂੰ ਕੋ ਸੰਭਾ ਕੋ ਫੋੜੇ ਤੋਂ ਸਿੱਟ ਦੇ ਵਿੱਚ ਪਾ ਦਈਏ ਤਾਂ ਉਹ ਤਾਂ ਪਾਣੀ ਬੰਦ ਹੋ ਜਾਂਦਾ ਤੇ ਹੋਰ ਦੱਸ ਕੀ ਚੱਲ ਲੈਣਾ ਉਹਨੇ ਇਹ ਤਾਂ ਹੈ ਬਿੱਲੀ ਡੈਪੀ ਵਿੱਚ ਤਾਂ ਬੰਦ ਮੈਂ ਤੈਨੂੰ ਦੱਸਿਆ ਮੰਜੇ ਸਣਾ ਹੀ ਸ਼ਰਾਬੀ ਮੰਜਾ ਪਾ ਦੋ ਮੰਜਾ ਹੀ ਦੂਸਰੇ ਪਾਸੇ ਦੀ ਨਿਕਲ ਆਊਗਾ ਇਹਨਾਂ ਦਾ ਸੀਵਰੇਜ ਬਣਾਵਾਂ ਪਾਣੀ ਨਾਲ ਜ਼ਾਹਿਰ ਜੀ ਇਹ ਗੱਪ ਬੜੀ ਵੱਡੀ ਆ ਨੀ ਗੱਪ ਹੁਣ ਦੀਪੇ ਮੇਰੀ ਗੱਲ ਸੁਣੋ ਤੂੰ ਆਪ ਸਿਆਣਾ ਹੁਣ ਤੂੰ ਸਿਆਣਾ ਤੂੰ ਬੰਦਾ ਤੂੰ ਮੈਂ ਤੈਨੂੰ ਆਪ ਸਲਾਹ ਦੇਈ ਅੱਛਾ ਸਾਡੇ ਨਾ ਪਿਛਲੇ ਸਾਲ ਸਰਪੰਚ ਨੇ ਸੀਵਰੇਜ ਪਾਇਆ 1 ਕਰੋੜ ਤੇ 12 ਲੱਖ ਰੁਪਈਏ ਦਾ ਹੁਣ ਤੂੰ ਦੱਸ 1 ਕਰੋੜ ਤੇ 12 ਲੱਖ ਰੁਪਈਆ ਲਾਤਾ ਤੇ ਜੇ ਪੈਪ ਪਾਏ ਏਦਾਂ ਦੇ ਜਿੱਡੀਆਂ ਮਲਕੀਤ ਦੀਆਂ ਨਾਸਾਂ ਇਦੋਂ ਥੋੜੇ ਜਿਹਾ ਮੋਟੇ ਹੋਣਗੇ ਤੇ ਦੱਸ ਵੀ ਉਹ ਪੈਪ ਪਾਣੀ ਜਿਹੜੀ ਚੱਕ ਲੈਣਗੇ ਪੈਪ ਥੋੜੇ ਜਿਹੇ ਏਦਾਂ ਦੇ ਪੈਪ ਨਾ ਅੱਗੇ ਚਿਮਨੀਆਂ ਕੱਢਦੇ ਹੁੰਦੀਆਂ ਸੀ ਬੁੜੀਆਂ ਚੁੱਲ੍ਹੇ ਦੀਆਂ ਏਡੇ ਏਡੇ ਪੈਪ ਆ ਤੇ ਤੁਸੀਂ ਜੇ ਇੰਨਾ ਖਰਚਾ ਕਰਨਾ ਹੀ ਆ ਪੈਪ ਤੇ ਘੱਟ ਤੋਂ ਘੱਟ ਏਡਾ ਪਾਓ ਜਿੱਥੇ 61 ਵਿੱਚ ਵੜ ਜਾ ਤੇ ਉਹ ਕਮਾਲ ਹੀ ਕਰੀ ਆਪਣੇ ਦੀਪੇ ਆਪਣੇ ਭਾਰਤ ਦੇ ਵਿੱਚ ਇੱਕ ਵਾਰੀ ਬਹੁਤ ਮਾੜੀ ਗੱਲ ਆ ਕਿ ਇਹ ਸੋਚਦੇ ਥੋੜੇ ਸਮੇਂ ਦਾ ਸਰਪੰਚ ਨੂੰ ਹੁੰਦਾ ਵੀ ਪੰਜ ਸਾਲ ਸਹੀ ਚੱਲ ਪਵੇ, ਅੱਗੇ ਆਪੇ ਦੂਸਰਾ ਫਸਿਆ ਰਹੂ, ਤੇ ਮੁੱਖ ਮੰਤਰੀ ਨੂੰ ਹੁੰਦਾ ਵੀ ਮੇਰੇ ਰਾਜ ਦੇ ਵਿੱਚ ਮਾੜੀ ਮੋਟੀ ਸੜਕ ਬਣ ਜਾਵੇ, ਜਦੋਂ ਅਗਲਾ ਮੁੱਖ ਮੰਤਰੀ ਆਇਆ ਉਦੋਂ ਤੱਕ ਟੁੱਟ ਗਿਆ। ਇਹ ਉਹ ਇਹ ਨੀ ਸੋਚਦੇ ਕਿ ਸਦੀਆਂ ਹੀ ਚੱਲਣ। ਮੈਂ ਤੇ ਤੈਨੂੰ ਅੱਗੇ ਕਹਿਣ ਡਿਆ ਵੀ ਓਨਾ ਹੀ ਏਰੀਆ ਬਸ, ਉਹ ਵੀ ਪੰਜਾਬੀ ਕਰਕੇ ਪੈ ਗਿਆ ਜੇ ਹੋਰ ਕਿਸੇ ਮੁਲਕ ਦਾ ਹੁੰਦਾ ਦੇਸ਼ ਦਾ। ਮੈਂ ਉਹੀ ਤਾਂ ਕਹਿੰਦਾ ਵੀ ਉਹ ਵੀ ਆਪਣਾ ਪੰਜਾਬੀ ਹੀ ਕਰਕੇ ਉਹਨੇ ਇੱਧਰ ਬਣਾ ਤਾ, ਜੇ ਕਿਤੇ ਹੋਰ ਕਿਸੇ ਸ਼ਹਿਰ ਦਾ ਹੁੰਦਾ ਤੇ ਉਹਨੇ ਉਹ ਵੀ ਨਹੀਂ ਬਣਾਉਣਾ। 1 KG ਨੇ, 1 KG ਉਹ 1 KG ਉਹਨੂੰ ਕਹਿੰਦੇ ਹੁੰਦੇ ਸੀ। ਇੰਦਰ ਕੁਮਾਰ ਆਈ KG ਆਈ ਨੂੰ 1 ਮੰਨ ਲੈਂਦੇ, KG ਨੂੰ ਕਹਿੰਦੇ 1 ਕਿਲੋ ਬੰਦਾ, ਉਹ ਵਾਹ ਕੰਮ ਖਿੱਚੀ ਜਾਂਦਾ 1 ਕਿਲੋ ਬੰਦਾ। ਪਿਛੋਕੜ ਨੀ ਸੀ ਭੁੱਲਿਆ ਉਹ ਬੰਦਾ, ਮੈਂ ਸਮਝਦਾ ਵੀ ਉਹਨੇ ਆਪਣੇ ਪੰਜਾਬ ਬਾਰੇ ਵਾਹ ਵਾਹ ਸੋਚਿਆ। ਚਲੋ ਬਾਕੀ ਆ ਵੀ ਓਦਾਂ ਤੇ ਸਿਆਣੇ ਕਹਿੰਦੇ ਹੁੰਦੇ ਅੰਨਾ ਰੇੜੀਆ ਜਦੋਂ ਵੜਦਾ ਤਾਂ ਮੁੜ ਆਪਣਿਆਂ ਨੂੰ ਹੀ ਦਿੰਦਾ, ਫਾਇਦਾ ਵੀ ਆਪਣਿਆਂ ਨੂੰ ਹੁੰਦਾ ਹਰ ਚੀਜ਼ ਨੂੰ। ਗੁਜਰਾਤ ਜਾ ਕੇ ਵੇਖ ਇਹਨੇ ਨਦੀਆਂ ਨਹਿਰਾਂ ਸਾਰੀਆਂ ਸਾਫ ਕਰਾਈਆਂ ਹੋਈਆਂ, ਹੁਣ ਜੇ ਉਥੋਂ ਦਾ ਸਾਰਾ ਕੁਛ ਹੋ ਸਕਦਾ ਤੇ ਬਾਕੀ ਭਾਰਤ ਉਹਨੂੰ ਪੱਛੀ ਲੱਗੀ ਉਹਨੂੰ ਉਦੋਂ ਨੀ ਕਰਾ ਸਕਦਾ ਬਾਕੀਆਂ ਨੂੰ। ਇਹ ਤੇ ਆਵੇ
ਗੱਲ ਬੜਾ ਤੇ ਇਸ ਗੱਲ ਦਾ ਵੀ ਉਹ ਕਹਿੰਦੇ ਗੁਜਰਾਤ ਦਾ ਮਾਡਲ ਲੱਗ ਗਿਆ ਜੀ, ਹੁਣ ਗੁਜਰਾਤ ਦਾ ਬਹੁਤ ਡਿਵੈਲਪਮੈਂਟ ਕੀਤੀ ਆ।
ਨਹੀਂ ਗੁਜਰਾਤ ਪੈਂਦਾ ਵੀ ਨਾਰਥ ਕੈਰੋਲੀਨਾ ਵਿੱਚ ਵੀ ਜਿਹੜਾ ਜਾਂ ਕੈਲੀਫੋਰਨੀਆ ਵਿੱਚ
ਉਹਨਾਂ
ਨੇ ਤਾਂ ਬਣਾ ਦੇਣਾ ਮੈਨੂੰ ਲੱਗਦਾ ਛੇਤੀ ਜਲਦੀ ਉਹ ਪਹਿਲਾਂ ਬਣਾ ਦੇਣਗੇ। ਚਲੋ
ਬਿਲਕੁਲ ਸਹੀ ਗੱਲ ਹੈ ਤਾਜੀ। ਤੇ ਤਾਜੀ ਅੱਜ ਤੁਸੀਂ ਅੱਜ ਗਾਣਾ ਆਵੇ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ।
ਕਿਹੜਾ ਜੀ
ਕਿਹੜਾ
ਜਰੂਰ ਚੱਲੂਗਾ, ਤੁਸੀਂ ਇਹ ਦੱਸੋ ਵੀ ਸੁਣਨਾ ਕਿਹੜਾ ਪੱਛੀ ਲਾ ਦੇਣੇ ਹੁਣੇ
ਤਾਜੀ। ਡਹਿਰ ਦੀ ਗੱਲ ਆ ਵੀ ਅੱਜ ਸੁਣਾ ਕਲੇਰਕੰਡ ਦਾ ਗਾਣਾ, ਸ਼ਾਇਦ ਕਦੀ ਵੀ ਨੀ ਆਉਣਾ ਸਾਨੂੰ ਵਧੀਆ ਰੁਪਿਆ
ਸ਼ਾਇਦ ਕਦੀ ਵੀ ਮਲਕੀਤ ਇਹ ਕਦੀ ਵੀ ਨੀ ਆਉਣਾ ਕਿਉਂ? ਅੱਛਾ ਉਡੀਕਾਂ ਸਾਨੂੰ ਉਡੀਕਾਂ ਨੀ ਹੋਣੀ ਸ਼ਾਇਦ ਕਦੀ ਵੀ ਨੀ ਆਉਣਾ। ਲੈ ਵੀ ਮਲਕੀਤ ਗਾਣਾ ਪੱਛੀ ਲੱਗਣਾ ਬਾਲਾ ਫਲਾਤੂਨ ਸੁਣ ਲਿਆ ਤੇ ਲੈ ਦੀਪੇ ਹੁਣੇ ਹੀ ਚਲਾ ਦਈਏ ਹੁਣੇ ਹੀ
ਦੀਪੇ
ਦਾ ਗਾਣਾ ਜਿਹੜੀ ਗੱਲ ਕਹਿਤੀ ਨਾ ਆਪਾਂ ਸੋ ਕਹਿਤੀ ਲਾ ਦੇ ਮੇਰਾ ਫੋਨ।
ਯਾਦ ਚ ਗੁਆਚਾ ਯਾਦ ਚ ਗੁਆਚਾ।
ਬਸ ਕਰਕੇ ਸਾਰੇ ਅੱਜ ਕਲੀਅਰ ਕਰਨੇ ਦੇ ਸੁਣਾ ਹੀ ਦੇਣੇ ਆ। ਇਹ ਸਦਾਬਹਾਰ ਗੀਤਾਂ ਨੂੰ ਯਾਦ ਛੇੜਿਆ ਮਲਕੀਰ ਦਾ ਸਦਾਬਹਾਰ ਗੀਤ, ਸਹੀ ਗੱਲ ਇਹ ਤਾਂ ਜੀ ਸਦਾਬਹਾਰ ਗੀਤ ਨੇ ਉਹ ਗੀਤ, ਉਹ ਆ ਜਦੋਂ ਉਹਦਾ ਵਿਚਾਰੇ ਦਾ ਮੂੰਹ ਤੇ ਵੇਖ ਬੰਦੇ ਨੂੰ ਆਪ ਹੀ ਲੱਗ ਜਾਂਦਾ ਵੀ ਦਿਨ ਰਾਤ ਹੀ ਗਾਉਂਦਾ ਰਿਹਾ ਹੋਣਾ, ਤੇ ਹੁਣ ਤੋਂ ਸੋਹਣਿਆ ਬਦਾਮਾਂ ਖਰੇ ਖੀਲਾ ਪਿਆ ਖਾਣ, ਸੋਹਣਾ ਰਾਜੀ ਬੜਾ ਹੋਇਆ ਪੁਰਾਣੇ ਕਿ ਅੱਗੇ ਮੇਜ਼ ਨੀ ਕਰਦੇ। ਤਾਂ ਜੀ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਨਾ ਡੀਏਵੀ ਕਾਲਜ, ਤੇ ਉਹ ਡੀਏਵੀ ਕਾਲਜ ਦੇ ਬਿਲਕੁਲ ਲਾਗੇ ਇਹਨਾਂ ਦਾ ਘਰ ਸੀ ਤੇ ਇਹਦਾ ਭਰਾ, ਤੇ ਇਹ ਵੀ ਕਈ ਵਾਰ ਆਪਾਂ ਦੇਖਿਆ ਇਹਨਾਂ ਨੂੰ ਕੰਠ ਕਲੇਰ ਨੇ। ਅੱਛਾ ਕੰਠ ਕਲੇਰ ਉੱਥੇ ਲਾਗੇ ਨਹੀਂ ਲੈ ਕੇ, ਬਿਲਕੁਲ ਲਾਗੇ ਪੜ੍ਹਿਆ ਵੀ ਉੱਥੇ ਹੀ ਆ ਜਿੱਥੇ ਤੂੰ ਬਣਿਆ
ਜੀ,
ਤੇਰਾ ਤਾਂ ਕੁਛ ਨੀ ਬਣਿਆ, ਅਗਲੇ ਦਾ ਦਬਾਅ ਕੋ ਬਣ ਗਿਆ। ਚਲੋ ਮੇਰਾ ਤਾਇਆ ਆਪਾਂ ਕੀ ਬਣਾ ਕੇ, ਤੇ ਰੱਬ ਦੇ ਰੰਗ ਨੇ ਸਾਰੇ, ਆਹੋ ਗੱਲ ਮਗਰੋਂ ਬਾਹਰ ਰੱਬ ਤੇ ਸਿਰ ਲਿਆ, ਅਗਲਾ ਉਹ ਸਿੱਧੂ ਮੂਸੇਵਾਲੇ ਵਾਂਗੂ ਦਿਨ ਰਾਤ ਹੀ ਲਿਖੀ ਤੁਰਿਆ ਆਉਂਦਾ ਗੀਤਾਂ ਦੀ ਮਸ਼ੀਨਾਂ ਨੂੰ, ਤੇ ਮਗਰੋਂ ਕਹਿਣਾ ਜੀ ਗੱਲ ਸਾਫ ਰੱਬ ਦੇ ਰੰਗ ਆ, ਸੁਣਿਆ ਆਪਣਾ ਘਰ ਫੂਕ ਤਮਾਸ਼ਾ ਵੇਖਿਆ ਜਾਂਦਾ, ਉਦਾਂ ਤਮਾਸ਼ੇ ਨੀ ਵੇਖੀ ਜਾਂਦੇ। ਇਹ ਤੇ ਗੱਲ ਹੈ ਤਾਂ ਜੀ ਤੁਸੀਂ ਬਿਲਕੁਲ ਡੂੰਘੀ ਗੱਲ ਕੀਤੀ ਆ, ਆਹੋ ਡਿੱਗ ਨਾ ਬਾਈ ਫਿਰ ਉੱਠੇ ਸੁਣਦਾ ਗੱਲ ਦੇ ਵਿੱਚ। ਤੇ ਰਠੌਰ ਸਾਹਿਬ ਤਾਂ ਜੀ ਕਹਿੰਦੇ ਤਾਂ ਜੀ ਕਰੋੜਾਂ ਨੀ ਅਰਬਾਂ ਦੀ ਗੱਲ ਕੀਤੀ ਤੁਸਾਂ, ਤੁਸੀਂ ਜਵਾਕਾਂ ਨਾਲ ਮਿਹਨਤ ਕਰਕੇ ਜੋ ਨਤੀਜੇ ਮਿਲਦੇ ਨੇ ਉਹਨਾਂ ਨੂੰ ਦੇਖ ਕੇ ਮਨ ਨੂੰ ਜੋ ਖੁਸ਼ੀ ਮਿਲਦੀ ਆ, ਰੋਜ਼ ਕਿਸੇ ਸ਼ੈਅ ਵਿੱਚ ਨਹੀਂ, ਹਰ ਉਹ ਹੋਰ ਕਿਸੇ ਸ਼ੈਅ ਵਿੱਚ ਹੈ ਨਹੀਂ। ਵਾਹ ਅਰਬਾਂ ਖਰਬਾਂ ਦੇ ਆਪਾਂ ਨੂੰ ਜਿਹੜੇ ਆ ਉਹ ਬੋਲਾਂ ਦੀ ਕੀਮਤ ਲਾ ਦਿੱਤੀ ਰਠੌਰ ਸਾਹਿਬ ਨੇ, ਇਹ ਗੱਲ ਠੀਕ ਹੀ ਵੀ ਆ। ਜਿਹੜੀ ਗਿਆਨ ਆ ਨਾ ਹੁਣ ਤੇ ਮੈਂ ਸਮਝਦਾ ਵੀ ਐਜੂਕੇਸ਼ਨ ਵੀ ਵਕਾਊ ਹੋ ਗਈ ਆ, ਕਿਉਂਕਿ ਵਪਾਰ ਦੇ ਵਿੱਚ ਕੋਈ ਫਾਇਦਾ ਨੁਕਸਾਨ ਬੰਦਾ ਵੇਖਦਾ, ਪੁੱਲ ਪੁੰਨ ਦਾਨ ਜਾਂ ਭਲਾ ਨੇਕੀ ਨੇ ਵੇਖਦਾ। ਵਪਾਰ ਦੀ ਇੱਕ ਖਾਸੀਅਤ ਆ, ਜਾਂ ਇਹਦੇ ਚ ਘਾਟਾ ਪਾਊ ਜਾਂ ਇਹਦੇ ਚ ਮੁਨਾਫਾ, ਇਹਨਾਂ ਦੋਵਾਂ ਦੇ ਦਰਮਿਆਨ ਕੁਛ ਨੀ ਜੀ ਹੈਗਾ, ਕੁਛ ਦੱਸ ਦਿਓ ਨਹੀਂ ਤਾਂ ਜੀ। ਅੱਗੇ ਰਠੌਰ ਸਾਹਿਬ ਤਾਂ ਜੀ ਨਾਲ ਨਰਿੰਦਰ ਮੋਗੇ ਵਾਲੇ ਵੀ, ਨਗਿੰਦਰ ਭਾਜੀ ਵੀ ਪਹੁੰਚੇ ਨੇ, ਲੈ ਯਾਦ ਹੀ ਕੀਤਾ ਸੁਣੇ, ਆ ਜਾਓ ਬਾਬਾ ਜੀ ਆ ਜਾਓ ਆ ਜਾਓ ਆ ਜਾਓ। ਹੈਲੋ ਆਹਾ ਚੁੱਪ ਹੀ ਕਰ ਗਿਆ, ਚੁੱਪ ਕਰ ਗਿਆ, ਰੇਡੂਆ ਬੰਦ ਕਰ ਲਿਓ ਥੋੜਾ ਜਿਹਾ। ਹਾਂ ਰੇਡੂਆ ਕੱਢ ਕੇ ਪਹਿਲਾਂ ਇਹਨੂੰ ਬੰਦ ਕਰੋ, ਪੱਛੀ ਲੱਗੜੇ ਨੂੰ ਜਿਹਨੇ ਵਿੱਚ ਜਾ ਪਾਇਆ ਇਹਨੂੰ ਬੰਦ ਕਰ ਲਓ। ਹਾਂਜੀ ਆ ਜਾਓ ਜੀ ਆ ਜਾਓ ਆ ਜਾਓ ਬਾਬਾ ਜੀ ਆ ਜਾਓ ਆ ਜਾਓ ਮਾਲਕੋ। ਅੱਛਾ ਬਾਈ ਬੜੇ ਆਖੇ ਲੱਗਦਾ ਵੀ ਤੁਹਾਡੇ ਰੇਡੂਆ ਮੇਰਾ ਸਾਰਾ ਕੰਮ ਸੀਰੀ ਤੋਂ ਤਾਂ ਨੀ ਲਈ ਜਾਂਦੇ ਐਪਲ ਵਾਲੇ ਤੋਂ।
ਮੇਰੇ ਪਿੰਡ ਦੋ ਰਹਿ ਗਏ, ਸੱਚਾ ਸੁਣ ਲੋ।
ਹਾਂਜੀ
ਗੱਲ ਸੁਣ ਲੋ ਕਿਰਪਾ ਜੀ, ਤੁਸੀਂ ਨਾਲੇ ਦੇ ਵਿੱਚ ਵੜ ਗਏ, ਸੁਣ ਲੋ ਕਿਰਪਾ ਜੀ ਤੁਸੀਂ ਨਾਲੇ ਦੇ ਵਿੱਚ ਵੜ ਗਏ। ਗੱਲ ਸੁਣੀ ਸਰਪੰਚੀ ਦੀ, ਖਾਣਾ ਸੀ ਸਰਪੰਚੀ ਜੀ ਮੇਰੇ ਸਾਰੇ ਹੋਸ਼ ਉੱਡ ਗਏ, ਮੇਰੇ ਸਾਰੇ ਹੋਸ਼ ਉੱਡ ਗਏ, ਮੇਰੇ ਸਾਰੇ ਪੰਛੀ ਉੱਡ ਗਏ, ਐਸਰਾ ਕਮਲਿਆ ਵੇ ਤੇਰੇ ਤਾਂ ਸਾਰੇ ਪੰਛੀ ਉੱਡ ਗਏ।
ਤੋਤੇ ਤੋਤੇ ਕਹਿਣਾ ਸੀ ਸਾਰੇ ਤੋਤੇ, ਉਹ ਕਾਰਬੋਰੇਟਰ ਚ ਕੈਚਰਾ ਆ ਗਿਆ, ਮੇਰੇ ਤੇ ਆਪ ਬਥੇਰਾ ਆ ਜਾਂਦਾ। ਸਤਿ ਸ੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਨੇ? ਨਗਿੰਦਰ ਭਾਜੀ ਸਿਹਤਾਂ ਠੀਕ ਠਾਕ ਨੇ? ਵਾਹ ਵਾਹ ਮਿਲਕੇ ਤੇ ਬਲਾ ਆਸ਼ੀ ਨਗਿੰਦਰ ਸਿੰਘ ਜੀ, ਅੱਜ ਤੇ ਜਗੋਂ ਤੇਰਵੀਂ ਹੋ ਗਏ, ਤੁਸੀਂ ਤਾਂ ਮੰਗਲ ਦੀ ਮੰਗਲ ਆਉਂਦੇ ਆ ਜਾਂ ਸ਼ਨੀ ਦੀ ਸ਼ਨੀ ਆਉਂਦੇ ਆ?
ਮੈਂ ਕੱਲ ਨੂੰ ਆ ਰਿਹਾ ਇੰਡੀਆ।
ਉਹ ਬੱਲੇ ਕਿਆ ਬਾਤ ਆ, ਵਾਹ 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 ਮਿਲਕੇ ਤੇ ਝੱਗਾ ਜਾ ਪੁਰਾਣਾ ਲਾ ਦੇ, ਹੁਣ ਨਵੇਂ ਆਉਣਗੇ ਤੇ ਕਦੋਂ ਆਉਣਾ? ਉਹਨੇ ਨੇ ਅਸੀਂ ਤੁਹਾਡੇ ਲਈ ਲੈ ਦਾਂਗੇ, ਤੁਸੀਂ ਵਿਆਹ ਹੋ ਸਹੀ ਹੈ ਇੱਕ ਵਾਰ ਆ। ਬੜੀ ਖੜੇ ਪੈਰੀ ਐਵੇਂ ਨਾ ਕੋਈ ਸ਼ੈਖ ਸਾਡੇ ਲਈ ਲੈ ਆਇਓ, ਅਸੀਂ ਕੋਈ ਚੀਜ਼ਾਂ ਦੇ ਨੀ ਕਹਿਣ ਚਾਹੁੰਦੇ ਸ਼ੈਖ। ਆਹੋ ਬਾਜ ਨਾ ਸ਼ਰਮਿੰਦੇ ਜਾ ਬਹੁਤ ਹੁੰਦੇ ਬਾਅਦ ਵੀ ਹਾਂਜੀ ਕਿਤੇ ਨਹੀਂ ਲਿਆਉਂਦੇ, ਉਲਟ ਪੈ ਗਿਆ ਕੰਮ। ਹਾਂਜੀ ਉਹ ਅਸਲ ਦੇ ਵਿਚ ਨਾ ਲੜਾਈਆਂ ਨਗਿੰਦਰ ਸਿੰਘ ਜੀ ਹੋ ਬੜੀਆਂ ਗਈਆਂ, ਉਥੇ ਨਾ ਡਾਂਗਾਂ ਖੜਕ ਪਈਆਂ, ਜਿਹੜੀ ਡਾਂਗ ਏਦਾਂ ਖੜਕ ਪਈ, ਜਦੋਂ ਕੋਈ ਕੰਮ ਕਰੇ ਨਾ ਬੰਦਾ ਜਿੰਦਗੀ ਦੇ ਵਿਚ ਚੰਗਾ ਤੇ ਮਾੜੇ ਕਰਨ ਵਾਲਿਆਂ ਨੂੰ ਹੁੰਦਾ ਵੀ ਇਹ ਕਦੋਂ ਉੱਠ ਪਿਆ। ਕਲਯੁਗ ਦੇ ਵਿਚ ਸਤਯੁਗੀ ਕਾਹਤੋਂ ਆ ਕੇ ਬਹਿ ਗਿਆ, ਉਹ ਕਹਿੰਦਾ ਵੀ ਤੁਹਾਡਾ ਇਹ ਯੋਗੀ ਨੀ, ਤੁਸੀਂ ਇੱਥੇ ਆਏ ਕੀ ਕਰਨਾ। ਹੁਣ ਮੰਨ ਲਓ ਵੀ ਜਿਹੜਾ ਪਾਪੀ ਆ ਉਹਨੂੰ ਪਾਪ ਪਸੰਦ ਆ, ਜਿਹੜਾ ਪੁੰਨੀ ਆ ਉਹਨੂੰ ਪੁੰਨ ਪਸੰਦ ਆ। ਹੁਣ ਪਾਪੀ ਨੇ ਪੁੰਨ ਨੀ ਕਰਨੇ, ਪੁੰਨੀ ਨੇ ਪਾਪ ਨੀ ਕਰਨੇ, ਦੋਵਾਂ ਦੇ ਵਿਚ ਜਿਹੜਾ ਇਤਫਾਕ ਜਿਹੜਾ ਉਹ ਨਹੀਂ ਰਹਿਣਾ।
ਠੀਕ ਹੈ
ਨਹੀਂ
ਉਹਦੇ ਵਿਚ ਗੱਲ
ਹੈਗੀ ਸੱਚੀ ਘਟਨਾ ਵਾ, ਨਹੀਂ ਨਹੀਂ ਘਟਨਾ ਸੱਚੀ ਆ। ਅੱਛਾ
ਕਹਿੰਦਾ ਜੀ ਕੀ ਗੱਲ ਹੋ ਗਈ, ਕਹਿੰਦਾ ਜੀ ਸਾਡੇ ਉਹ ਖਾ ਗਿਆ ਉਹ ਖਾ ਗਿਆ, ਉਹ ਕਹਿੰਦਾ ਐ ਕਰੋ ਕਿਆ ਪੈਸਾ ਮੇਰੇ ਕੋਲ ਲਿਆਓ ਤੁਹਾਡੇ ਕੋਲ, ਕਹਿੰਦਾ ਕਹਿੰਦਾ ਠੀਕ ਆ ਜੀ ਫੈਸਲਾ ਕੋਈ,
ਕਹਿੰਦੇ ਅੱਛਾ
ਕਹਿੰਦਾ ਉਹਨੇ ਕੀ ਕੀਤਾ ਕਿੰਨੇ ਮੈਂਬਰ ਲਿਆ, ਕਹਿੰਦਾ ਇੰਨੇ, ਉਹਨੇ ਉਹਨੇ ਸਾਰੇ ਪੈਸੇ ਸਾਰੇ ਸਾਰੇ ਵੰਡ
ਅੱਛਾ,
ਹੁਣ ਪਿੱਛੇ ਚੱਕ ਕਹਿੰਦਾ ਮੈਂ ਉਹ ਜੇ ਬੰਦ ਕਰ ਦੂੰਗਾ, ਉਹ ਸਾਰੇ ਬੰਦੇ ਇੱਥੇ
ਉਹ ਕੋ ਪੁਲਿਸ ਵਾਲਾ ਸਿਆਣਾ ਹੋਣਾ ਜੇ ਉਹ ਕਿਤੇ ਦੂਸਰੇ ਬਿੱਲੀਆਂ ਦੇ ਲੜਾਈ ਚ ਬਾਂਦਰ ਫੈਸਲੇ ਕਰਾਉਣ ਵਾਲੇ ਹੁੰਦੇ ਤਾਂ ਉਹਨੇ ਕੋਲ ਰੱਖ ਲੈਣਾ ਹੈ। ਦੇਖੋ ਪਿੰਡ ਜਿਹੜਾ ਉਹ ਕੋਈ ਸਾਡਾ ਜਿੰਦੇ ਚ ਤੇ ਤਾੜਿਆ ਨੇ ਵੀ ਜਿਹਦੀ ਸਾਨੂੰ ਚਾਬੀ ਨੀ ਅਸੀਂ ਦਿੰਦੇ। ਮੰਨ ਲਓ ਵੀ ਤੁਸੀਂ ਇੱਕ ਜਿਹੜਾ ਆਪਣੀ ਰਸੋਈ ਆ ਉਹਨੂੰ ਜਿੰਦਾ ਲਾਤਾ, ਹੁਣ ਘਰ ਦੇ ਆਣ ਕੇ ਤੁਹਾਡੇ ਨਾਲ ਲੜਦੇ ਆ ਵੀ ਅਸੀਂ ਚਾਹ ਬਣਾਉਣੀ ਆ, ਰੋਟੀ ਬਣਾਉਣੀ ਆ, ਅਸੀਂ ਪਕੌੜੇ ਪਕਾਉਣੇ ਆ, ਫੇਰ ਤਾਂ ਹੋ ਸਕਿਆ ਵੀ ਲੜਾਈ ਦਾ ਹੱਲ ਇਹ ਆ ਵੀ ਤੁਸੀਂ ਚਾਬੀ ਦੇ ਦਿਓ ਤੇ ਅਗਲਾ ਚਾਹ ਬਣਾ ਲਵੇ, ਰੋਟੀ ਬਣਾ ਲਵੇ, ਪਕੌੜੇ ਬਣਾ ਲਵੇ, ਫੇਰ ਤਾਂ ਹੱਲ ਹੋ ਗਿਆ। ਹੁਣ ਰਸੋਈ ਵੀ ਖੁੱਲੀ ਹੋਵੇ ਤੇ ਘਰ ਦੇ ਤੁਹਾਡੇ ਫੇਰ ਵੀ ਲੜੀ ਜਾਣ, ਅਸੀਂ ਚਾਹ ਬਣਾਉਣੀ ਅਸੀਂ ਰੋਟੀ ਬਣਾਉਣੀ ਆ, ਹੁਣ ਦੱਸੋ ਉਹਦੇ ਚ ਤੁਹਾਡਾ ਕੀ ਦੋਸ਼ ਆ? ਤੁਸੀਂ ਕਹੋਗੇ ਵੀ ਜੇ ਬਣਾਉਣੀ ਤਾਂ ਭਾਈ ਬਣਾ ਲਾ, ਰਸੋਈ ਤਾਂ ਖੁੱਲੀ ਹੈ ਤੇ ਜੇ ਲੜਾਈ ਵਾਲੀ ਕਿਹੜੀ ਗੱਲ ਆ? ਤੇ ਸਾਡਾ ਪਿੰਡ ਕਿਹੜਾ ਕੋਈ ਜਿੰਦੇ ਅੰਦਰ ਆ? ਜੇ ਕਿਸੇ ਨੇ ਨਾਲੀਆਂ ਛੱਡ ਕੇ ਸੀਵਰੇਜ ਪਾਉਣਾ ਤਾਂ ਪਾ ਲੈਣਾ, ਜੇ ਕਿਸੇ ਨੇ ਕੋਈ ਗਲੀਆਂ ਪੱਕੀਆਂ ਕਰਕੇ ਤੇ ਕੋਈ ਹੋਰ ਇੰਟਰਲੋਕ ਲਾ ਕੇ ਕੋਈ ਹੋਰ ਉਹ ਚ ਫੁੱਲ ਬੂਟੇ ਲਾਉਣੇ ਤਾਂ ਲਾ ਲੈਣ ਪਿੰਡ ਕੇ ਤੇ ਚੱਕ ਕੇ ਸਿਰ ਤੇ ਚੱਕੀ ਫਿਰਦੇ ਆ, ਤੇ ਜੇ ਕਿਸੇ ਨੇ ਕੋਈ ਰੂੜੀਆਂ ਚੱਕ ਕੇ ਬਾਹ ਛੱਡਣੀਆਂ ਤੇ ਬਾਹ ਛੱਡ ਲੈਣ, ਜੇ ਕਿਸੇ ਨੇ ਕੋਈ ਟੋਏ ਭਰਨੇ ਆ ਟੋਏ ਭਰ ਲੈਣ, ਜੇ ਕਿਸੇ ਨੇ ਕੋਈ ਹੋਰ ਰੁੱਖ ਬੂਟਾ ਲਾਉਣਾ ਤੇ ਉਹ ਲਾ ਲੈਣ। ਦੱਸੋ ਪਿੰਡ ਦੇ ਵਿਚ ਕੋਈ ਚੰਗੇ ਕੰਮ ਨੂੰ ਪੁੱਛਣ ਦੀ ਲੋੜ ਹੈ ਨਗਿੰਦਰ ਸਿੰਘ ਜੀ? ਦੱਸੋ ਤੁਸੀਂ
ਮੈਨੂੰ
ਐ ਲੱਗਾ ਵੀ ਜਿੱਦਾਂ ਹਾਲ ਦੱਸਣ ਲੱਗੇ ਗੁਰਦੁਆਰਾ ਸਾਹਿਬ ਆਓ, ਵਾਹਿਗੁਰੂ ਵਾਹਿਗੁਰੂ ਕਰੋ, ਪ੍ਰਸ਼ਾਦ ਸ਼ਗਤ ਘਰਾਂ ਨੂੰ ਜਾਓ।
ਮਸਲੇ ਹੱਲ ਹੁੰਦੇ ਨਾ ਉੱਥੇ ਮਨ ਸਾਫ਼ ਹੋ ਜਾਂਦਾ, ਉੱਥੇ ਬੰਦਾ ਭੈ ਮੰਨਦਾ ਮੈਂ ਜੇ ਝੂਠ ਬੋਲੂ ਤਾਂ ਮੇਰੇ ਸਿੱਤਰ ਬਣ ਗਏ ਜਾਂ ਮੈਂ ਪਾਪੀ ਬਣ ਜੂੰਗਾ, ਉੱਥੇ ਮਨ ਸਾਫ਼ ਹੋ ਜਾਂਦਾ। ਜਿੱਥੇ ਮਨ ਸਾਫ਼ ਹੁੰਦਾ ਉੱਥੇ ਫੈਸਲੇ ਹੋਣੇ ਚਾਹੀਦੇ ਆ, ਜਿੱਥੇ ਮਨ ਹੀ ਨੀ ਸਾਫ਼ ਹੁੰਦਾ ਉੱਥੇ ਜੇ ਬਲਦੀ ਅੱਗ ਦੇ ਉੱਤੇ ਤੇਲ ਪਾਓ ਤਾਂ ਅੱਗ ਨੇ ਹੋਰ ਜ਼ਿਆਦਾ ਕੰਮ ਹੋਰ ਨੁਕਸਾਨ ਕਰ ਦੇਣਾ।
ਉਹ ਡਰ ਪੈ ਤੇ ਬੰਦੇ ਦੇ ਅੰਦਰ ਹੋਣਾ ਚਾਹੀਦਾ, ਆਪਣਾ ਮੁੱਖ ਮੰਤਰੀ ਮੌਜੂਦਾ ਓਹਨੇ ਸ਼੍ਰੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਚੱਕ ਲਈ ਤੇ ਉਹ ਮੁਕਰ ਗਿਆ ਤੇ ਗੁਰਦੁਆਰੇ ਸਾਹਿਬ ਖੜੇ ਖੜੋਤੇ ਬੰਦੇ ਨਾ ਮੁਕਰਨਗੇ। ਇਹ ਆਪਣਾ ਮੰਨ ਲਓ ਵੀ ਇਹਨੂੰ ਕਹਿੰਦੇ ਆ ਵੀ ਲੀਡਰ ਦਾ ਮਤਲਬ ਕੀ ਹੁੰਦਾ, ਜਿਹੜਾ ਲੀਡ ਕਰਦਾ, ਲੀਡ ਕੀ ਹੁੰਦੀ ਆ, ਜਿਹੜਾ ਮੋਹਰੇ ਜਾਣ ਗਿਆ, ਲੀਡ ਦਾ ਮਤਲਬ ਮੋਹਰਾ ਹੋ ਗਿਆ, ਅੰਗਰੇਜ਼ੀ ਪੜ੍ਹੇ ਆ ਨਿਆਣੇ ਐਲਟ ਕਰ ਕਰ ਬਾਹਰ ਗਿਆ। ਹੁਣ ਜਿਹੜਾ ਲੀਡ ਆ, ਜਿਹੜਾ ਮੋਹਰੇ ਆ, ਮੰਨ ਲਓ ਵੀ ਆਪਾਂ ਸਾਰੀ ਦੁਨੀਆਂ ਪਿੱਛੇ ਆ, ਉਹ ਮੋਹਰੇ ਮੋਹਰੇ ਜਾਂਦਾ ਸ਼ੇਰ ਦਾ ਟਾਕਰਾ ਕਰਨ। ਹੁਣ ਮੋਹਰੇ ਆਇਆ ਸ਼ਿਕਾਰੀ ਵੱਡਾ ਹੋਊਗਾ ਤੇ ਉਹਨੂੰ ਮੋਹਰੇ ਕੀਤਾ ਹੋਊਗਾ ਤੇ ਉਹਨੂੰ ਜੇ ਉਦਾਂ ਦਾ ਹੋਇਆ ਤੇ ਮਗਰ ਨਾ ਹੁੰਦਾ, ਤੇ ਜੇ ਉਹ ਸ਼ੇਰ ਨੂੰ ਛੱਡ ਕੇ ਤੇ ਬੰਦਿਆਂ ਦੇ ਗੋਲੀ ਚਲਾਉਣ ਲੱਗ ਪਿਆ, ਨਾਲੇ ਤੇ ਉਹ ਆਪ ਮਾਰੂ ਨਾਲੇ ਆਪਾਂ ਨੂੰ ਮਾਰੂ। ਹੁਣ ਦੱਸੋ ਵੀ ਲੀਡ ਕਰਨ ਵਾਲਾ ਹੀ ਬੰਦਾ ਜਿਹੜਾ ਨੀ ਠੀਕ, ਤੇ ਹੁਣ ਦੂਸਰਿਆਂ ਨੂੰ ਆਪਾਂ ਕੀ ਸੁਝਾਅ ਦੇ ਲੈਣਾ। ਉਹ ਤੇ ਲਾਲ ਖਿੱਚ ਲਾਂਗੇ ਮਗਰੋਂ ਹਰੇ ਵਾਲਿਆਂ ਨੇ ਫੇਰ ਲਾਲ ਹੋ ਜਾਣਾ, ਫੇਰ ਉਹਨੂੰ ਹਰਾ ਜਗਾਉਣਾ ਪੈਣਾ। ਇਹ ਤਾਂ ਬਲਬ ਇੱਦਾਂ ਹੀ ਚੱਲਣੇ ਆ।
ਮੌਕਾ ਦੇਣ ਦੀ ਗੱਲ ਹੁੰਦੀ ਆ, ਇਹਨੂੰ ਦੋਹਰਾ ਮੌਕਾ ਦਿੱਤਾ, ਸਾਡੇ ਲੋਕਾਂ ਸਾਡੇ ਲੋਕਾਂ ਦੀ ਗਲਤੀ ਹੈ, ਹੱਥਾਂ ਤੇ ਆਪਣੇ ਪੈਰ ਤੇ ਪੜਾ ਤੇ ਆਪਣੇ ਆਪ ਹੀ ਮਾਰਿਆ, ਉਹਨੇ ਤਾਂ ਨੀ ਮਾਰਿਆ।
ਇਹ ਤਾਂ ਫਿਰ ਉਹ ਗੱਲ ਭਾਜੀ ਦੀ ਗੱਲ ਠੀਕ ਆ, ਭਾਜੀ ਦਾ ਫੈਸਲਾ ਮੈਨੂੰ ਠੀਕ ਲੱਗਾ। ਕਹਿੰਦਾ ਇੱਕ ਵਾਰੀ ਰੱਬ ਨੂੰ ਨਾ ਐਸੀ ਹਵਾ ਚਲਾਉਣੀ ਚਾਹੀਦੀ, ਸਾਰੀ ਦੁਨੀਆਂ ਤਬਾਹ ਹੋ ਜਾਏ, ਇੱਕ ਵਾਰੀ ਦੁਬਾਰਾ ਪਾਪੂਲੇਸ਼ਨ ਪੈਦਾ ਕਰੇ। ਇਹ ਕਿਹੜਾ ਫੈਸਲਾ? ਮੈਂ ਕਿਹਾ ਸਾਨੂੰ ਹਲੇ ਜੀ ਲੈਣ ਦੇ ਥੋੜਾ ਜਿਹਾ, ਵੀ ਅਗਲੀ ਪੀੜੀ ਅਗਲੀ ਪਨੀਰੀ ਚ ਪਾਵਾਂ, ਇਹ ਦਾ ਵਰਤ ਲੈਣ, ਸਾਨੂੰ ਹਲੇ ਜੀ ਲੈਣ ਦੇ ਭਾਜੀ ਅਗਲੀ ਪਨੀਰੀ। ਆਹੋ ਤੁਸੀਂ ਅਗਲਿਆਂ ਨੂੰ ਮਾਰ ਦਿਓ, ਆਪ ਤੁਸੀਂ ਜੀ ਲੈਣਾ ਭਾਜੀ ਨੇ ਤੇ ਤੂੰ ਨਹੀਂ। ਬੰਦੇ ਦੀ ਇਮੈਜੀਨੇਸ਼ਨ ਨੀ ਆ, ਇਹ ਕਿਹੜਾ ਸੱਚੀ
ਨਹੀਂ
ਪਰਮਾਣੂ
ਬੱਚਾ ਨੀ ਪੈਦਾ ਹੋਣੇ, ਬੱਚਾ ਕੀ ਬਣਿਆ, ਖੇਤੀ ਨੀ ਹੋ ਰਹੀ, ਉੱਥੇ ਖੰਡਰ ਪਿਆ, ਉੱਥੇ ਬਣਿਆ ਪਹਾੜ।
ਓਏ ਵੀ ਜਿਹੜਾ, ਹਾਂਜੀ ਆ ਗੱਲ ਤੁਹਾਡੀ ਠੀਕ ਆ, ਜਿਹੜੇ ਨਾ ਬੱਚੇ ਨੀ ਪੈਦਾ ਹੋ ਰਹੇ, ਇਹਦੇ ਵਿੱਚ ਬਹੁਤ ਵੱਡਾ ਦੋਸ਼ ਸਾਡੇ ਜਿਹੜੇ ਧਰਤੀ ਹੇਠਲੇ ਪਾਣੀਆਂ ਦਾ, ਇਹਦੇ ਬਾਰੇ ਜਿਹੜੇ ਵਿਗਿਆਨੀ ਨਾ ਉਹਨਾਂ ਨੇ ਆਪਾਂ ਨੂੰ ਬਹੁਤ ਚਿਰ ਪਹਿਲਾਂ ਦੱਸਿਆ। ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਪਾਣੀ ਇੰਨਾ ਡੂੰਘਾ ਚੱਲ ਗਿਆ, ਉਹਦੇ ਚ ਐਸੇ ਤੱਤ ਆ, ਉਹਨਾਂ ਵਾਲੀਆਂ ਜਿਹੜੀਆਂ ਪਨੀਰੀਆਂ। ਹਾਂ
ਮਹਾਤਾ
ਵਾਕਿਆ ਠੀਕ ਗੱਲ ਤੁਹਾਡੀ, ਗੱਲ ਤੁਹਾਡੀ ਲੱਖ ਰੁਪਈਏ ਦੀ ਆ, ਪਰ ਮਾਫ਼ੀ ਚਾਹੁੰਦੇ ਹਾਂ ਵੀ ਲੱਖ ਨਾਲ ਹੀ ਸਹਿਮਤੀ ਸਾਨੂੰ ਕਰਨੀ ਪੈਣੀ, ਕਰੋੜ ਵੱਲ ਨੂੰ ਆਪਾਂ ਨਾ ਜਾਈਏ, ਕਿਉਂਕਿ ਟਾਈਮ ਜਿਹੜਾ ਨਗਿੰਦਰ ਸਿੰਘ ਜੀ ਇਹ ਸਮਿਆਂ ਤੂੰ ਜਦੋਂ ਵੀ ਆਈ ਸੁੱਖਾਂ ਭਰਿਆ ਆਈ, ਅਸੀਂ ਉਹ ਵੀਡੀਓ ਵੀ ਸੁਣਾ ਦਿੰਦੇ ਹਾਂ, ਜੇ ਵੀਡੀਓ ਕੱਲ ਨੂੰ ਸੁਣਾ ਦਾਂਗੇ, ਅੱਜ ਤੁਹਾਡੇ ਵਿਚਾਰ ਆਪਾਂ ਸੁਣ ਲੈ, ਕੱਲ ਨੂੰ ਵੀਡੀਓ ਸੁਣਾ ਦਿੰਦੇ ਹਾਂ। ਵਿਚਾਰ ਅਸੀਂ ਨੀ, ਅਸੀਂ ਉਹ ਸਮੇਂ ਵਾਲੀ ਗੱਲ ਸੁਣਨੀ ਆ, ਇਹ ਸਮਿਆਂ ਜਦੋਂ ਵੀ ਆਈ ਸੁੱਕਾ ਭਰਿਆ ਆਈ, ਜਾਂ ਫਿਰ ਉਹ ਸੁਣਾ ਦੋ ਐ ਸਰਾਂ ਦਾਸ ਨਵਾਣਾ, ਉਹ ਵਿੱਚ ਆਵੇ ਜਰੂਰ ਕਵਿਤਾ ਦੇ ਵਿੱਚ। ਤੁਸੀਂ ਕੱਲ ਨੂੰ ਆ ਜਾਣਾ ਪੰਜਾਬ ਦੀ ਧਰਤੀ ਤੇ, ਲਾ ਲਿਆ ਹਿਸਾਬ ਆ,
ਪਾਣੀ ਸਾਫ ਹੁੰਦਾ,
ਵਾਹਿਗੁਰੂ
ਐ ਬੋਲਿਆ, ਇੰਨਾ ਸਾਫ ਹੋ ਜਾ ਜਿਵੇਂ ਮੌਸਮ ਸਾਫ ਹੈ। ਐ ਬੰਦਿਆ ਤੂੰ ਇੰਨਾ ਸਾਫ ਹੋ ਜਾ ਜਿਵੇਂ ਮੌਸਮ ਸਾਫ ਹੈ, ਅੰਦਰੋਂ ਇੰਨਾ ਸੱਚਾ ਹੋ ਜਾ ਜਿਵੇਂ ਭਗਵਾਨ ਦਾ ਨਾਮ।
ਕਿਆ ਬਾਤ ਆ, ਕਿਆ ਬਾਤ ਆ,
ਅੰਦਰੋਂ ਇੰਨਾ ਸੱਚਾ ਹੋ ਜਾ ਜਿਵੇਂ ਭਗਵਾਨ ਦਾ ਇਨਸਾਫ ਹੈ। ਐ ਸੁਣਦੇ ਹੋ ਸੁਣ ਵਾਲਿਓ, ਆਪਾਂ ਵੀ ਕੋਈ ਰਸਤਾ ਲੱਭੀਏ, ਆਪਾਂ ਕੋਈ ਵੀ ਰਸਤਾ ਲੱਭੀਏ, ਘਰ ਚ ਝਗੜੇ ਨਿਪਟਾਓ, ਰਗੜੇ ਨਿਪਟਾਓ, ਖੁਸ਼ ਰਹੋ, ਬਾਹਰ ਰਹੋ, ਯਾਦ ਰਹੋ, ਬੋਲ ਕਮਲਿਆ ਦੁਨੀਆ ਬਹੁਤ ਰੰਗੀ ਹੈ, ਇਹ ਸਰਾ ਕਮਲਿਆ ਜਿਆਦਾ ਨਾ ਬੋਲ, ਦੁਨੀਆ ਬਹੁਤ ਰੰਗੀ ਹੈ, ਇਹ ਰੰਗ ਤਮਾਸੇ, ਇਹ ਢੰਗ ਤਮਾਸੇ, ਵਿਕਾਰ ਦੇ ਹਾਸੇ, ਹੱਥ
ਝੋਂਪੜੇ ਤੈ ਦੀ ਦੇਰ ਕਰਨਾ ਆ ਨਜ਼ਾਰਾ ਬਣ ਛੱਡਿਆ ਵਾਹ 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 ਲਓ ਫਿਰ ਤੁਹਾਨੂੰ ਹੁਣੇ ਲਾ ਦੀਏ ਹੁਣੇ ਲਾ ਦੀਏ ਹੁਣੇ ਬੁਲਾਈਏ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸੁਣਿਆ ਹੱਥ ਕੰਗਣ ਨੂੰ ਆ ਸੀਗੀ ਤੇ ਪੜ੍ਹੇ ਲਿਖੇ ਨੂੰ ਬਾਹਰ ਸੀਗੀ ਨਗਿੰਦਰ ਸਿੰਘ ਜੀ ਦਾ ਗੀਤ ਲਾ ਛੱਡ ਮੇਰਾ ਬੋਲ ਗੁਰਜੰਟ ਸਿੱਧੂ ਸਾਹਿਬ ਆਪਾਂ ਨੂੰ ਸੁਣਦੇ ਪਏ ਨੇ ਕੇਰਨਸ ਤੋਂ ਕੁਈਨਸਲੈਂਡ ਤੋਂ ਮਿਲਾ ਦਾ ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਦਾਦਾ ਜੀ ਨੂੰ ਉਹ ਸਤਿ ਸ੍ਰੀ ਅਕਾਲ ਉਹ ਸਿੱਧੂ ਉਹ ਬਲੇ ਸਿੱਧੂ ਸਿੱਧੂ ਮੁਲਖ ਕਿਹੜਾ ਤਾ ਜੀ ਆਸਟ੍ਰੇਲੀਆ ਅੱਛੀ ਉਹ ਬਲਾ ਤੇਰੇ ਆਸਟ੍ਰੇਲੀਆ ਵਾਲਾ ਸਿੱਧੂ ਸਿੱਧੂ ਹੈ ਹੀ ਆਸਟ੍ਰੇਲੀਆ ਚ ਸਾਰੇ ਹੀ ਆਵਾਜ਼ੇ ਆ ਕਹਿੰਦੇ ਪੋਡਕਾਸਟ ਦੇ ਵਿਚ ਤਾ ਜੀ ਦੋ ਸਾਲ ਤੋਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਜੀ ਤੇ ਅੱਜ ਪਹਿਲੀ ਵਾਰ ਸਿੱਧਾ ਪ੍ਰਸਾਰਣ ਦਾ ਆਨੰਦ ਮਾਣ ਰਿਹਾ ਵਾਹ 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 ਦੋ ਸਾਲ ਹੋ ਗਿਆ ਪਾਡਕਾਸਟ ਤੇ ਚੱਲੀ ਜਾਂਦਾ ਕੰਮ ਵਾ ਫਿਰ ਏਦਾਂ ਹੋਣਾ ਸਿੱਧੂ ਸਾਹਿਬ ਵੀ ਹੈਦਰ ਥੋੜਾ ਜਿਹਾ ਕੰਮ ਵਾਲਾ ਮਸਲਾ ਹੋਣਾ ਕਿਉਂਕਿ ਬੰਦਾ ਜਿਹੜਾ ਉਹ ਕੰਮ ਦਾ ਵਜਾ ਜਿਹੜਾ ਉਹ ਟਾਈਮ ਕੱਢਦਾ ਤੇ ਟਾਈਮ ਦੇ ਇੱਧਰ ਜੇ ਕੋਈ ਵਿਹਲਾ ਹੋਵੇ ਤਾਂ ਉਹਦਾ ਨੀ ਨਿਕਲਦਾ ਇੱਧਰ ਤੁਸੀਂ ਰਹਿੰਦੇ ਸਾਰੀ ਦਿਹਾੜੀ ਵਿਅਸਤਾ ਮੈਂ ਸਮਝਦਾ ਵੀ ਕਰਮਾਂ ਵਾਲੇ ਆ ਜਿਹੜਾ ਬੰਦਾ ਦਿਨ ਰਾਤ ਮਿਹਨਤ ਕਰਦਾ ਚਲੋ ਰਾਤ ਆਰਾਮ ਹੀ ਕਰ ਲੈ ਤੇ ਵਧੀਆ ਗੱਲ ਆ ਜਿਹੜਾ ਦਿਨ ਪੂਰਾ 8 ਘੰਟੇ ਲਗਭਗ ਜਿਹੜਾ ਉਹ ਕੰਮ ਕਰਦਾ ਆਪਣਾ ਕਦੇ ਉਹ ਭੁੱਖਾ ਨੀ ਮਰ ਸਕਦਾ ਕਦੇ ਉਹਦੀਆਂ ਕੁੱਲਾਂ ਜਿਹੜੀਆਂ ਵਾ ਉਹ ਤੁਹਾਨੂੰ ਤਾਨੇ ਮਿਲੇ ਨੀ ਦੇ ਸਕਦੀਆਂ ਉਹਦੇ ਲਈ ਨਾ ਤੁਹਾਨੂੰ ਕਿਸੇ ਨੇ ਬੁਰਾ ਹੀ ਕਹਿਣਾ ਜ਼ਿੰਦਗੀ ਦੇ ਵਿੱਚ ਕਿ ਹਰ ਕੋਈ ਤੁਹਾਨੂੰ ਸਲਾਮ ਕਰੂ ਕਿਉਂਕਿ ਕੰਮ ਜਿਹੜਾ ਕੱਲਾ ਪੈਸਾ ਹੀ ਨਹੀਂ ਦਿੰਦਾ ਆਮ ਪੜ੍ਹੇ ਲਿਖੇ ਤੁਸੀਂ ਜ਼ਿਆਦਾ ਕੰਮ ਨੂੰ ਪੈਂਦੇ ਆਪਾਂ ਤਾਂ ਜਦੋਂ ਪੈਸਾ ਮਿਲਦਾ ਜਿੱਥੇ ਪੈਸਾ ਮਿਲਦਾ ਅਸੀਂ ਉੱਥੇ ਯਾਰ ਟਿਕਾਣੇ ਲਾਉਂਦੇ ਹਾਂ ਵੀ ਜਿੱਥੇ ਕਿਤੇ ਘੱਟ ਮਿਲਦਾ ਅਸੀਂ ਤਾਂ ਉਹਨੂੰ ਕਹਿੰਦੇ ਨੇ ਵੀ ਭਾਈ ਹੁਣ ਤੇਰੇ ਵੱਲੋਂ ਛੁੱਟੀਆਂ ਗਾਂਹ ਕੋਈ ਲੱਭਾਂਗੇ ਕੰਮ ਕੱਲਾ ਪੈਸਾ ਹੀ ਨਹੀਂ ਦਿੰਦਾ ਕੰਮ ਸਾਨੂੰ ਇੱਜ਼ਤ ਦਿੰਦਾ ਮਾਣ ਦਿੰਦਾ ਸਨਮਾਨ ਦਿੰਦਾ ਭਰੋਸਾ ਦਿੰਦਾ ਯਕੀਨ ਦਿੰਦਾ ਕਾਨਫੀਡੈਂਸ ਜਿਹਨੂੰ ਆਉਂਦੇ ਆ ਤੇ ਬਿਨਾਂ ਕਾਨਫੀਡੈਂਸ ਦੇ ਤੇ ਤੁਸੀਂ ਦੁਨੀਆਂ ਦੇ ਉੱਤੇ ਤੇ ਰਾਜ ਤੇ ਕੀ ਕਰ ਲੈਣਾ ਤੁਸੀਂ ਗਲੀ ਨਾਲੀ ਜੇ ਲੰਘੋਗੇ ਤਾਂ ਵੀ ਨੀਵੀਆਂ ਪਾ ਕੇ ਉਹ ਜਿਹੜੇ ਵਿਹਲੇ ਆ ਉਹ ਨੀਵੀਆਂ ਪਾ ਕੇ ਹੀ ਲੰਘਦੇ ਆ ਉਹਨਾਂ ਨੂੰ ਪਤਾ ਵੀ ਜ਼ਿੰਦਗੀ ਚ ਅਸੀਂ ਤੂੰ ਹੋ ਗਏ ਹਾਰ ਗਏ ਹਾਰ ਗਏ ਅਸੀਂ ਬੁਰੀ ਤਰ੍ਹਾਂ ਦੇ ਨਾਲ ਤੇ ਉਹ ਸੁੱਤੇ ਰਹਿੰਦੇ ਜਾਂ ਉਹ ਤੁਰੇ ਫਿਰਦੇ ਆ ਕਿਉਂਕਿ ਉਹਨਾਂ ਨੂੰ ਚੈਨ ਨਹੀਂ ਜਿਵੇਂ ਉਹ ਹਲਕੇ ਕੁੱਤੇ ਨੂੰ ਹਲਕਾ ਹੋ ਜਾਏ ਤੇ ਉਹ ਟਹਿ ਕੇ ਨਹੀਂ ਬਹਿ ਸਕਦਾ ਜਿਹਨਾਂ ਨੂੰ ਆਦਤ ਪੈ ਗਈ ਨਾ ਵਿਹਲ ਰਹਿਣ ਦੀ ਮੈਂ ਸਮਝਦਾ ਵੀ ਉਹ ਰੋਗੀ ਹੋ ਗਿਆ ਤੇ ਜਿਹੜੇ ਸੁਣਿਆ ਰੋਗੀ ਹੋ ਗਏ ਨਾ ਉਹਨਾਂ ਦਾ ਰੋਗ ਹਲੇ ਮਾਨਸਿਕ ਆ ਸਰੀਰਕ ਵੀ ਬਣ ਜਾਣਾ ਕਿਉਂਕਿ ਰੋਗ ਕਦਾ ਮਨ ਨਹੀਂ ਰੱਖ ਸਕਦਾ ਮਨ ਰੋਗ ਤਨ ਨੂੰ ਦੇ ਦਿੰਦਾ ਜਿੰਨੇ ਵੀ ਕੋਈ ਰੋਗੀ ਰੋਗ ਝੱਲਣ ਡਿਆ ਆ ਸਾਰੇ ਰੋਗ ਉਹਨਾਂ ਦੇ ਮਨ ਦੇ ਹੀ ਤੇ ਮਤ ਛੇੜੋ ਵੀ ਇਹ ਖਰੇ ਸਾਨੂੰ ਤਨ ਦੇ ਰੋਗ ਲੱਗੇ ਆ ਮਨ ਜਦੋਂ ਰੋਗੀ ਹੋ ਗਿਆ ਨਾ ਸੱਜਣਾ ਤਨ ਬਹੁਤਾ ਚਿਰ ਖੈਰ ਮਨਾ ਨਹੀਂ ਸਕਦਾ ਉਹਨੇ ਸਾਨੂੰ ਕਿਹਾ ਨਹੀਂ ਸਿਆਣੇ ਨੇ ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਉ ਅੰਤ ਨੂੰ ਝਟਕਈ ਦੇ ਕੇ ਚੜੀ ਜਾਣੀ ਵੀ ਉਹ ਸਰੀਰ ਵੀ ਇਹ ਸਾ ਜਦੋਂ ਮਨ ਰੋਗੀ ਹੋ ਗਿਆ ਤਾਂ ਸਰੀਰ ਬਹੁਤਾ ਚਿਰ ਜਿਹੜਾ ਨਰੋਗਾ ਰਹਿ ਨਹੀਂ ਸਕਦਾ ਇਹਨੂੰ ਰੋਗ ਆਉਣ ਹੀ ਚਿੰਬਣੇ ਆ ਜਿੰਨੇ ਵੀ ਰੋਗ ਆ ਦੁਨੀਆਂ ਦੇ ਉੱਤੇ ਇਹ ਮੈਂ ਆਪਦੇ ਵੱਲੋਂ ਨਹੀਂ ਕਹੀ ਜਾਣਾ ਕਿ ਜਿਹੜੇ ਬੜੇ ਬੜੇ ਚਿਕਿਤਸਕ ਆ ਜਿਹਨਾਂ ਨੇ ਮਤਲਬ ਆਪਣੀਆਂ ਅਰਕ ਕੱਢੇ ਹੋਏ ਗੱਲਾਂ ਦੇ ਉਹਨਾਂ ਦੇ ਇਹ ਮਤਲਬ ਇਹ ਸਿਧਾਂਤ ਆ ਵੀ ਮਨ ਦੇ ਰੋਗ ਤਨ ਨੂੰ ਮਿਲ ਜਾਂਦੇ ਤਨ ਦੇ ਜਿੰਨੇ ਵੀ ਸਾਰੇ ਰੋਗ ਆ ਸਾਰੇ ਮਨ ਚੋਂ ਹੋ ਕੇ ਆਉਂਦੇ ਆ ਸਰੀਰ ਨੂੰ ਸਿੱਧਾ ਰੋਗ ਨਹੀਂ ਲੱਗਦਾ ਹਾਂ ਕੁਝ ਰੋਗ ਹੈ ਜਿਹੜੇ ਸਾਨੂੰ ਸਿੱਧੇ ਲੱਗ ਸਕਦੇ ਜਿਹੜੇ ਆ ਲਾਗ ਦੇ ਰੋਗ ਇਹਦੇ ਲਾਗ ਜਿੱਦਾਂ ਕਿਸੇ ਦੇ ਕੋਲ ਜਾਂਦੇ ਆ ਉਹ ਲਾਗ ਦੇ ਰੋਗ ਲੱਗ ਜਾਂਦੇ ਕੁਝ ਐਸੇ ਰੋਗ ਜਿਹੜੇ ਪਰਾਏ ਸਰੀਰ ਤੋਂ ਲੱਗ ਜਾਂਦੇ ਜਿਵੇਂ ਹਾਂ ਕੋਰੋਨਾ ਵਾਇਰਸ ਹੋ ਗਿਆ ਜਾਂ ਹੋਰ ਕਈ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਪੁਰਾਣੇ ਤਨ ਦੇ ਸੰਪਰਕ ਚ ਜਦੋਂ ਅਸੀਂ ਆਉਂਦੇ ਹਾਂ ਉਹ ਲੱਗਦੀਆਂ ਤੇ ਸਿਧਾਂਤ ਸਾਨੂੰ ਪਹਿਲਾਂ ਤੋਂ ਐਵੇਂ ਨਹੀਂ ਮਿਲੇ ਹੋਏ ਬਈ ਅਸੀਂ ਸਮਾਜਿਕ ਦੂਰੀ ਤੋਂ ਬਣਾਉਣੀ ਕੋਰੋਨਾ ਤੋਂ ਦੂਸਰੇ ਇਨਸਾਨ ਤੋਂ ਵੀ ਇੱਕ ਦੂਰੀ ਬਣਾ ਕੇ ਰੱਖਣੀ ਹਰ ਇੱਕ ਦੇ ਨਾਲ ਹੀ ਨਹੀਂ ਚਿੰਬੜ ਜਾਈਦਾ ਤੇ ਕਈ ਰੋਗ ਫਿਰ ਬੰਦੇ ਦੇ ਲਾਗ ਦੇ ਹੁੰਦੇ ਆ ਇੱਕ ਤੋਂ ਦੂਸਰੇ ਥਾਂ ਤੋਂ ਹੋ ਜਾਂਦੇ ਬਹੁਤ ਸਾਰੇ ਚਮੜੀ ਦੇ ਰੋਗ ਆ ਇਹ ਜਿਹੜੇ ਇਹ ਮੰਨਦੇ ਨੇ ਇਹ ਬੰਦੇ ਤੋਂ ਬੰਦੇ ਨੂੰ ਹੋ ਸਕਦੇ ਪਰ ਬਹੁਤਾਤ ਵਿੱਚ ਜਿਹੜੇ 90% ਮੈਂ ਸਮਝਦਾ ਚਲੋ 10 ਓਦਾਂ ਹੋ ਗਿਆ ਹੋਊਗਾ
ਉਹ ਫੋੜਾ ਫੈਂਚਣੀ ਜੇ ਹੋ ਵੀ ਗਿਆ, ਜੇ ਕਿਸੇ ਦੇ ਸੱਟ ਪੇਟ ਲਾ ਕੇ ਕੋਈ ਲੱਗ ਵੀ ਗਿਆ, ਕੋਈ ਫੋੜਾ ਫੈਂਚਣੀ ਹੋ ਵੀ ਗਿਆ, ਸੱਟ ਪੇਟ ਲੱਗੇ ਤੇ ਉਹ ਰੋਗ ਬਾਹਰਲੇ ਹੋ ਸਕਦੇ ਆ, ਪਰ ਜ਼ਿਆਦਾਤਰ ਜਿਹੜੇ ਆ ਉਹ ਮਨ ਦੇ ਹੀ ਆ। ਚਲੋ ਇਸ ਕਰਕੇ ਬਹੁਤ ਚੰਗੀ ਗੱਲ ਆ ਵੀ ਤੁਸੀਂ ਇਹ ਕੰਮ ਕਰ ਰਹੇ ਆ, ਕੰਮ ਕਰ ਰਹੇ ਆ। ਇਹ ਨਹੀਂ ਵੀ ਅੰਮਾ ਇਕੱਲਾ ਗੁਰਜੰਟ ਤੁਹਾਨੂੰ ਕਹਿ ਰਿਹਾ, ਜਿੰਨੇ ਵੀ ਤੁਸੀਂ ਸੁਣਨਾ, ਜੇ ਤੁਸੀਂ ਕੰਮ ਕਰ ਰਹੇ ਆ, ਇਕੱਲਾ ਪੈਸਾ ਹੀ ਨਹੀਂ ਤੁਸੀਂ ਜੋੜ ਰਿਹਾ, ਤੁਸੀਂ ਨਿਰੋਗੀ ਸਿਹਤ ਜੀ ਰਹੇ ਆ ਤੇ ਨਿਰੋਗਾ ਜੀਵਨ ਜੇ ਤੁਸੀਂ ਜੀ ਰਹੇ ਨਾ ਸੱਜਣੋ, ਇਸ ਤੋਂ ਵੱਡੀ ਮੈਂ ਸਮਝਦਾ ਵੀ ਕੋਈ ਪ੍ਰਾਪਤੀ ਤੁਹਾਡੇ ਲਈ ਹੋ ਸਕਦੀ ਨਹੀਂ। ਮਾਇਆ ਚਾਰ ਘੱਟ ਵੀ ਮਿਲੀ ਜਾਂਦੀ ਆ, ਪਰ ਤੁਸੀਂ ਕੰਮ ਤੇ ਡਟੇ ਹੋਏ ਆ, ਸਮਝ ਲਓ ਵੀ ਤੁਸੀਂ 5-7 ਲੱਖ ਰੁਪਈਆ ਸਮਝ ਲਓ ਵਾਧੂ ਜੋੜੀ ਜਾਂਦੇ ਆ, ਕਿਉਂਕਿ ਨਹੀਂ ਤੇ 5-7 ਲੱਖ ਰੁਪਈਆ ਬੰਦੇ ਦੇ ਇਲਾਜ ਤੇ ਲੱਗੂਗਾ। ਬਾਹਰ ਤੇ ਤੁਹਾਡੇ ਮੈਂ ਮੰਨ ਗਿਆ ਵੀ ਸਰਕਾਰਾਂ ਪੈਸੇ ਕਰਦੀਆਂ, ਖਰਚਾ ਲਾਉਂਦੀਆਂ ਮੈਡੀਕਲ ਦਾ, ਪਰ ਜੇ ਉਹ ਮੈਡੀਕਲ ਦੇ ਵਿੱਚ ਆਜ ਦਾਖਲ ਹੋਇਆ ਤੇ ਜਿਹੜਾ ਕੰਮ ਤੋਂ ਛੁੱਟੀਆਂ ਹੋਣੀਆਂ ਉਹ ਵੀ ਤੇ 5-7 ਲੱਖ ਰੁਪਈਆ ਮਰਨਾ ਹੀ ਆ। ਜੇ ਮਹੀਨਾ ਡੂਢ ਮਹੀਨਾ ਬੰਦਾ ਹਸਪਤਾਲ ਚ ਵੀ ਚਲ ਗਿਆ, ਚਲੋ ਤੁਸੀਂ ਹਸਪਤਾਲ ਦੇ ਬਚਾ ਲੈ, ਤੇ ਜਿਹੜਾ 1.5-2 ਮਹੀਨੇ ਤੁਸੀਂ ਰੈਸਟ ਕੀਤਾ ਉਹ ਜਿਹੜਾ ਕੰਮ ਕੀਤੇ ਤੇ ਉਹ ਪੈਸੇ ਤੇ ਮਰਨੇ ਹੀ ਆ, ਜਿਹੜੇ 2-3 ਲੱਖ ਮਰਨਾ। ਯਾਨੀ ਕਿ ਆ ਲੱਕ ਜਿਹੜਾ ਉਹ ਮੰਜੀ ਦੇ ਵਿਚਾਲੇ ਆਉਣਾ, ਇਸ ਪਾਸੇ ਸਰਾਣਾ ਕਰ ਲਓ ਤੇ ਪਾਵੇ ਪੈਂਦਾ ਵਾਲੇ ਪਾਸੇ ਨੂੰ। ਇੱਧਰ ਸਾਡੇ ਆ ਵੀ ਅਸੀਂ ਜੇ ਕਮਾਉਂਦੇ ਨੀ ਤੇ ਸਾਡੇ ਉਦਾਂ ਲੱਗੀ ਜਾਣੇ, ਜੇ ਸਾਡਾ ਉਧਰੋਂ ਵਿਹਲੇ ਬੰਦੇ ਦਾ ਜੇ ਕੋਈ ਪੈਸਾ ਮਰਦਾ ਨੀ ਤੇ ਪਰ ਲੱਗਦਾ ਤੇ ਹੈ ਹੀ ਯਾਰ ਨਾ, ਦੋਨੋਂ ਪਾਸੇ ਉਹ ਹੀ ਗੱਲ ਆ। ਇਸ ਕਰਕੇ ਮਿਹਨਤੀ ਬੰਦੇ ਜਿਹੜੇ ਆ ਉਹ ਜ਼ਿੰਦਗੀ ਦਾ ਆਨੰਦ ਉਹ ਹੀ ਚੱਕ ਸਕਦੇ ਆ। ਵਿਹਲੇ ਸਮਝ ਲਓ ਵੇ ਰੋਗੀ ਤੋਂ ਪਹਿਲਾਂ ਹੀ ਹੋ ਗਿਆ, ਰੋਗੀ ਬੰਦਾ ਜ਼ਿੰਦਗੀ ਦਾ ਆਨੰਦ ਲੈ ਨਹੀਂ ਸਕਦਾ। ਸਹੀ ਗੱਲ ਤਾਂ ਜੀ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਤੇ ਇਨਫੋਰਮੇਟਿਵ ਹੁੰਦਾ ਤਾਂ ਜੀ, ਜਾਣਕਾਰੀਆਂ ਭਰਪੂਰ ਹੁੰਦਾ। ਜਾਣਕਾਰੀ ਤੇ ਅਸੀਂ ਕਦੇ ਨਹੀਂ ਉਹ ਦਿੱਤੀ, ਉਹ ਤਾਂ ਜੇ ਤੁਹਾਨੂੰ ਕਿਸੇ ਮਿਲ ਗਈ ਹੋਵੇ ਜਾਣਕਾਰੀ ਕਿਸੇ ਨਗਿੰਦਰ ਸਿੰਘ ਰਾਠੌਰ ਆ ਕੇ ਬੰਦਿਆਂ ਕੋਲ ਕਹਿ ਨਹੀਂ ਸਕਦੇ। ਕਹਿੰਦੇ ਗਾਣਾ ਸੁਣਾ ਦਿਓ ਅਮਰਿੰਦਰ ਗਿੱਲ ਦਾ ਦਿਲਦਾਰੀਆਂ। ਧੰਨਵਾਦ ਦਿਲਦਾਰੀਆਂ ਜੀ, ਉਹ ਬੜਾ ਸੋਹਣਾ ਗੀਤ ਹੈ, ਬੜਾ ਸਮਝ ਆਇਆ ਤੈਨੂੰ। ਉਹ ਤੁਰਜ ਤੇ ਹੈ ਨਾ ਤਾਂ ਜੀ, ਪੰਨਾ ਕੀ ਤਮੰਨਾ ਹੈ ਕਿ ਹੀਰਾ ਤੁਝੇ ਮਿਲ ਜਾਏ। ਮੈਨੂੰ ਨੀ ਚਾਹੀਦਾ ਹੀਰਾ, ਜਿਹੜਾ ਤੇਰੀ ਆਵਾਜ਼ ਆ ਉਹ ਸੁਣਨ ਦਾ ਜੀ ਨੀ ਕਰਨਾ ਮਤਲਬ। ਮੈਂ ਧੁਨ ਦੱਸਦਾ ਤਾਂ ਜੀ, ਇਸ ਧੁਨ ਦੇ ਉੱਤੇ ਗੀਤ ਬਣਾਇਆ ਦਿਲਦਾਰੀਆਂ। ਤੂੰ ਬਾਲਾ ਜਿਹੜਾ ਨਾ ਮਾਤਾ ਦੇ ਭੇਟਾਂ ਸੁਣ ਕੇ ਮੈਨੂੰ ਲੱਗਦਾ ਤੇਰੇ ਅੱਗੇ ਤੋਂ ਬੰਦਾ ਕਿਹੜੀ ਤਰਜ ਤੇ ਗਾਣਾ ਬਣਿਆ ਤੂੰ ਗਾਣਾ ਟੈਲੀਫੋਨ ਜਾ ਕੇ ਗਾਣਾ ਜਿਹੜੀ। ਹੈਲੋ
ਹੈਲੋ ਐਸੀ ਗੱਲ
ਸ਼ੇਰ ਬਗਾ ਬੜੇ ਲੰਮੀ ਉਮਰ ਆ ਤੇਰੀ, ਓਦਾ ਵੀ ਤੰਦਰੁਸਤੀ ਵਾਲੀ। ਉਹ ਬਲੈ ਹੁਖਾਂ ਦੇ ਪ੍ਰੀਤ, ਮੈਂ ਕਿਹਾ ਈ ਮੈਂ ਕਿਹਾ ਉਹ ਕੁਪ੍ਰੀਤ ਮੈਂ ਇਹਨੂੰ ਪੁੱਛਲਾ ਕਹਿਣ ਲੱਗਾ ਸੀ, ਮੈਨੂੰ ਪੁੱਛਲਾ ਕਹਿਣ ਲੱਗੇ ਤਾਂ ਕਿ ਮੈਨੂੰ ਪਤਾ। ਚਲੋ ਨਹੀਂ ਪੁੱਛਲੇ। ਸਤਿ ਸ਼੍ਰੀ ਅਕਾਲ ਭਾਜੀ ਸੁਖਪ੍ਰੀਤ ਭਾਜੀ, ਕੀ ਹਾਲ ਚਾਲ ਨੇ? ਸਾਡੀਆਂ ਸਿਹਤਾਂ 9x9 ਫਿਟ ਐਂਡ ਫੈਨ। ਮੈਨੂੰ ਨਾ ਸ਼ੁਕਰਵਾਰ ਇੱਕ ਸਾਧੂ ਟਕਰਿਆ, ਸਾਧੂ ਟਕਰਿਆ ਤੇ ਮੈਨੂੰ ਨੀ ਪਤਾ ਆਵੇ ਮਗਰ ਮਗਰ ਮੇਰੇ ਤੁਰਿਆ ਆਉਂਦਾ ਤੇ ਮੈਂ ਖੂਹ ਨੂੰ ਜਾਣ ਡਿਆ, ਮਗਰ ਮਗਰ ਮੇਰੇ ਉਹ ਤੁਰਿਆ ਆਵੇ। ਮੈਨੂੰ ਕਹਿੰਦਾ ਭਗਤਾ ਰੁਕ ਜਾ ਗੱਲ ਤੇ ਸੁਣਦਾ, ਮੈਂ ਪਿੱਛੇ ਨੂੰ ਵੇਖਿਆ ਤੇ ਸਾਧੂ ਤੁਰਿਆ ਆਵੇ ਤੇ ਮੈਨੂੰ ਪਤਾ ਵੀ ਸਾਧੂ ਬੜੇ ਕੰਮ ਦੇ ਆ। ਅੱਛਾ ਮੈਂ ਕਿਹਾ ਬਾਬਾ ਆ ਜਾ ਬਈ, ਮੈਂ ਤੇ ਬੰਦਾ ਅੱਗੇ ਲੱਭਣ ਡਿਆ ਵੀ ਕੰਮ ਤੇ ਇਹਨੂੰ ਕੁਛ ਨੀ ਅਸੀਂ ਕਹਿਣਾ, ਤੂੰ ਬਸ ਬੰਨਾ ਦੇਖ ਕੇ ਆ ਕਹਿੰਦਾ ਪਾਣੀ ਪਹੁੰਚ ਗਿਆ ਕਿ ਨਹੀਂ ਬਈ, ਆਪਾਂ ਗੱਲਾਂ ਬਾਤਾਂ ਮਾਰਦੇ ਕਿਆ ਮੇਰੇ ਕੋਲ ਵਾਧੂ ਆ। ਲੈ ਬਾਬੇ ਨੇ 2-4 ਸੁਖਪ੍ਰੀਤ ਗੱਲਾਂ ਸੁਣਾਈਆਂ, ਉਹ ਕਹਿੰਦਾ ਵੀ ਜਿਹੜੇ ਦੁੱਖ ਦੇ ਕਹਿੰਦਾ ਤੇਰੇ ਦੁੱਖ ਦੇ ਦਿਨ ਵੀ ਤੇਰੇ ਬਾਬਾ ਆਪ ਸੁੱਖ ਆਏ ਉਰੇ, ਕਹਿੰਦਾ ਵੀ ਹੁਣ ਦੁੱਖ ਵਾਲੇ ਜਿਹੜੇ ਸਮੇਂ ਉਹ ਬੀਤ ਗਿਆ ਤੇ ਹੁਣ ਸੁੱਖਾਂ ਵਾਲੇ ਸਮੇਂ ਆ ਗਿਆ। ਮੈਂ ਕਿਹਾ ਹੁਣ ਸਮਾਂ ਹੀ ਸੁੱਖਾਂ ਦਾ ਚੱਲਣ ਡਿਆ, ਮੈਂ ਕਿਹਾ ਉਧਰ ਵੀ ਪੰਚਾਇਤ ਵੀ ਸਾਡੀ ਸੁੱਖਾਂ ਪ੍ਰੀਤ ਦੀ ਆ। ਉਹ ਬਾਬਾ ਕਹਿੰਦਾ ਮੈਂ ਤਾਂ ਕਹਿੰਦਾ ਹੁਣ ਤੰਦਰੁਸਤੀਆਂ ਦੇ ਵੇਲੇ ਚੱਲ ਪਿਆ, ਤੰਦਰੁਸਤੀਆਂ
ਸਹੀ ਆ ਤੁਹਾਡਾ ਸਮਝੇ ਭਾਜੀ ਤੁਸੀਂ ਕਹਿੰਦੇ ਸੁੱਖਾਂ ਦੇ ਦਿਨ ਆ ਗਏ ਨੇ ਸਮਝ ਗਏ ਤੁਸੀਂ ਮੈਂ ਸਮਝਣਾ ਓਦਾਂ ਪਤਾ ਲੱਗ ਗਿਆ ਮੈਂ ਉਹ ਦੱਸਦਾ ਵੀ ਹੁਣ ਪੰਚਾਇਤ ਦੀ ਸੁੱਖ ਬਰੀਤ ਸੁੱਖਾਂ ਦੇ ਦਿਨ ਤੇ ਆ ਹੀ ਗਿਆ ਫਿਰ ਸਾਰੇ ਪਿੰਡ ਲਈ
ਜਦੋਂ ਜਦੋਂ ਨਾਮ ਹੀ ਨਾਮ ਹੀ ਐਸਾ ਹੋਵੇ ਤੇ ਫਿਰ ਕੰਮ ਵੀ ਗਿਆ ਸਾਰੇ ਸੁੱਖਾਂ ਵਾਲੇ ਹੋਣਗੇ
ਤੇ ਤੂੰ ਕਰਮਾ ਵਾਲਾ ਸੁਣਿਆ ਤੇਰਾ ਨਾਂ ਹੁਕਮਰੀਤ ਆ ਭਾਜੀ ਜਦੋਂ ਤੁਹਾਨੂੰ ਕੋਈ ਸੁੱਖਪ੍ਰੀਤ ਕਹਿੰਦਾ ਤੇ ਤਾਈ ਨੀ ਚੇਤੇ ਆਉਂਦੀ ਕੁੱਥੇ ਇਹਨਾਂ ਸਵਾਲ ਉਹਨੂੰ ਪੁੱਛ
ਅੱਛਾ
ਨਾ ਤਾਏ ਦਾ ਤਾਏ ਦਾ ਕਾਹਨੂੰ ਆਈ ਜਾਂਦਾ ਤਾਏ ਦਾ ਖਿਆਲ ਮੈਨੂੰ ਚੇਤਾ ਪਤਾ ਨੀ ਭਾਈ ਮੈਨੂੰ ਬੰਦੇ ਦਾ ਨਾਂ ਨੀ ਦੱਸਦਾ ਉਹ ਕਹਿੰਦਾ ਵੀ ਤੁਹਾਡੀ ਜਿਹੜੀ ਜੋੜੀ ਨਾ ਉਹ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਵਾਲੀ ਆ ਮੈਨੂੰ ਗੱਲ ਨਾ ਸਮਝ ਆਈ ਤੇ ਮੈਂ ਭਾਈ ਦੇ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਏਦਾਂ ਤੇਰਾ ਪਿਓ ਕਹਿੰਦਾ ਕਹਿੰਦਾ ਤਾਇਆ ਗੱਲ ਨੀ ਸਮਝਿਆ ਤੂੰ ਸਾਰੇ ਕੰਮ ਤੂੰ ਦੱਸਦਾ ਹੁਕਮਪ੍ਰੀਤ ਗਾਂ ਕੰਮ ਕਰਦੀ ਆ ਨਾ ਮਨਮੋਹਨ ਸਿੰਘ ਆਪ ਨਹੀਂ ਕਰਦਾ ਸੋਨੀਆ ਗਾਂਧੀ ਦੀ ਗੱਲ ਸੁਣ ਕੇ ਗਾਂ ਕੰਮ ਕਰਦਾ ਹੈ ਮੈਨੂੰ ਗੁੱਸਾ ਬੜਾ ਚੜਿਆ ਪਹਿਲਾਂ ਤੇ ਮੈਂ ਕਿਹਾ ਕੁਖ ਦੀ ਤਾਰੀਫ ਕੀਤੀ ਆ ਮੈਂ ਕਿਹਾ ਵੀ ਇਹ ਤਾਂ ਬੜੀ ਵੱਡੀ ਬਦਨਾਮੀ ਕਰਦੀ ਸਾਡੀ ਤੇ ਭਾਜੀ ਹਲੇ ਨਾਂ ਨੀ ਦੱਸਣ ਦਿਆ ਜਿੱਦਣ ਮੈਨੂੰ ਨਾਂ ਪਤਾ ਲੱਗ ਗਿਆ ਮੈਂ ਪਿੰਡ ਤੋਂ ਜੁਲੀ ਬੈਸ ਰਿਹਾ ਉਹਦਾ ਕੀ ਕਰ ਦੇਣਾ ਮਨਮੋਹਨ ਸਿੰਘ ਨਾਲ ਜੋੜਨੇ ਤਾਂ ਮੈਨੂੰ ਦੁੱਖ ਕੋ ਨੀ ਸੁਣਾ ਮੈਨੂੰ ਸੋਨੀਆ ਗਾਂਧੀ ਬਣਾਇਆ ਮਨਮੋਹਨ ਸਿੰਘ ਬਣਾ ਤਾ ਉਹਨੂੰ ਇਸਤਰੀ ਲਿੰਗ ਬਲਿੰਗ ਚੇਂਜ ਕਰਦੇ ਆ ਇਸ ਕਰਕੇ ਕਿਹਾ ਹੋਣਾ ਨਾ ਜਿਹੜੀ ਸੋਨੀਆ ਗਾਂਧੀ ਆ ਉਹ ਇੰਸਟਰਕਸ਼ਨ ਦਿੰਦੀ ਸੀ ਮਨਮੋਹਨ ਸਿੰਘ ਨੂੰ ਗਾਈਡ ਕਰਦੀ ਸੀ ਉਹਨੂੰ ਮਤਲਬ ਦੱਸਦੀ ਸੀ ਜਿਹੜੇ ਫੈਸਲਿਆਂ ਬਾਰੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਹ ਉਹਨਾਂ ਫੈਸਲਿਆਂ ਦੇ ਉੱਤੇ ਉਹ ਮਤਲਬ ਸਲਾਹ ਮਸ਼ਵਰਾ ਕਰਕੇ ਨਹੀਂ ਕਿ ਉਹ ਜੋ ਕਹਿੰਦੀ ਸੀ ਓਦਾਂ ਹੀ ਉਹਨਾਂ ਤੇ ਸਲਾਹ ਮਸ਼ਵਰਾ ਕਰਕੇ ਅੱਗੇ ਤੋਰਦਾ ਸੀ ਤੇ ਇਹਦੇ ਚ ਕੋਈ ਬੁਰਾ ਤਾਂ ਹੈ ਨਹੀਂ ਨਹੀਂ ਬੁਰਾ ਹੁਕਮਰੀਤ ਨਹੀਂ ਬੁਰਾ ਇਹਦੇ ਹੀ ਆ
ਨਹੀਂ ਮੈਨੂੰ ਤਾਂ ਨੀ ਵੈਸੇ ਲੱਗਦਾ ਹੈਗਾ ਮੈਨੂੰ ਤਾਂ ਲੱਗਦਾ ਵੀ ਤੁਹਾਡੇ ਚੋਣ ਲਾਵਾਂ ਇੰਨੇ ਮਹਾਨ ਲੋਕਾਂ ਨੇ ਕੀਤੀ ਭਾਵੇਂ ਜਿਹੜਾ ਲਿੰਕ ਲਿੰਗੇ ਦਾ ਬੜਾ ਬਦਲ ਪਰ ਫੇਰ ਵੀ ਸੋਚਦੇ ਜਾਵੇ
ਅੱਛਾ ਬਈ ਜੇ ਭਾਈ ਤੂੰ ਸਿਆਣਾ ਬਹਿਣਾ ਬੰਦਾ ਇਹ ਗੱਲ ਕਹਿੰਦਾ ਤੇ ਫਿਰ ਆਪਾਂ ਬੰਦੇ ਦਾ ਕੀ ਦੇਖਣਾ ਫੇਰ ਹੋ ਸਕਦਾ ਤਾਰੀਫ ਵੀ ਹੋਵੇ ਕਈ ਵਾਰ ਬੰਦੇ ਨੂੰ ਸਮਝਣ ਨੂੰ ਚੇਤਾ ਭੁੱਲ ਜਾਂਦਾ ਚੇਤਾ ਭੁੱਲ ਜਾਂਦਾ ਸਹੀ ਫੇਰ ਕਹੀ ਆ ਨਹੀਂ ਨਹੀਂ ਫੇਰ ਤਾਂ ਗੱਲ ਹੀ ਨਿਬੜ ਗਈ ਫੇਰ ਆਪਾਂ ਬੰਦੇ ਦਾ ਕੀ ਪੁੱਛ ਕੇ ਲੈਣਾ
ਵਧੀਆ ਫੇਰ ਤਾਂ ਤੁਹਾਡੀ ਚਰਚਾ ਪੂਰੇ ਪਿੰਡ ਹੈਗੀ ਵਧੀਆ ਵਾ ਲੋਕ ਤੁਹਾਡੇ ਬਾਰੇ ਵਧੀਆ ਸੋਚਦੇ ਆ
ਉਹ ਹੁਣ ਆਪਾਂ ਇੱਦਾਂ ਕਰੀਏ ਹੁਕਮਪ੍ਰੀਤ ਜੀ ਆਪਾਂ ਪਿੰਡ ਦੀ ਗੱਲ ਕੀਤੀ ਸੁਣਨ ਵਾਲਿਆਂ ਨੇ ਕਹਿਣਾ ਵੀ ਉਹ ਘੁਮਿਆਰੀ ਜਿੱਦਾਂ ਕਹਿੰਦੇ ਹੁੰਦੇ ਆਪਣਾ ਹੀ ਭਾਂਡਾ ਉਹਦੀ ਤਾਰੀਫ ਕਰਦੀ ਵੀ ਜੋ ਕਿਉਂਕਿ ਇਹ ਕੋਈ ਜਾਤੀਵਾਦ ਨਾਲ ਨੀ ਜੁੜਿਆ ਕੋਈ ਡਾਂਗਾ ਹੀ ਨਾ ਹਿਲ ਜੋ ਹਲੇ ਵੀ ਉਹ ਕਹਿੰਦੇ ਹੁੰਦੇ ਉਦਾਹਰਨ ਦਿੰਦੇ ਹੁੰਦੇ ਵੀ ਜਿਹੜਾ ਕੋਈ ਭਾਂਡਾ ਆਪ ਬਣਾਵੇ ਕੋਈ ਘੁਮਿਆਰ ਜਾਂ ਕੋਈ ਉਹਨੂੰ ਉਹਦੀਆਂ ਸਿਫਤਾਂ ਕਰਦਾ ਵੀ ਇਹ ਭਾਂਡਾ ਖਾਸ ਆਏ ਵਧੀਆ ਵੇ ਇਸ ਤੋਂ ਵਧੀਆ ਕੋਈ ਨੀ ਉਹ ਹੁਣ ਅਸੀਂ ਆਪਣੇ ਪਿੰਡ ਦੀਆਂ ਤਾਰੀਫਾਂ ਕਰਨੇ ਹੁਣ ਸੁੱਖਪ੍ਰੀਤ ਉਹ ਨਾ ਕਹੇ ਸੁਣਨ ਵਾਲੇ ਵੀ ਆਪਣੀਆਂ ਤਾਰੀਫਾਂ ਕਰੀ ਤੁਰੇ ਹੁੰਦੇ ਆਪਾਂ ਕੋਈ ਹੋਰ ਗੱਲ ਵਿਖਾ ਛੇੜੀਏ ਹੋਰ ਇੱਧਰ ਲਾ ਸੁਣਾ ਨਿਊਜ਼ੀਲੈਂਡ ਦਾ ਜਿਹੜਾ ਪਾਪਾ ਟੋਏ ਟੋਏ ਆ ਇੱਧਰ ਜਿਹੜਾ ਕਈ ਇੱਕ ਦੋ ਸ਼ਹਿਰ ਬੜੇ ਵਧੀਆ ਅੱਛਾ ਇਹ ਨਿਊਜ਼ੀਲੈਂਡ ਹਰਿਆ ਭਰਿਆ ਕਹਿੰਦੇ ਜ਼ਿਆਦਾ ਕਿ ਆਸਟ੍ਰੇਲੀਆ ਜਿੰਨਾ ਹੀ ਆ ਤੁਸੀਂ ਜਾਣੇ ਆਉਂਦੇ ਰਹਿੰਦੇ ਆ ਕਹਿੰਦੇ ਵੀ ਹਰਿਆਈ ਇੱਥੇ ਜ਼ਿਆਦੀ ਆ ਰੁੱਖ ਬੂਟੇ ਵਾਹ ਵਾਹ ਲਾਏ ਇਹਨਾਂ ਨੇ
ਹਾਂਜੀ ਹਾਂਜੀ ਇੱਥੇ ਨਹੀਂ ਰੁੱਖ ਬੂਟੇ ਲਾਏ ਨੀ ਵੈਸੇ ਇੱਥੇ ਕੁਦਰਤੀ ਵੀ ਬਹੁਤ ਬਹੁਤ ਜ਼ਿਆਦਾ ਹਰਿਆ ਭਰਿਆ ਵਾ ਨੈਚੁਰਲ ਜਿਹੜਾ ਨਿਊਜ਼ੀਲੈਂਡ ਬਹੁਤ ਸੋਹਣਾ ਵਾ ਤੇ ਤੁਸੀਂ ਕਿੱਧਰ ਵੀ ਜਾਓ ਕਿਤੇ ਵੀ ਜਾਓ ਘੁੰਮਣ ਜਾਓ ਤੁਸੀਂ ਘਰ ਤੋਂ ਸਟਾਰਟ ਹੋ ਜਾਓ ਤੁਸੀਂ ਸਾਰਾ ਜਿਹੜਾ ਰਾਹ ਦਾ ਵਿਊ ਆ ਜਿਹੜਾ ਆਲਾ ਦੁਆਲਾ ਵਾ ਵਧੀਆ ਬਹੁਤ ਸੋਹਣਾ ਵਾ ਦੇਖਦੇ ਜਾਓਗੇ ਪਹਾੜ ਕਿਤੇ ਗਾਵਾਂ ਚੜਦੀਆਂ ਕਿਤੇ ਭੇਡਾਂ ਚੜਦੀਆਂ ਵਾ ਬਹੁਤ ਸੋਹਣਾ ਆਲੇ ਦੁਆਲੇ ਬਹੁਤ ਵਧੀਆ ਇੱਥੇ 70% ਜਿਹੜੇ ਟੂਰਿਸਟ ਨੇ ਆਸਟ੍ਰੇਲੀਆ ਤੋਂ ਆਉਂਦੇ ਨੇ ਤੇ ਆਸਟ੍ਰੇਲੀਆ ਹਾਂ ਜੀ ਆਸਟ੍ਰੇਲੀਆ ਥੋੜਾ ਜਿਆਦਾ ਵਾਈਡ ਆ ਉੱਥੇ ਜਿਹੜੀ ਹਰਿਆਲੀ ਜਿਆਦਾ ਸਾਈਡਾਂ ਤੇ ਹੀ ਆ ਸੈਂਟਰ ਵਿੱਚ ਜਿਆਦਾ ਰੈਡ ਆ ਉਹ ਜੇ ਤੁਸੀਂ ਆਸਟ੍ਰੇਲੀਆ ਜੀ ਉੱਪਰ ਦੀ ਲੰਘੋ ਨਾ ਤੇ ਅਸੀਂ ਇੱਕ ਵਾਰ ਉਹਨੇ ਜਹਾਜ਼ ਵਾਲੇ ਨੇ ਪਹਿਲਾਂ ਜਹਾਜ਼ ਇੱਕ ਪਾਸੇ ਨੂੰ ਕੀਤਾ ਡੇਟਾ ਕੀਤਾ ਉਧਰਲੀ ਸਵਾਰੀ ਨੂੰ ਦਿਖਾਇਆ ਥੱਲੇ ਵੀ ਪੂਰਾ ਥੱਲੇ ਲਾਲ ਦੀਦਾ ਵਾ ਲੋਕੇਸ਼ਨ ਵੀ ਥੋੜਾ ਜਾ ਜਿਆਦਾ ਸਾਊਥ ਕੋਲ ਵੱਲੀ ਨੂੰ ਆ ਤੇ ਮੌਸਮ ਵੀ ਥੋੜਾ ਠੰਡਾ ਰਹਿੰਦਾ ਸਰੀਰ ਨਾਲੋਂ ਤੇ ਮੀਂਹ ਨੂੰ ਜਿਆਦਾ ਪੈਂਦੇ ਨੇ ਮੀਂਹ ਬਹੁਤ ਪੈਂਦੇ ਆ
ਮੀਂਹ ਦਾ ਕਰਕੇ ਫਿਰ ਏਦਾਂ ਨਾ ਵੀ ਇੱਥੇ ਨਵੀਂ ਜਾਦੀ ਹੈ ਕਿਤੇ ਚਾਰੇ ਪਾਸੇ ਸਮੁੰਦਰ ਆ ਇਹ ਇੱਕ ਆਸਟ੍ਰੇਲੀਆ ਨਾਲੋਂ ਥੋੜਾ ਛੋਟਾ ਵੀ ਆ ਇਹ ਟਾਪੂ ਹੋਣ ਦੇ ਨਾਤੇ ਜਿਹੜਾ ਵੀ ਬੀਜ ਇਹਦਾ ਕੁਦਰਤੀ ਇੱਥੇ ਡਿੱਗ ਗਿਆ ਉਹ ਉਗਣਾ ਹੀ ਉਗਣਾ ਕਿਉਂਕਿ ਇੱਥੇ ਨਵੀਂ ਵਧੀਆ ਮੌਸਮ ਚ ਮੀਂਹ ਵਧੀਆ ਜ਼ਮੀਨ ਟਾਪੂ ਦੀ ਜਿਹੜੀ ਹੁੰਦੀ ਨਾ ਆਪਣੇ ਹੁਕਮਰੀਤ ਇਹ ਘੱਟ ਤੋਂ ਬਹੁਤੀ ਉਪਜਾਊ ਹੀ ਹੁੰਦੀ ਆ ਮਾੜੀ ਨਹੀਂ ਹੁੰਦੀ ਕਿਉਂਕਿ ਜਿਹੜੇ ਟਾਪੂ ਉੱਪਰ ਉੱਠ ਗਿਆ ਉਹ ਇਹ ਅਸਲ ਦੇ ਵਿੱਚ ਨਾ ਇਹ ਪਹਿਲਾਂ ਜਿਹੜੇ ਸਾਰੇ ਜਿਹੜੇ ਦੇਸ਼ ਹੈ ਇੱਕ ਦੂਜੇ ਨਾਲ ਜੁੜੇ ਸੀ ਹੁਣ ਇਹ ਵੱਖ ਹੁੰਦਾ 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 ਖਿਸਕ ਰਿਹਾ ਇਹ ਨਹੀਂ ਕੋਈ ਸਮੁੰਦਰ ਦੇ ਵਿੱਚੋਂ ਹੀ ਪੈਦਾ ਹੋ ਗਿਆ ਕੋਈ ਇਹ ਹੈ ਕਿਸੇ ਨਾ ਕਿਸੇ ਹਿੱਸਿਓਂ ਟੁੱਟ ਕੇ ਮਤਲਬ ਖਿਸਕੇ ਹੀ ਆ ਤੇ ਹੁਣ ਵੀ ਖਿਸਕਦੇ ਜਾ ਰਹੇ ਆ ਪਰ ਇਹਨਾਂ ਨੂੰ ਲੱਖਾਂ ਕਰੋੜਾਂ ਸਾਲ ਲੱਗ ਰਿਹਾ ਜਿਹੜੇ ਵੱਧ ਰਿਹਾ
ਬਿਲਕੁਲ ਹਾਂਜੀ ਜਿਹੜੇ ਜਿਹੜਾ 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 ਆਸਟ੍ਰੇਲੀਆ ਆ ਗਈ ਆ ਉਹਦੇ ਜਿਹੜੇ ਫੋਸਿਲ ਜਿਹੜੇ ਮਿਲਦੇ ਆ ਨਾ ਜਿਹੜੇ ਧਰਤੀ ਤੋਂ ਉਹ ਕਿਸੇ ਟਾਈਮ ਇੰਡੀਆ ਨਾਲ ਜੁੜਿਆ ਹੋਇਆ ਸੀਗਾ ਤੇ ਲੱਭ ਨੀ ਯਾਨੀ ਕਿ ਹੌਲੀ ਹੌਲੀ ਜਿਹੜੀਆਂ ਪਲੇਟਾਂ ਜਿਹੜੇ ਜੋੜ ਆ ਇਹ ਕੈਲਸਲ ਰਹਿੰਦੇ ਨੇ ਇਹ ਘੁੰਮਦਾ ਜਿੱਥੇ ਆ ਰਹੇ ਜਿਹੜੇ ਸਾਰੇ ਦੇਸ਼ ਆ ਦੇ ਸਾਰੇ ਦੇਸ਼ਾਂ ਦੀ ਲੋਕੇਸ਼ਨ ਹੌਲੀ ਹੌਲੀ ਮੂਵ ਹੁੰਦੀ ਰਹਿੰਦੀ ਆ ਤੇ ਬਾਕੀ ਨਾ ਹੈਗਾ ਨਾ ਜਿਹੜਾ ਨਿਊਜ਼ੀਲੈਂਡ ਆ ਇਹ ਧਰਤੀ ਤੋਂ ਵਿਚੇ ਨਿਕਲਿਆ ਹੋਇਆ ਇੱਕ ਤਰੀਕੇ ਨਾਲ ਸਾਰੀ ਵੋਲਕੈਨਿਕ ਲੈਂਡ ਆ ਉਹ ਜਵਾਲਾਮੁਖੀ ਵਾਲੀ ਸਾਰੀ ਧਰਤੀ ਆ ਇਹ ਤੇ ਉਹ ਥੱਲੇ ਫਟ ਫਟ ਕੇ ਹੁਣ ਵੀ ਇੱਥੇ ਬਹੁਤ ਥਾਂ ਵੀ ਜਿਹੜੇ ਹੈਗੇ ਨੇ ਉਹ ਜਵਾਲਾਮੁਖੀ ਦੇ ਬਣੇ ਹੋਏ ਨੇ ਤੇ ਹਜੇ ਕਈ ਜਿਹੜੇ ਜਵਾਲਾਮੁਖੀ ਹਜੇ ਵੀ ਐਕਟਿਵ ਆ ਉਹ ਤੋਂ ਧੂੰਆਂ ਜਿਹਾ ਨਿਕਲਦਾ ਰਹਿੰਦਾ ਵਾ ਜਾਂ ਥੱਲਿਓਂ ਉਹਦੀ ਗੱਬ ਵੀ ਹੁੰਦੀ ਆ ਉੱਭਰਦੀ ਵੀ ਰਹਿੰਦੀ ਆ ਕਾਫੀ ਇੱਥੇ ਹੈਗੀਆਂ ਲੋਕੇਸ਼ਨਾਂ ਜਿੱਥੇ ਲੋਕ ਸਪੈਸ਼ਲ ਉਸ ਚੀਜ਼ ਨੂੰ ਦੇਖਣ ਜਾਂਦੇ ਆ ਸ਼ਹਿਰ ਆ ਕੇ ਰੋਟਰੂ ਆ ਤੁਸੀਂ ਉੱਥੇ ਜਾ ਕੇ ਉਹ ਕੁੱਥੇ ਉਹਦੀ ਸਮੈਲ ਆਉਂਦੀ ਬਹੁਤ ਸਮੈਲ ਆਉਂਦੀ ਉੱਥੇ ਤੇ ਉੱਥੇ ਬਹੁਤ ਥਾਂ ਥਾਂ ਇੱਕ ਰੋਡ ਦੇ ਸਾਈਡਾਂ ਤੇ ਵੀ ਧੂੰਆਂ ਜਿਹਾ ਨਿਕਲ ਜਾਂਦਾ ਜ਼ਮੀਨ ਚੋਂ ਥਾਂ ਥਾਂ ਥੱਲੇ ਜ਼ਮੀਨ ਤੋਂ ਇਹਦੇ ਲਾਵਾ ਕਨੈਕਟ ਆ ਉਹਦੇ ਨਾਲ ਉਹ ਭਾਫਾਂ ਜਿਹੀ ਨਿਕਲ ਜਾਂਦੀ ਸਮੈਲ ਵੀ ਆਉਂਦੀ ਆ ਉਹਨਾਂ ਦੀ ਤੇ ਇਹ ਸਾਰਾ ਵੋਲਕੈਨਿਕ ਲੈਂਡ ਆ ਲੈਂਡ ਆ ਇਹਦਾ ਬਹੁਤ ਹਿੱਸਾ ਜਿਹੜਾ ਥੱਲੇ ਥੱਲੇ ਡੁੱਬਿਆ ਹੋਇਆ ਵਾ ਥੱਲੇ ਬਹੁਤ ਵੱਡਾ ਸੀ ਤੇ ਇਹਨੂੰ ਇਹਦਾ ਇੱਕ ਨਾਮ ਵੀ ਇੱਕ ਅਲੱਗ ਹੁਣ ਮੈਨੂੰ ਮੇਰੇ ਦਿਮਾਗ ਚ ਨਹੀਂ ਆਉਂਦਾ ਹੈਗਾ ਚੱਲ ਨਾਮ ਸੀ ਇਹਦਾ ਪਹਿਲਾਂ ਇਹਦਾ ਜਿਹੜਾ 80% ਬਾਅਦ ਜ਼ਿਆਦਾ ਹੀ ਸਮੁੰਦਰ ਥੱਲੇ ਦਬਿਆ ਹੋਇਆ ਵਾ ਇਹਦੇ ਬੀਚ ਆ ਜਿਹੜੇ ਹਾਂਜੀ ਜਿਹੜੇ ਹੁਣ ਜਿਹੜੇ ਬੀਚ ਆ ਇਹਦੇ ਬਹੁਤ ਉਹ ਆ ਮਤਲਬ ਕਾਫੀ ਦੂਰ ਦੂਰ ਤੱਕ ਤੁਹਾਡੇ ਗੋਡੇ ਗੋਡੇ ਪਾਣੀ ਰਹਿਣਾ ਵਾ ਤੇ ਬਹੁਤ ਡੂੰਘੇ ਨੀ ਹੈਗੇ
ਅੱਛਾ ਵੀ ਗਾਮ ਤੁਰੇ ਵੀ ਜਾਓ ਤਾਂ ਵੀ ਇੱਥੋਂ ਤੱਕ ਹੀ ਪਾਣੀ ਆ
ਹਾਂਜੀ ਹਾਂਜੀ ਪਰ ਮਤਲਬ ਕਹਿਣ ਦਾ ਮਤਲਬ ਜਿਵੇਂ ਮੋਸਟਲੀ ਜਿਹੜੇ ਸੀਜ ਨੂੰ ਬੀਚ ਆ ਉਹ ਤਾਂ ਜਿਵੇਂ ਮੰਨ ਲਓ 10 ਮੀਟਰ ਤੋਂ ਲੈ ਕੇ ਬੰਦਾ ਥੱਲੇ 11 ਜਿਹਾ ਹੋਣ ਲੱਗ ਜਾਂਦਾ ਇਹਦੇ ਜਿਹੜੇ ਬੀਚ ਆ ਜ਼ਿਆਦਾ ਉੱਚੇ ਆ ਤੇ ਉਹ ਜ਼ਿਆਦਾ ਉਹਦੇ ਪੱਥਰ ਪੁੱਥਰ ਜੇ ਜੇ ਮੈਂ ਤੁਹਾਨੂੰ ਉਸ ਟਾਈਮ ਫੋਟੋ ਭੇਜੀ ਦੀ ਕਹਿੰਦੇ ਸੀਗੇ ਇਹ ਪੱਥਰ ਨੀ ਸੀਗੇ ਉਹ ਕਿੰਨੀਆਂ ਸਿੱਟੀਆਂ ਸੀਗੀ ਸਿੱਟੀਆਂ ਤੇ ਉਹ ਹਾਂਜੀ ਹਾਂਜੀ ਉਹ ਉੱਥੇ ਜਿਹੜੇ ਬੀਚ ਜ਼ਿਆਦਾਤਰ ਬੀਚ ਇੱਕ ਇੰਨੇ ਉਹ ਨੀ ਹੈਗੇ ਮਤਲਬ ਕਹਿ ਲਈਏ ਵੀ ਨਹਾਉਣਾ ਵੀ ਨੀ ਹੈਗਾ ਇੱਕ ਤਾਂ ਪਾਣੀ ਬਹੁਤ ਠੰਡਾ ਹੁੰਦਾ ਵਾ ਤੇ ਇੱਕ ਪਾਣੀ ਜਿਹੜਾ ਹੈਗਾ ਸ਼ੈਲੋ ਆ ਜ਼ਿਆਦਾ ਡੂੰਘੇ ਨੀ ਹੈਗੇ ਤੇ ਜ਼ਿਆਦਾਤਰ ਕਈ ਤਾਂ ਬੀਚਾਂ ਦੇ ਤਾਂ ਜ਼ਿਆਦਾ ਉਹ ਹੁੰਦੇ ਨੇ ਉਹ ਜਿਹੜੇ ਵੋਲਕੈਨਿਕ ਜਿਹੜੇ ਉਹ ਲਾਵੇ ਵਾਲੇ ਪੱਥਰ ਹੁੰਦੇ ਨੇ
ਇਧਰ
ਹੀ ਆ ਜਿਹੜਾ ਹੈਗਾ ਨਾ ਸਾਊਥ ਪੈਸਿਫਿਕ ਏਰੀਆ ਜਿਹੜਾ ਜਿਹੜਾ ਨਿਊਜ਼ੀਲੈਂਡ ਸੀ ਇਹਦੇ ਮੰਨ ਲਓ ਤੇ ਇਧਰ ਕਹਿ ਲਈਏ ਵੀ
ਫਿਜੀ ਤੇ ਇੱਕ ਮੁਲਕ ਆ ਭਾਜੀ ਹੈ ਨਾ ਵੱਖਰਾ
ਹਾਂਜੀ 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 ਥੋੜਾ ਜਿਹਾ ਮੌਲਕ ਆ ਇਹ ਟਾਪੂ ਆ ਇਹ ਅਸਲ ਵਿੱਚ 1967 ਵਿੱਚ ਉਦੋਂ ਸ਼ਾਇਦ ਆਜ਼ਾਦ ਹੋਇਆ ਪਹਿਲਾਂ ਇਹ ਗੋਰਿਆਂ ਦੇ ਅੰਡਰ ਸੀਗਾ ਤੇ ਇੱਥੇ ਉਦੋਂ ਤਕਰੀਬਨ 100-150 ਸਾਲ ਪਹਿਲਾਂ ਇੰਡੀਆ ਤੋਂ ਗੋਰੇ ਲੈ ਕੇ ਵੱਡੇ ਵੱਡੇ ਸਟੈਪ ਭਰ ਕੇ ਲੈ ਗਏ ਸੀ ਲੋਕਾਂ ਦੇ ਉੱਥੇ ਲੇਬਰ ਕਰਵਾਉਣ ਵਾਸਤੇ, ਜੰਗਲ ਕਰਵਾਉਣ ਵਾਸਤੇ, ਜਾਂ ਫਿਰ ਜ਼ਿਆਦਾਤਰ ਗੰਨੇ ਦੀ ਖੇਤੀ ਕਰਵਾਉਣ ਵਾਸਤੇ ਇੰਡੀਆ ਤੋਂ ਯੂਪੀ ਬਿਹਾਰ ਹੋ ਗਿਆ ਜਾਂ ਫਿਰ ਇੱਧਰ ਸਾਊਥ ਇੰਡੀਆ ਵੱਲੀ ਹੋ ਗਿਆ, ਇਹ ਇੱਧਰੋਂ ਸਿੱਖ ਭਰ ਭਰ ਕੇ ਬੰਦਿਆਂ ਦੇ ਲੈ ਗਏ ਜੀ ਉੱਥੇ ਕੰਮ ਕਰਵਾਉਣ ਵਾਸਤੇ, ਤੇ ਉਹੀ ਬੰਦੇ ਜਿਹੜੇ ਹੁਣ ਉੱਥੇ ਜਿਹੜੇ ਰਹਿ ਗਏ ਜਿਹੜੇ ਰਹਿੰਦੇ ਨੇ ਉਦੋਂ ਦੇ, ਹੁਣ ਉਹਨੇ ਗਾਣੇ ਦਾ ਜਵਾਬ ਉਹਨਾਂ ਨੂੰ ਫ੍ਰੀ ਇੰਡੀਅਨ ਕਿਹਾ ਜਾਂਦਾ ਵਾ।
ਅੱਛਾ, ਉਹਨਾਂ ਨੂੰ ਕਹਿੰਦੇ ਫ੍ਰੀ ਇੰਡੀਅਨ ਜਿਹੜੇ, ਮਤਲਬ
ਭੋਜਪੁਰੀ ਬੋਲਦੇ ਆ ਉਹ ਭਾਈਆਂ ਵਾਲੀ ਭਾਸ਼ਾ ਬੋਲਦੇ ਕਿਉਂਕਿ ਉਹਨਾਂ ਦੀ
ਉਹ
ਇੰਡੀਆ ਤੋਂ ਵੀ, ਹਾਂਜੀ ਹਾਂਜੀ ਉਹ ਆਣਗੇ ਇੰਡੀਆ ਤੋਂ ਆਏ ਹੋਏ ਨੇ, ਯੂਪੀ ਘਰ ਵਿੱਚ ਜ਼ਿਆਦਾ ਹੋਏ ਨੇ, ਸਿੱਖ ਵੀ ਹੈਗੇ ਨੇ, ਸਿੱਖ ਬਹੁਤ ਘੱਟ ਨੇ, ਜ਼ਿਆਦਾਤਰ ਉਹੀ ਨੇ ਇੱਧਰਲੇ ਯੂਪੀ ਦੇ ਜਾਂ ਬਿਹਾਰ ਦੇ ਆ, ਤੇ ਸਾਊਥ ਇੰਡੀਅਨ ਵੀ ਹੈਗੇ ਨੇ।
ਵਧੀਆ ਗੱਲ ਆ, ਤਾਂ ਫਿਜੀ ਦਾ ਹੀ ਜਿਹੜਾ ਉਹ ਡਾਲਰ ਸੀ ਜੇ ਤੇ ਆਪਣੇ ਸਿੱਖ ਦੀ ਵੀ ਫੋਟੋ ਹੈਗੀ ਹੈ ਜਿਹੜੀ ਵਾਹ ਵਾਇਰਲ ਹੋ ਰਹੀ ਸੀ ਨਾ।
ਹਾਂਜੀ 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 ਫਿਜੀ ਦਾ ਡਾਲਰ ਆ। ਹਾਂਜੀ ਤੇ ਇੱਥੇ ਤੇ ਜਿਹੜੇ ਉਹਨਾਂ ਦੇ ਆਮ ਜਿਹੜੇ ਨੇਟਿਵ ਲੋਕ ਨੇ ਉਹਨਾਂ ਦੀ ਸਗਲਾ ਅਲੱਗ ਆ, ਉਹ ਆਣਗੀ ਫਿਜੀ ਅਸਲੀ ਉਹ ਫਿਜੀਆਂ ਦਾ, ਪਰ ਜ਼ਿਆਦਾਤਰ ਉੱਥੇ ਜਿਹੜੇ ਹੈਗੇ ਤਰੱਕੀ ਕਰਦੇ ਜਾਣ ਜਿਹਨਾਂ ਨੇ ਚਲਾ ਰਹੇ ਨੇ ਉਹ ਹੈਗੇ ਮੋਸਟਲੀ ਫਿਜੀ ਇੰਡੀਅਨ ਹੀ ਆ, ਜਿਹੜੇ ਆਪਣੇ ਇੰਡੀਅਨ ਲੋਕ ਹੀ ਆ ਜਿਹਨਾਂ ਪਹਿਲੀ ਵਾਰ ਦੇਖੇ ਇੱਥੇ ਆਸਟ੍ਰੇਲੀਆ ਤੇ। ਮੈਂ ਕਿਹਾ ਵੀ ਇਹ, ਮੈਂ ਕਿਹਾ ਵੀ ਇਹ ਲੋਕ, ਮੈਂ ਹੈਰਾਨ ਲੱਗ ਕੇ ਹਿੰਦੀ ਵੀ ਬੋਲਦੇ ਆ ਤੇ ਇਹ ਇਹਨੂੰ ਕਿੱਥੋਂ ਆ ਨਾ ਕੋਈ ਬਾਹਰਲੇ ਮੁਲਕ ਚ ਆਪਣੇ, ਮੈਨੂੰ ਮੈਂ ਕਿਹਾ ਵੀ ਯੂਪੀ ਬਿਹਾਰ ਦੇ ਲੋਕ ਤਾਂ ਕਿੱਥੋਂ ਆ ਗਏ ਇੱਥੇ, ਉਹ ਤਾਂ ਹੈ ਨੀ ਬਾਹਰ ਵਾਲੇ, ਉਹ ਫਿਰ ਬਾਅਦ ਸਮਝ ਆਈ ਪੁਰਾਣੇ ਵੀ ਇਹ ਕਿਵੇਂ ਹੈ ਤਾਂ ਯੂਪੀ ਬਿਹਾਰ ਦੇ ਹੀ ਆ, ਪਰ ਇਹ ਪੁਰਾਣੇ ਗਏ ਹੋਏ ਨੇ ਉੱਧਰ ਸਿਟੀ ਵਿੱਚ, ਜੰਗਲ ਕਰਵਾਉਣ ਵਾਸਤੇ ਜਾਂ ਫਿਰ ਇੱਕ ਗੰਨੇ ਦੀ ਖੇਤੀ ਕਰਵਾਉਣ ਵਾਸਤੇ ਲੈ ਕੇ ਗਏ ਸੀ ਇਹਨਾਂ ਨੂੰ, ਕੇਨ ਕਟਰ ਕਹਿੰਦੇ ਨੇ, ਕੇਨ ਕਟਰ ਵੀ ਕਹਿ ਦਿੰਦੇ ਨੇ, ਉਦੋਂ ਕਹਿੰਦੇ ਸੀ ਹੁਣ ਪਾਉਣ ਨੀ ਕਹਿੰਦੇ ਹੋਣਗੇ, ਪਰ ਹੁਣ ਵੀ ਸਿਟੀ ਵਿੱਚ ਜਿਹੜਾ ਹੈਗਾ ਸਿਟੀ ਨੂੰ ਲੱਗਦਾ ਦੁਨੀਆਂ ਦਾ ਪਹਿਲੇ ਦੇਸ਼ਾਂ ਵਿੱਚੋਂ ਆਉਂਦਾ, ਕਈ ਪਹਿਲੇ ਦੇਸ਼ਾਂ ਵਿੱਚ ਆਉਂਦਾ ਜਿਹੜਾ ਵੀ ਸਭ ਤੋਂ ਵੱਧ ਸ਼ੂਗਰ ਦੀ ਸ਼ੂਗਰ ਦਾ ਐਕਸਪੋਰਟ ਕਰਦਾ ਵਾ।
ਹਲੇ ਵੀ ਉਸੇ ਗੰਨਾ ਹੁੰਦਾ?
ਹਾਂਜੀ ਹਾਂਜੀ ਹਾਂਜੀ, ਹੁਣ ਤਾਂ ਫਿਰ ਮਸ਼ੀਨਾਂ ਜਿਹੜਾ ਕੰਮ ਲੱਗ ਗਈ, ਹੁਣ ਵੀ ਉੱਥੇ ਇਹ ਇੰਨੀ ਨੀ ਹੈਗੀ, ਇੰਨੀ ਕਿ ਏਦਾਂ ਤਗੜਾ ਦੇਸ਼ ਨੀ ਹੈਗਾ, ਡਾਲਰ ਤਾਂ ਹੈਗਾ ਚੱਲਦਾ, ਡਾਲਰ ਤੇ ਘੰਟੇ ਦੇ 2-3 ਡਾਲਰ ਮਸਾਂ ਦਿੰਦੇ ਨੇ ਘੰਟੇ ਦੇ,
ਉਹ ਫਿਰ ਇੰਨਾ ਵੀ ਮਹਿੰਗਾ ਵੀ ਹੋਊ ਜਾਂ ਉਸ ਹਿਸਾਬ ਨਾਲ ਹੋਊ, ਪਰ ਏਦਾਂ ਇੱਕ ਗੱਲ ਆ ਬਈ ਆਪਣੇ ਹੁਕਮਰੀ ਸਿਆ, ਮੈਂ ਹੈਰਾਨ ਹੁੰਦਾ ਹੁੰਦਾ ਵੀ ਗੋਰਿਆਂ ਨੇ ਦੇਖ ਲਾ ਵੀ ਗੁਲਾਮ ਬਣਾ ਬਣਾ ਹੀ ਦੇਖੋ ਸਾਰੇ ਕੰਮ ਗੁਲਾਮਾਂ ਤੋਂ, ਇੱਧਰ ਤੁਸੀਂ ਵੇਖ ਲਓ ਬਈ ਸ਼ਿਮਲੇ ਆ ਲਓ, ਜਿੰਨੀਆਂ ਟ੍ਰੇਨਾਂ ਟਰੂਨਾਂ ਪਹਾੜ ਭੂੜ ਚੀਰੇ, ਇਹ ਜਿੰਨੇ ਵੀ ਉਹ ਪੱਥਰ ਪੁੱਥਰ ਕੱਟਣ ਵਾਲੇ ਭਾਰਤੀਆਂ ਨੂੰ ਇਹਨਾਂ ਤੋਂ ਕੰਮ ਕਰਾਉਂਦੇ ਰਹੇ, ਆਪ ਤੇ ਦੱਸਣ ਵਾਲੇ ਸੀ ਇੱਥੋਂ ਕੱਟੋ ਉੱਥੋਂ ਕੱਟੋ ਆਹ ਕਰੋ ਕਰੋ, ਮੈਂ ਸਮਝਦਾ ਵੀ ਕਿੰਨਾ ਯਾਰ ਆਪਣੇ ਵੱਡ ਵਡੇਰਿਆਂ ਦੇ ਉੱਤੇ ਅਤਿਆਚਾਰ ਕਰਦੇ ਰਹੇ।
ਹਾਂਜੀ ਹਾਂਜੀ, ਉਹਨਾਂ ਨੂੰ ਇੱਕਾਂ ਨੇ ਅੱਤਿਆਚਾਰ ਕੀਤਾ ਉਦੋਂ, ਉਹ ਵੈਸੇ ਚਲੋ ਬਿਲਡਿੰਗ ਦਾ ਆਪਦੀ ਆਪਦੀ ਇੱਛਾ ਨਾਲ ਗਏ ਹੋਣਗੇ, ਪਰ ਨਾਲ
ਨਹੀਂ ਫਿਰ ਹੁਣ ਇੱਛਾ ਤੇ ਹੁਣ ਵੇਖੋ ਜਦੋਂ ਬੰਦੇ ਤੋਂ ਪੈਸਾ ਹੀ ਕੋਈ ਨੀ, ਜੇ ਕਿਸੇ ਤੋਂ 4 ਰੁਪਏ ਆਉਂਦੇ ਉਹ ਹੋਇਆ ਤਾਂ ਭਾਵਾਂ ਪੈਸਾ ਦੇ ਕੇ ਕੰਮ ਕਰਾਉਂਦੇ, ਹੁਣ ਮਜਬੂਰੀ ਬੰਦੇ ਤੋਂ ਕੰਮ ਕਰਾਉਂਦੀ, ਧੱਕੇ ਨਾਲ ਤਾਂ ਕੋਈ ਵੀ ਨੀ ਕਰਦਾ, ਮੰਨ ਲਓ ਹੁਣ ਬੰਦੇ ਦੇ ਖਾਣ ਨੂੰ ਰੋਟੀ ਨੀ, ਉਹ ਕਰੂਗਾ ਤਾਂ ਹੈ ਨਾ, ਹੁਣ ਜਿਹੜਾ ਖੂਹੀਆਂ ਪੱਟਦਾ ਸਾਡੇ ਸਮੇਂ ਚ, ਹੁਣ ਉਹ ਮੈਂ ਸਮਝਦਾ ਵੀ ਮਜਬੂਰੀ ਖੂਹੀ ਪਟਾਉਂਦੀ ਆ, ਖੂਹੀ ਪੱਟਦੇ ਪੱਟਦੇ ਪੂਰ ਵੀ ਸਕਦਾ ਬੰਦਾ ਮਰ ਵੀ ਸਕਦਾ, ਪਰ ਹੁਣ ਮਜਬੂਰੀ ਨੂੰ ਕਰਨਗੀ
ਕਰਦੇ। ਹਾਂਜੀ ਹਾਂਜੀ ਬਿਲਕੁਲ, ਇਹ ਵੀ ਇਹਨਾਂ ਦਾ ਇੱਕ ਹੋਰ ਇਹਨਾਂ ਦੀ ਤਰਾਸ ਵੀ, ਇਹ ਵੈਸੇ ਇਹਨਾਂ ਦਾ ਨਿਊਜ਼ੀਲੈਂਡ ਚ ਕਾਫੀ ਸੀਗੀ ਇੰਨੀ, ਇਹਨਾਂ ਦੇ ਇਹਨਾਂ ਨੇ ਕੰਮ ਕੁੰਮ ਵੀ ਵਧੀਆ ਅੱਗੇ ਤੋਰੇ ਹੋਏ ਨੇ, ਬਹੁਤ ਵਧੀਆ ਤਰੱਕੀ ਚਾਹੁੰਦਾ ਲੋਕ ਇਹ, ਪਰ ਜਿਹੜਾ ਇਹਨਾਂ ਦਾ ਨਾ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਬੜੀ, ਕਿਉਂਕਿ ਮੈਂ ਪਹਿਲਾਂ ਕੰਮ ਕੀਤਾ ਇਹਨਾਂ ਨਾਲ ਕੀਤਾ ਵਾ, ਪਹਿਲਾਂ ਬਿਲਡਰ ਨਾਲ ਮੈਂ ਕੰਮ ਕਰਦਾ ਸੀ, ਉਹ ਬਿਲਡਰ ਸਹੀ ਸੀਗਾ, ਤੇ ਇਹ ਇਹ ਵੀ ਇਹਨਾਂ ਦੀ ਇੱਕ ਗੱਲ ਆ, ਇਹ ਸਮਝਦੇ ਵੀ ਜਿਹੜੇ ਆਪਾਂ ਇੰਡੀਅਨ ਲੋਕ ਆ, ਮੈਂ ਬੁਰਾਈ ਨੀ ਕਰਦਾ ਕੋਈ ਗੱਲ ਨੀ, ਇਹ ਪਰ ਇਹ ਸਮਝਦੇ ਜਿਹੜੇ ਆਪਾਂ ਇੰਡੀਅਨ ਆਪਾਂ ਇਹਨਾਂ ਨੂੰ ਪਿੱਛੇ ਆ, ਜਿਹੜੇ ਸਹੀ ਇੰਡੀਅਨ ਲੋਕਾਂ ਨਾਲੋਂ ਵੀ ਆਪਾਂ ਇਹਨਾਂ ਨੂੰ ਪਿੱਛੇ ਆ, ਵੀ ਇਹਨੂੰ ਲੱਗਦਾ ਵੀ ਅਸੀਂ ਗੋਰਿਆਂ ਦੇ ਜ਼ਿਆਦਾ ਨੇੜੇ, ਅਸੀਂ ਜ਼ਿਆਦਾ ਡਿਮਾਂਡ ਆ, ਇਹ ਪਰ ਇਹਨਾਂ ਭੁਲੇਖਾ ਇਹਨਾਂ ਦਾ ਨਾ ਜਿਹੜਾ ਲਿਵਿੰਗ ਸਟੈਂਡਰਡ ਆ, ਹੁਣ ਸਾਰੇ ਨੀ ਹੋਣਗੇ ਇਹ ਪਰ ਇਹਨਾਂ ਦਾ ਲਿਵਿੰਗ ਸਟੈਂਡਰਡ ਆ ਨਾ, ਜਿਹੜੇ ਉਹ ਨਾ ਜੋ ਜਿੰਨੇ ਹਜੇ ਆਪਣੇ ਪਹਿਲਾਂ ਪੁਰਾਣੇ ਰਹਿੰਦੇ ਸੀ ਓਪਨੀ ਆ, ਓਪਨ ਕਹਿਣ ਦਾ ਮਤਲਬ ਵੀ ਇਹ ਇਹਨਾਂ ਦਾ ਬਾਹਲਾ ਸਾਫ਼ ਸੁਥਰਾ ਜਿਹਾ ਨੀ ਰੱਖਦੇ, ਜਾਂ ਕਈ ਦੇਖਿਆ ਘਰੇ ਵਰਕਾਂ ਵੁਰਕਾਂ ਰੱਖੀ ਕਰਦੇ ਹੁੰਦੇ ਨੇ, ਇਹ ਘਰੇ ਵਰਕਾਂ ਰੱਖ ਦਿੰਦੇ ਨੇ, ਜਾਂ ਫਿਰ ਉਹ ਇਕੱਠੇ ਕਰੀ ਜਾਂਦੇ ਹੁੰਦੇ ਨੇ ਜਿਹੜੇ ਖਾਲੀ ਬੋਤਲਾਂ ਜਾਂ ਖਾਲੀ ਕੇਨ, ਉਹਨਾਂ ਨੂੰ ਬਾਅਦ ਚੋਂ ਕਬਾੜ ਚ ਵੇਚਣ ਨੂੰ, ਉਹ ਇਹੋ ਜਿਹਾ ਨਿੱਕੇ ਨੇ ਕੰਮ ਜਿਹੜੇ ਆਪਣੇ ਪਹਿਲਾਂ ਹੁੰਦੇ ਸੀ ਦੂਰਿਆਂ ਮੌਕੇ ਓਹੋ ਜਿਹੇ ਇਹਨਾਂ ਦਾ ਰਿਵਾਜ ਹਜੇ ਵੀ ਓਹੋ ਸਟਾਈਲ ਇਹਨਾਂ ਦਾ ਕਈ ਹੈ ਕਈਆਂ ਦਾ ਓਹੀ ਚਲਾਉਂਦੇ ਨੇ
ਚੱਲੀ ਜਾਂਦਾ ਇਹਨਾਂ ਦਾ ਚਲੋ ਆਪਾਂ ਫੇਰ ਹੁਣ ਮਤਲਬ ਹੁਕਮਰੀ ਸਾਹਿਬ ਬਹੁਤ ਸੋਹਣੀਆਂ ਜਿਹੜੀਆਂ ਜਾਣਕਾਰੀਆਂ ਮੈਂ ਉਹ ਕਹਿੰਦੇ ਨਾ ਵੀ ਆਪਣੇ ਗੁਰਜੰਡ ਤੋਂ ਵੀ ਜਾਣਕਾਰੀ ਭਰਪੂਰ ਤੁਹਾਡਾ ਪ੍ਰੋਗਰਾਮ ਆ ਜਾਣਕਾਰੀਆਂ ਤੁਹਾਡੇ ਅੱਗੇ ਐਸੇ ਸੂਝਵੰਦ ਸਿਆਣੇ ਸਾਨੂੰ ਦਿੰਦੇ ਆ ਇਹ ਸਾਨੂੰ ਇੱਥੇ ਬੈਠਿਆਂ ਨੂੰ ਖੂਹ ਦੇ ਡੱਡੂ ਵਾਲਾ ਸਾਹਿਬ ਆਹੀ ਤੇ ਉਹ ਪਿੰਡ ਦਾ ਹੀ ਦੱਸ ਸਕਦੇ ਆ ਦੀਨ ਦੁਨੀਆਂ ਦੀ ਜਿਹੜੀ ਤੁਸੀਂ ਇਹ ਗੱਲ ਸੁਣਾਈ ਆ ਮੈਂ ਸਮਝਦਾ ਵੀ ਇਹ ਕਿਤਾਬਾਂ ਚੋਂ ਇਹ ਨਾਲ ਨਹੀਂ ਮਿਲ ਸਕਦੀ ਜਿਹੜੀ ਤੁਸੀਂ ਉੱਥੇ ਲੋਕਾਂ ਦੇ ਨਾਲ ਵਿਚਰ ਕੇ ਜਾਂ ਲੋਕਾਂ ਤੋਂ ਜਾਣ ਕੇ ਸਿੱਖੀ ਆ ਜਾਂ ਸਮਝੀਏ ਤੇ ਆਪਣਾ ਸਮਾਂ ਜਿਹੜਾ ਉਹ ਫਿਰ ਜ਼ਿਆਦਾ ਹੋਏ ਨਾ ਹੁਕਮਦੀਪ ਜੀ ਆਪਾਂ ਗਾਲੀ ਲੰਮੀ ਗੱਲ ਹੈਗਾ ਤੇ ਰੋਕਣਾ ਸਾਨੂੰ ਪੈਣਾ ਨਹੀਂ ਤੇ ਜੀ ਕਰਦਾ ਵੀ ਤੁਹਾਡੀਆਂ ਗੱਲਾਂ ਹੁਣ ਸੁਣੀ ਜਾਈਏ ਵਿੱਚ ਸਹੀ ਗੱਲ ਹੈ ਭਾਜੀ ਹੋਰਾਂ ਨੇ ਬਹੁਤ ਸੋਹਣੀ ਤਾਜ਼ੀ ਜਾਣਕਾਰੀ ਦਿੱਤੀ ਹੈ ਆ ਤੇ ਅੱਜ ਫਿਰ ਗੀਤ ਕਿਹੜਾ ਆਪਾਂ ਸੁਣਾਈਏ ਹੁਕਮਦੀਪ ਸਾਹਿਬ ਆ ਟਾਈਮ ਵਾਲਾ ਇਹਨਾਂ ਨਾਲ ਜਬ ਹੁੰਦਾ ਤੇ ਆਪਾਂ ਗੱਲਾਂ ਹੋਰ ਵੀ ਲੰਮੀਆਂ ਕਰਦੇ ਸਹੀ ਗੱਲ ਬਹੁਤ ਸ਼ੁਕਰੀਆ ਹੁਕਮਦੀਪ ਸਾਹਿਬ ਤੇ ਕੱਲ ਨੂੰ ਫਿਰ ਲਾਇਓ ਆਪਾਂ ਕੱਲ ਨੂੰ ਫਿਰ ਗੱਲ ਅੱਧੀ ਤੋਰ ਲਾਂਗੇ ਸਹੀ ਗੱਲ ਬਹੁਤ ਸ਼ੁਕਰੀਆ ਸਤਿਪ੍ਰੀਤ ਭਾਜੀ ਬਹੁਤ ਬਹੁਤ ਧੰਨਵਾਦ ਬਹੁਤ ਸੁਖਪ੍ਰੀਤ ਜੀ ਨੇ ਆਨੰਦ ਬੰਨ ਛੱਡਿਆ ਉਥੋਂ ਦੀਆਂ ਜਾਣਕਾਰੀਆਂ ਜੀ ਤੇ ਗੁਰਵਿੰਦਰ ਸਿੰਘ ਭਾਜੀ ਤਾਇਆ ਜੀ ਉਹ ਵੀ ਨਿਊਜ਼ੀਲੈਂਡ ਤੋਂ ਨੇ ਕਹਿੰਦੇ ਗੱਲ ਮੁੱਕਦੀ ਤਾਇਆ ਜੀ ਕਿ ਨਿਊਜ਼ੀਲੈਂਡ ਦਾ ਕੋਈ ਮੁਕਾਬਲਾ ਨਹੀਂ ਨਾ ਕਿਰਲੀਆ ਨਾ ਸਾਪਾ ਕਿਰਲੀਆਂ ਸੱਪ ਮਾਰ ਕੇ ਦੇ ਨੇ ਕਹਿੰਦੇ ਛੱਡ ਗਏ ਉਥੋਂ ਦੇ ਗੁੱਡ ਵੈਦਰ ਆ ਕਹਿੰਦੇ ਨੋ ਕ੍ਰਾਈਮ ਆ ਨੋ ਕਰਪਸ਼ਨ ਕਹਿੰਦੇ ਜੀ ਇਹ ਵਧੀਆ ਆਪਸ਼ਨ ਕਹਿੰਦੇ ਸਾਡਾ ਬੀਚ ਵੀ ਅਨਪ੍ਰੀਡਿਕਟਿਵ ਹੈ ਬਹੁਤ ਡੂੰਘਾ ਤੇ ਸਿੱਧਾ ਅਮਰੀਕਾ ਜਾਂਦਾ ਸਿੱਧਾ ਅਮਰੀਕਾ ਜਾਂਦਾ ਮੈਂ ਨਾ ਵੀ ਬਾਅਦ ਇੱਥੋਂ ਬੀਚ 'ਚ ਬਹਿ ਕੇ ਅਮਰੀਕਾ ਹੀ ਕਹੀ ਜਾਂਦੇ ਹੁਣ ਤਾਜੀ ਕਹਿੰਦੇ ਗਾਂਧੀ ਦਾ ਸਮਝੌਤਾ ਹੋਇਆ ਸੀ ਗੋਰਿਆਂ ਨਾਲ ਕਿ ਫਿਜੀ ਟਾਪੂ ਵਸਾਉਣ ਦੇ ਲਈ ਭਾਰਤ ਛੱਡਣ ਤੋਂ ਪਹਿਲਾਂ ਉਹਨਾਂ ਦੋ ਤਿੰਨ ਸ਼ਿਪ ਭੇਜੇ ਸੀ ਯੂਪੀ ਬਿਹਾਰ 'ਚੋਂ ਅੱਛਾ ਇਹ ਫਿਜੀ ਨੂੰ ਇਹਨਾਂ ਨੂੰ ਫਿਜੀ ਇੰਡੀਅਨ ਕਹਿੰਦੇ ਲੈ ਵੀ ਇਹ ਤਾਂ ਬੜਾ ਖੋਜ ਦਾ ਵਿਸ਼ਾ ਮੈਂ ਸਮਝਦਾ ਸਹੀ ਗੱਲ ਹੈ ਜੀ ਖੋਜ ਦਾ ਤਾਂ ਵਿਸ਼ਾ ਹੈ ਹੀ ਹੈ ਤੇ ਬਾਕੀ ਮਨਦੀਪ ਦਿਆਲ ਸਾਹਿਬ ਕਹਿੰਦੇ ਤਾਇਆ ਜੀ ਤਾਇਆ ਡਾਰਲਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਸੇ ਤੇ ਬੁਲਾਉਂਦੇ ਨੇ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਬਲਿਆ ਦਿਆਲ ਉਹ ਦਿਆਲ 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 ਰੱਖ ਆਪਣਾ ਥੋੜਾ ਜਿਹਾ ਖਿਆਲ ਬਹੁਤ ਕਹਿੰਦੇ ਤਾਇਆ ਜੀ ਦੀਪਾ ਬਾਈ ਬਹੁਤ ਔਰਾ ਹੈ ਤੁਹਾਨੂੰ ਕੰਟਰੋਵਰਸੀ ਚ ਪਾਊਗਾ ਗੱਲਾਂ ਬਾਤਾਂ ਤੋਂ ਲੱਗਦਾ ਕਹਿੰਦੇ ਦੀਪਾ ਨਹੀਂ ਦੀਪਾ ਨੀ ਪਾ ਸਕਦਾ ਕੰਟਰੀ ਬਰਸ਼ੀ ਹੁੰਦੀ ਕੀ ਲੜਾਈ ਲੜਾਈ ਤੇ ਦੀਪਾ ਛਡਾਉਣ ਨੂੰ ਕਰਤਾ ਤੇ ਉਹਨੇ ਕਿੰਨੀ ਕੀ ਲੜਾਈ ਤੇ ਬਾਕੀ ਤਾਜੀ ਆ ਨਿਊਜ਼ੀਲੈਂਡ ਵਾਲੀ ਗੱਲ ਤੋਂ ਕਹਿੰਦੇ ਸੀ ਕਹਿੰਦੇ ਤਾਜੀ ਮੈਂ 10 ਸਾਲ ਨਿਊਜ਼ੀਲੈਂਡ ਰਿਹਾ ਅੱਛਾ ਦਿਆਲ ਤੂੰ ਭਾਰਤ ਕਹਿੰਦੇ ਕਹਿ ਰਿਹਾ 17 ਸਾਲ ਚ ਮੈਨੂੰ ਲੱਗਦਾ ਉੱਥੇ ਹੀ ਆ 10 ਸਾਲ ਨਿਊਜ਼ੀਲੈਂਡ ਮੈਲਬੋਰਨ ਦੇ ਵਿੱਚ ਤਾਇਆ ਜੀ ਵੀ ਰਿਹਾ ਕਹਿੰਦੇ ਜੀ 10 ਸਾਲ ਮੈਂ ਮੈਲਬੋਰਨ ਰਿਹਾ ਤੇ 10 ਸਾਲ ਨਿਊਜ਼ੀਲੈਂਡ ਤੇ ਕਹਿੰਦੇ ਜੀ ਹੁਣ ਵੀ ਉਹ ਮੈਲਬੋਰਨ ਚ ਹੀ ਰਹਿ ਰਹੇ ਨੇ ਕਹਿੰਦੇ ਮੈਲਬੋਰਨ ਚ 70% ਨਿਊਜ਼ੀਲੈਂਡ ਵਰਗਾ ਹੀ ਆ ਕਹਿੰਦੇ ਪਰ ਬਾਕੀ ਸਾਰਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਮੁਕਾਬਲੇ ਠੀਕ ਠਾਕ ਹੀ ਆ ਕਹਿੰਦੇ ਤਾਂ ਜੀ ਡਾਰਲਿੰਗ ਅੱਜ ਕਹਿੰਦੇ ਜੀ ਸੌਖੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਨਿਊਜ਼ੀਲੈਂਡ ਏਦਾਂ ਜਿੱਦਾਂ ਸੁਖਪ੍ਰੀਤ ਵਰਗਾ ਤਾ ਦੇਖ ਲਾ ਕੀ ਕਹਿੰਦਾ ਸੁਖਪ੍ਰੀਤ ਮੂੰਹ ਨਿਕਲ ਰਿਹਾ ਉਹਦਾ ਕਹਿਣ ਮਤਲਬ ਵੀ ਸੁਖਪ੍ਰੀਤ ਦਾ ਵਸਾਇਆ ਹੋਇਆ ਉੱਤਰੀ ਭਾਰਤ ਦਾ ਇੱਕ ਖਾਸ ਨਗਰ ਤਾਜਪੁਰ ਵਰਗਾ ਏਦਾਂ ਕਹਿੰਦਾ ਜੀ ਵੀ ਨਾ ਉੱਥੇ ਕੋਈ ਕਰਾ ਨਾ ਉੱਥੇ ਕੋਈ ਸਾਪਵਾ ਨਾ ਕੋਈ ਸਪੋਲੀਆ ਨਾ ਉੱਥੇ ਕੋਈ ਮਤਲਬ ਕੀ ਵਿਸ਼ੇਸ਼ਤਾਵਾਂ ਦੱਸੀਆਂ ਸੀ ਕਹਿੰਦੇ ਨਾ ਕਹਿਲੀ ਨਾ ਸੱਪ ਹਾਂ ਨਾ ਕਹਿਲੀਆਂ ਹੀ ਆ ਨਾ ਸੱਪ ਆ ਤੇ ਹੋਰ ਵੈਦਰ ਗੋਡਾ ਵੈਦਰ ਤੇ ਗੋਡਾ ਤੀਜੇ ਜਿਸ ਦਿਨ ਮੀਂਹ ਪੈ ਜਾਂਦਾ ਹੋਰ ਕ੍ਰਾਈਮ ਵੀ ਹੈ ਨੀ ਕ੍ਰਾਈਮ ਵਾਲਾ ਤੇ ਔਖਾ ਨੀ ਹੋਣਾ ਇਹਨੀ ਕ੍ਰਾਈਮ ਨਾ ਦੇ ਬਰਾਬਰ ਹੀ ਆ ਉਹ ਲੜ ਪੈਂਦੇ ਆ ਐਂਟਰਟੇਨਮੈਂਟ ਦੇ ਤੌਰ ਤੇ ਮਾੜਾ ਮੋਟਾ ਦਿਲ ਲਗਾ ਦਿੰਦਾ ਲੋਕਾਂ ਦਾ ਕਹਿੰਦੇ ਕਰਪਸ਼ਨ ਉਹਦਾ ਮਤਲਬ ਪਾਵਾਂ CBI ਕੋਈ ਜਾਂਚ ਕਰਾ ਲਓ ਜੇ ਰੁਪਈਆ ਵੀ ਕਿਸੇ ਨੇ ਕਿਸੇ ਦਾ ਖਾਧਾ ਹੋਵੇ ਮਤਲਬ ਸਿੱਧਾ ਨੀ ਆਉਂਦਾ ਵੀ ਤਾਸ਼ਪੁਰ ਹੈਗਾ ਹੀ ਆ ਤਾਜਪੁਰ ਰਲ ਗਿਆ ਜੀ ਅੱਗੇ ਜੀ। ਤੇ ਇਧਰ ਤਾਇਆ ਜੀ ਗੁਰਵਿੰਦਰ ਭਾਜੀ ਹੋਰਾਂ ਨੇ ਸੁਨੇਹਾ ਵੀ ਭੇਜਿਆ ਕਿੰਨੇ ਸਤਿ ਸ੍ਰੀ ਅਕਾਲ ਤਾਇਆ ਜੀ ਮੈਂਡੀ ਭਾਜੀ, ਉਮੀਦ ਹੈ ਕਿ ਸਰਤਾਜ ਦੀ ਵੈਕਸੀਨ ਠੀਕ ਠਾਕ ਲੱਗ ਗਈ ਹੋਵੇਗੀ। ਹਾਂਜੀ ਭਾਜੀ ਲੱਗ ਗਈ ਹੈ ਜੀ, ਸੋਰੀ ਸ਼ਨੀਵਾਰ ਵੀ ਨੀ ਆ ਪਾਏ, ਸ਼ਨੀਵਾਰ ਤੇ ਡਾਂਗਾ ਖੜਕ ਪਈਆਂ ਉਹ ਥੋੜਾ ਜਿਹਾ ਉਹ ਉਸ ਕਰਕੇ ਮੀਂਹ ਬੜਾ ਪੈ ਰਿਹਾ ਸੀ ਤਾਇਆ ਜੀ, ਮੈਂ ਤੇ ਜਾਣਾ ਸੀ ਜਿਹੜੇ ਉਹ ਚਾਚੇ ਦਾ ਜਿਹੜਾ ਤਾਏ ਦਾ ਮੁੰਡਾ ਉਹ ਠੀਕ ਨੀ ਸੀ ਤੇ ਡੈਡੀ ਹੋਰੀ ਗੱਡੀ ਚ ਉਹਨੂੰ ਲੈ ਕੇ ਗਏ ਹੋਏ ਸੀ, ਤਾਂ ਮੈਂ ਸੋਚਿਆ ਸੀ ਮੈਂ ਬਾਈਕ ਤੇ ਆਜੂਗਾ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਤੇ ਉਹ ਆਉਣਾ ਬੜਾ ਇੰਪੋਸੀਬਲ ਜਿਹਾ ਹੋ ਗਿਆ, ਨਹੀਂ ਤਾਂ ਗੱਡੀ ਚ ਆ ਜਾਂਦਾ ਹੁੰਦਾ। ਉਸ ਕਰਕੇ ਤਾਏ ਹੋਰੀ ਤੇ ਉਧਰ ਲੜਾਈਆਂ ਚ ਮੀਂਹ ਪੈਂਦੇ ਜੀ, ਲੜਦੇ ਰਹਿੰਦੇ ਮੀਂਹ ਪੈਂਦੇ ਜੀ ਤੇ ਜ਼ਿਆਦਾ ਹੀ ਲੜਦੇ ਅਗਲੇ, ਤੇ ਕਹਿੰਦੇ ਛੁੱਟੀ ਦਾ ਮਜ਼ਾ ਵੀ ਆਇਆ। ਹਾਂਜੀ ਤਾਇਆ ਜੀ ਕਹਿੰਦੇ ਜੀ ਫੁੱਲ ਤਾਇਆ ਜੀ ਤਾਂ ਕਹਿੰਦੇ ਫੁੱਲ ਆਨੰਦਿਤ ਹੋ ਕੇ ਪਰਤੇ ਹੋਣਗੇ, ਕਦੋਂ ਆਨੰਦਿਤ ਹੋ ਕੇ ਉਹਨੇ ਆਨੰਦਿਤ ਕਾਹਦੇ ਫੈਸਲੇ ਜੀ ਸਾਡੇ ਦੇ ਡੁੱਬ ਰਹੇ ਸੀ, ਇਹਨਾਂ ਸਿਰ ਦੀਆਂ ਗੋਲੀਆਂ ਖਾ ਕੇ ਇਸ਼ਾਰਾ ਕੀਤਾ ਤੇ ਜਿੰਨੀ ਉਸੇ ਪਛਤਾਵੇ ਹੁੰਦੇ ਨਾ ਲੜਾਈਆਂ ਚ ਉਹਨੇ ਸਾਨੂੰ ਪਤਾ, ਕਹਿੰਦੇ ਫੈਸਲਿਆਂ ਦੀ ਭੈਣੇ ਬੀਬੀਆਂ ਚ ਘੇਰੇ ਰਹੇ ਹੋਣਗੇ। ਤਾਇਆ ਜੀ ਵੇਖ ਲਾ ਕੀ ਕਹਿੰਦੇ ਨੇ, ਤੂੰ ਪੜ੍ਹਨਾ ਤੇਰਾ ਜ਼ਰੂਰੀ ਜੀ, ਉਹਨੇ ਲਿਖ ਹੀ ਦਿੱਤੀ ਗੱਲ, ਆ ਪਹਿਲਾਂ ਪੜ੍ਹ ਲਈ ਵੀ ਹੋਊਗੀ ਗੱਲ ਵੀ ਇਹ ਬੋਲਣੀ ਕਿਵੇਂ ਬੋਲਣੀ, ਸਿੱਧਾ ਹੀ ਆ ਜਾਂਦਾ ਗੱਲ ਨੂੰ, ਮੈਨੂੰ ਵੀ ਪਤਾ ਸੀ ਇਹ ਤੈਨੂੰ ਪਤਾ ਨੀ ਬਿਨਾਂ ਪੜ੍ਹ ਲਈ ਦੀ ਹੁੰਦੀ ਗਾਂਹ ਗੱਲ ਕੋਈ ਔਰ ਹੀ ਉਦੋਂ ਵੀ ਲਿਖਦੇ ਤੇ ਤੂੰ ਉਹ ਵੀ ਪੜ੍ਹ ਦੇਗਾ। ਨਹੀਂ ਨਹੀਂ ਮੈਂ ਪੜ੍ਹ ਕੇ ਹੀ, ਕਹਿੰਦੇ ਮਿਠਾਈਆਂ ਖਾਧੀਆਂ ਹੋਈਆਂ ਮਤਲਬ ਕਹਿੰਦਾ, ਅੱਛਾ ਅੱਛਾ ਮੈਨੂੰ ਫੇਰ ਠੀਕ ਆ, ਐਵੇਂ ਤੁਸੀਂ ਮਾਰਤੀਆਂ ਮੇਰੇ, ਨਹੀਂ ਨਹੀਂ ਮਾਰੀਆਂ ਮੈਂ ਤਾਂ ਮੈਂ ਸੋਚਿਆ ਗੱਲ ਕਰੇ ਔਰ ਕੋਈ, ਕਹਿੰਦੇ ਫੁੱਲ ਮਿਲਾ ਕੇ ਮੌਜਾਂ ਹੀ ਮੌਜਾਂ, ਫੁੱਲ ਮਿਲਾ ਕੇ ਕੁੱਲ ਮਿਲਾ ਕੇ ਪਹਿਲਾਂ ਤੋਂ ਫੁੱਲ ਕਹਿਤਾ ਗਾਣਾ, ਕਹਿੰਦੇ ਤਾਰੀਫ ਕਰੂ ਕਿਆ ਉਸਕੀ ਜਿਸ ਨੇ ਤੁਝੇ ਬਣਾਇਆ, ਰੱਬ ਹੀ ਆ ਬੰਦੇ ਨੂੰ ਬਣਾਉਣ ਵਾਲਾ, ਰੱਬ ਬੰਦੇ ਵਿੱਚ ਇਹ ਬੈਠਾ ਜਿਵੇਂ ਇਹ ਰਜਾਈਆਂ ਦੇ ਵਿੱਚ ਹੈਰ ਨੂੰ, ਰਜਾਈਆਂ ਦੇ ਵਿੱਚ ਰਜਾਈਆਂ ਤੋਂ ਗੱਲ ਜੇ ਤੇ ਆ ਗਈ ਤਾਇਆ ਜੀ, ਮੈਂ ਰਜਾਈਆਂ ਤੋਂ ਗੱਲ ਤਾਂ ਜੇ ਤੇ ਆ ਗਈ ਗਾਂ ਰਜਾਈਆਂ ਕੱਢ ਲੈਣੀਆਂ ਆਪਾਂ, ਅੱਛਾ ਅੱਛਾ ਐਵੇਂ ਤੁਸੀਂ ਮਾਰ ਦਿੱਤੀਆਂ, ਮੈਨੂੰ ਕੋਈ ਗੱਲ ਹੋਰ ਜੇਤੇ ਆ ਗਈ, ਚਲੋ ਜਿਹੜੀ ਜੇਤੇ ਆਈ ਨਾ ਮੈਂ ਉਹ ਨਹੀਂ ਸੀ ਸੋਚੀ, ਹੁਣ ਸਹੀ ਮਾਰੀ ਮੈਂ, ਫਿਰ ਹੁਣ ਖੇਤਰ ਦੇ ਬਿਲਕੁਲ ਠੀਕ ਤੇ ਆਈ। ਤੇ ਬਾਕੀ ਤਾਇਆ ਜੀ ਅੱਗੇ ਗਾਣਾ ਭਾਜੀ ਜ਼ਰੂਰ ਸੁਣਾਵਾਂਗੇ, ਤੇ ਇੱਧਰ ਇੱਕ ਛੋਟੀ ਜਿਹੀ ਬ੍ਰੇਕ ਆ, ਕਾਫੀ ਸਮੇਂ ਤੋਂ ਆਪਾਂ ਬ੍ਰੇਕ ਨਹੀਂ ਲਈ, ਬ੍ਰੇਕ ਤੋਂ ਬਾਅਦ ਫਿਰ ਆਪਾਂ ਸਾਰੇ ਰਹਿੰਦੇ ਗੀਤ ਸਰੋਤਿਆਂ ਦੇ ਸੁਣਾਵਾਂਗੇ, ਤੇ ਜਿਹੜੇ ਰਹਿੰਦੇ ਸੁਨੇਹੇ ਵੀ ਪੜ੍ਹ ਕੇ ਜ਼ਰੂਰ ਸੁਣਾਵਾਂਗੇ ਜਿਹੜੇ ਸਾਡੇ ਸਰੋਤੇ। ਸੁਖਪ੍ਰੀਤ ਭਾਜੀ ਵੀ ਤਾਇਆ ਜੀ ਆਏ ਨੇ, ਤੁਸੀਂ ਯਾਦ ਕੀਤਾ, ਲਾ ਮੈਂ ਉਦੋਂ ਯਾਦ ਕੀਤਾ ਹੁਕਪ੍ਰੀਤ ਦੇਖਣੀ, ਫਿਰ ਹੁਕਪ੍ਰੀਤ ਦੋ ਆ ਗਏ ਜੀ, ਇਹ ਹੀ ਪ੍ਰੇਮ ਸਾਡਾ ਸੁਖਪ੍ਰੀਤ ਨਾਲ, ਮਤਲਬ ਸਰੋਤਿਆਂ ਨਾਲ ਕਹਿਣਾ। ਕਹਿੰਦੇ ਤਾਇਆ ਜੀ ਮਨਦੀਪ ਭਾਜੀ ਦੇ ਸਤਿ ਸ੍ਰੀ ਅਕਾਲ, ਮੈਂ ਤਾਂ ਨੀ ਕੁਛ ਬੋਲਿਆ ਮੇਰੇ ਫੇਰ ਬਹਿ ਜਾਣੀ ਆ, ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ, ਹਾਂ ਤੀਜੀ ਸ੍ਰੀ ਅਕਾਲ ਹੁਕਮਰੀਤ, ਪੈ ਤੇਰੇ ਹੁਣ ਵੀ ਜਾਣੀ ਜਿਹੜੀ ਤੂੰ ਗੱਲ ਕਹਿ, ਬਹੁਤ ਬਹੁਤ ਤੀਜਿਆਂ ਨੂੰ ਹੁਕਮਰੀਤ ਭਾਈ ਯਾਦ ਕੀਤਾ, ਤੇ ਉਹ ਕੁਦਰਤੀ ਹਿੱਦੂ ਲੈ ਗਿਆ ਹੁਣ ਨੰਬਰ ਪਹਿਲਾਂ। ਤੇ ਜਤਿੰਦਰ ਪੰਗੂ ਸਾਹਿਬ, ਪਰਮਜੀਤ ਸਿੰਘ ਧਾਰੀਵਾਲ ਸਾਹਿਬ, ਤੇਜਿੰਦਰ ਸਿੰਘ ਸਿੱਧੂ ਸਾਹਿਬ, ਸਿੱਧੂ ਸਾਹਿਬ ਤੇ ਤਾਇਆ ਜੀ ਸਤਿ ਸ੍ਰੀ ਅਕਾਲ ਹੀ ਬੁਲਾਉਂਦੇ ਨੇ, ਕੈਨੇਡਾ ਤੋਂ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਤਾਇਆ ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ, ਉਹ ਬਲੈ ਹਿੰਦੂ ਬ੍ਰਹਮਟਨ ਤੋਂ, ਬ੍ਰਹਮਟਨ ਜੀ ਤੇ ਕਹਿੰਦੇ ਲੜਾਈਆਂ ਬੜੀਆਂ ਹਿੰਦੂ ਸਾਹਿਬ ਹੁੰਦੀਆਂ, ਹਾਂ ਤੇ ਮੈਂ ਸਮਝਦਾ ਵੀ ਇੰਨੀਆਂ ਕਾਹਨੂੰ ਹੁੰਦੀਆਂ ਇਹ ਤਾਂ ਦੱਸਣਗੇ। ਤੇ ਤਾਇਆ ਜੀ ਯੁਵਰਾਜ ਭਾਜੀ ਵੀ ਪਹੁੰਚੇ ਨੇ, ਉਹ ਵਾਲਾ ਯੁਵਰਾਜ ਆ, ਇਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ ਮੱਥਾ ਟੇਕਦੇ ਜੀ, ਸਤਿ ਸ੍ਰੀ ਅਕਾਲ, ਜਿੰਦਾ ਰਹੋ ਮਹਾਰਾਜ, ਚੜ੍ਹਦੀ ਚੜ੍ਹਾਈ ਰੱਖੋ, ਸੱਚੇ ਪਾਤਸ਼ਾਹ ਮੇਰੇ ਰੱਖੋ। ਤੇ ਦਿਨ ਕੱਲ ਦਾ ਕਿਵੇਂ ਰਿਹਾ ਜੀ? ਦਿਨ ਕੱਲ ਦਾ ਵੀ ਲੜਾਈ ਝਗੜੇ ਕੀ ਨਾ ਗਿਆ, ਸਮਝ ਲਓ ਵੀ ਸੁਲਾ ਸਫਾਈਆਂ ਚੱਲ ਗਈਆਂ। ਤੇ ਬੱਬੂ ਮਾਨ ਦਾ ਗੀਤ ਕਹਿੰਦਾ ਤਾਇਆ ਜੀ ਸੋਨਾ ਜ਼ਰੂਰ ਸੁਣਾਵਾਂਗੇ। ਤੇ ਇੱਧਰ ਤਾਇਆ ਜੀ ਮੌਲੀ ਜੋਲ ਭੂ ਅੱਜ ਵੀ ਆਏ ਨੇ, ਉਹ ਬਲੇ 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 ਸਾਡਾ ਮੌਲੀ ਜੋਲ, ਤਾਇਆ ਜੀ ਸਰੂਪ ਸਿੰਘ ਜੋਲ ਤੇ ਤਾਇਆ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਉਹ ਨਾਲ ਸਰੂਪ ਸਿੰਘ ਵੀ ਸੁਣਦੇ ਆ, ਸਰੂਪ ਸਿੰਘ ਜੀ ਦੋਵੇਂ ਅਸੀਂ ਜੁੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਆ, ਪੋ ਸਾਡਾ ਬੜੀ ਕੇਰਾਂ ਬਾਦ ਆ। ਕਹਿੰਦੇ ਤਾਇਆ ਜੀ ਮਨਦੀਪ ਵੀਰ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕਹਿੰਦੇ ਜੀ ਮੈਂ ਤੁਹਾਨੂੰ ਕਾਲ ਕੀਤੀ ਸੀ ਸ਼ੁੱਕਰਵਾਰ, ਸ਼ੁੱਕਰਵਾਰ ਤੇ ਅਸੀਂ ਆਏ ਨੀ ਤੇ ਫਿਰ ਕਾਲ ਕੀ ਨਹੀਂ ਸੀ। ਉਹ ਬੁਆ ਜੀ ਗੱਲ ਅਸਲ ਦੇ ਵਿੱਚ ਨਾ ਮੁੰਡੇ ਦਾ ਟੀਕਾ ਲਵਾਉਣ ਵਾਲਾ ਸੀ, ਉਧਰ ਨੂੰ ਚਲ ਗਿਆ, ਮੈਂ ਫਿਰ ਉਹ ਕੀ ਕਰੇ ਨੇ ਆਉਣਾ, ਮੈਂ ਦਊਂ ਨੀ ਆਉਣਾ ਆਉਂਦਾ ਇੱਥੇ, ਤੇ ਆਰਿਫ ਲਹਾਰ ਦਾ ਗੀਤ ਸੁਣਨਾ ਚਾਹੁੰਦੇ ਨੇ ਤਾਇਆ ਜੀ, ਤੁਹਾਡਾ ਦਿਨ ਵਧੀਆ ਰਹੇ। ਉਹ ਕਹਿੰਦੇ ਨੇ ਕਿ ਆਰਿਫ ਲਹਾਰ
ਆਰ ਫਲਹਾਰ ਉਹਨੇ ਜਿਹੜਾ ਆਲ ਮਲਹਾਰ ਦਾ ਮੁੰਡਾ ਜੀ 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 ਉਹ ਬਹੁਤ ਹੀ ਜਗ ਆਉਂਦਾ ਜੀ ਤੇ ਮਨਦੀਪ ਭਾਜੀ ਹੋਰਾਂ ਨਾਲ ਤੇ ਆਪਾਂ ਗੱਲ ਹੋਈ ਹੈ ਕ੍ਰਿਸ਼ਨ ਦਿਆਲ ਸਾਹਿਬ ਵੀ ਸੁਣਦੇ ਪਏ ਨੇ ਉਹ ਬਲ ਆ ਕ੍ਰਿਸ਼ਨ ਦਿਆਲ ਚੱਕ ਮਿਲ ਕੀਤੀ ਮੰਜੀ ਉਹਨਾਂ ਨੇ ਉਦਾਂ ਵੀ ਆਪਣੀ ਚਿਕਾਜ ਦੇਣੀ ਹੈ ਕਹਿੰਦੇ ਤਾਇਆ ਜੀ ਨਮਸਤੇ ਕ੍ਰਿਸ਼ਨ ਦਿਆਲ ਕਹਿੰਦੇ ਉਹ ਨਮਸਤੇ ਦਿਆਲ ਸਾਹਿਬ ਤੁਸੀਂ ਤੇ ਕਿਤੇ ਆਏ ਸਦੀਆਂ ਬਾਅਦ ਕਹਿੰਦੇ ਤਾਇਆ ਜੀ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਬਹੁਤ ਸੋਹਣੀ ਗੱਲ ਕੀਤੀ ਆ ਬਾਕੀ ਉਹਨਾਂ ਦੀ ਗੱਲ ਬਿਲਕੁਲ ਹੋਰ ਹੈ ਡਾ ਵਿਹਲਾ ਮਨ ਸ਼ੈਤਾਨ ਦਾ ਘਰ ਐਵੇਂ ਨੀ ਕਿਸੇ ਸਿਆਣੇ ਨੇ ਗੱਲ ਕੀਤੀ ਵਿਹਲੇ ਰਹਿਣ ਨਾਲੋਂ ਤੇ ਮਤਲਬ ਕੋਈ ਨਾ ਕੋਈ ਬਿਲਕੁਲ ਨੀ ਤੇ ਰੱਸੀਆਂ ਵੱਟਣ ਲਾ ਪਾਓ ਵਧੀਆ ਕੰਮ ਘੱਟ ਤੋਂ ਘੱਟ ਦੋ ਮੰਜੇ ਬਣਾ ਲਓਗੇ ਹੋਰ ਨਹੀਂ ਤਾਂ ਵਾਹਣ ਇਕੱਠਾ ਕਰ ਲਓਗੇ ਪਹਿਲੇ ਬਜ਼ੁਰਗ ਜਿਹੜੇ ਸੀ ਨਾ ਉਹ ਵਿਹਲੇ ਨੀ ਸੀ ਰਹਿੰਦੇ ਤਾਂ ਉਹ ਮੰਜੀਆਂ ਹੀ ਮਤਲਬ ਲਾ ਪੈਂਦੇ ਸੀ ਵਾਹਣ ਵੱਟਣ ਲਾ ਪੈਂਦੇ ਮੰਜੀਆਂ ਨੇ ਜੀ ਤੇ ਨੇਕੀ ਦਾ ਕਹਿੰਦੇ ਕਟਾਪਾ ਕੀਤਾ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਵਾਇਲੈਂਸ ਨਹੀਂ ਹੈ ਕਟਾਪਾ ਕਟਾਪੇ ਨਾਲ ਜਿੱਦਾਂ ਕਿਹਦਾ ਹਰਨੇਕ ਸਿੰਘ ਦੀ ਗੱਲ ਕਰਦੇ ਜਿਹੜਾ ਕੁੱਟਮਾਰ ਹੋਈ ਨੇਕੀ ਨਿਊਜ਼ੀਲੈਂਡ ਵਾਹ 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 ਨਿਊਜ਼ੀਲੈਂਡ ਮਸ਼ਹੂਰ ਵੀ ਉਹਦਾ ਕਰਕੇ ਜਾਂਦਾ ਸੱਚ ਪੁੱਛਿਆ ਮਤਲਬ ਜ਼ਿਆਦਾ ਨਿਊਜ਼ੀਲੈਂਡ ਆਪਣੇ ਗੁਰਵਿੰਦਰ ਸਿੰਘ ਜੀ ਤੁਸੀਂ ਬੈਦਰ ਦੀਆਂ ਤੁਸੀਂ ਜਿਹੜੀ ਮੇਨ ਗੱਲ ਉਹ ਤਾਂ ਕ੍ਰਿਸ਼ਨ ਦਿਆਲ ਸਾਹਿਬ ਨੇ ਦੱਸੀ ਆ ਬਈ ਇਹਨਾਂ ਕਰਕੇ ਜ਼ਿਆਦਾ ਮਸ਼ਹੂਰ ਆ ਇਹ ਨਾ ਸਵਾਲ ਹੋਣਾ ਚਾਹੀਦਾ ਪੰਜਵੀਂ ਦਾ ਚਲੋ ਦਿਆਲ ਸਾਹਿਬ ਬਹੁਤ ਸ਼ੁਕਰੀਆ ਤੇ ਲਓ ਬਤਾ ਜੀ ਇੱਧਰ ਆਪਾਂ ਪ੍ਰੋਗਰਾਮ ਦੇ ਵਿੱਚ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੀਤ ਸੁਣਾਵਾਂਗੇ
खूबसूरत आवाज का सफर हरमन रेडियो ऑस्ट्रेलिया मुड हाजिर होने एक छोटे जी वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਖਰੀਦੀ ਚੱਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ ਮੰਦਿਰ ਐਂਡ ਰੌਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਓ
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬੋਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬੋਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
समझ न आया का तू कर दाए दिलदारियां तेरे ते गिलाए सानू पागला दिला वे कानू ला लिया तू यारियां बड़ा समझ आया तेनू समझ न आया का तू कर दाए दिलदारियां तेरे ते गिलाए सानू पागला दिला वे कानू ला लिया तू यारियां पागला दिला वे कानू ला लिया तू यारियां पुंगरे वेले मोहब्बतां दी तां रखिए वाड़ा लागे तेरे जय ना दान दिलावे जांदे जड़ा कटाके बन ना दीवाना दिला घूमदा जमाना दिला हथां विच लैके आरियां तेरे ते गिलाए सानू पागला दिला वे कानू ला लिया तू यारियां रोना पैंदा लुक लुक ठोटो के बूहे बारियां तेरे ते गिलाए सानू पागला दिला वे कानू ला लिया तू यारियां ला लिया तू यारियां ला लिया तू यारी
ਜੀ ਅਮਰਿੰਦਰ ਦੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਤੁਸੀਂ ਗੀਤ ਸੁਣਿਆ ਜੀ ਮੈਂ ਕਿਹਾ ਹਰੇ ਕੈਪਟਨ ਅਮਰਿੰਦਰ ਸਾਹਿਬ ਨਾ ਕਹਿ ਦੇਵੇ ਐ ਕਾਹਤੋਂ ਕਹਿਣਾ ਲਓ ਜੀ ਅੱਗੇ ਗੱਲਬਾਤ ਜਿਹੜੀ ਚੱਲ ਰਹੀ ਸੀ ਆਪਣੇ ਸਰੋਤਿਆਂ ਦੇ ਨਾਲ ਤੇ ਅਗਲੇ ਸਰੋਤੇ ਜਤਿੰਦਰ ਭੰਗੂ ਸਾਹਿਬ ਸੁਣਦੇ ਪਏ ਨੇ ਕਹਿੰਦੇ ਜੈ ਜਵਾਨ ਜੈ ਕਿਸਾਨ ਦਾ ਜੀ ਜੈ ਜਵਾਨ ਜੈ ਕਿਸਾਨ ਭੰਗੂ ਸਾਹਿਬ ਓ ਬਲਾ ਭੰਗੂ 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 ਜਦੋਂ ਵੀ ਲੰਘੋ ਹਰ ਵਾਰ ਰੇਡੀਓ ਵੇਚਦੀ ਆਣ ਕੋਈ ਲੰਘੋ ਤੇ ਮਨਦੀਪ ਭਾਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਤੇ ਤਾਂ ਜੀ ਕਹਿੰਦੇ ਹਾਲ ਚਾਲ ਦੱਸੋ ਕਿਵੇਂ ਠੀਕ ਹੋ ਉਹ ਚੰਗਾ ਜਿਹੜਾ ਸਮਾਂ ਲੰਘ ਜਾਂਦਾ ਭੰਗੂ ਸਾਹਿਬ ਤੁਸੀਂ ਪੁੱਛੋ ਮਤ ਮੈਂ ਵੀ ਕਹਿੰਦੇ ਠੀਕ ਹਾਂ ਜੀ ਲਓ ਜੀ ਫਿਰ ਤੁਹਾਡਾ ਵੀ ਪੁੱਛੀਏ ਮਤ ਕਿ ਪੁੱਛੀਏ ਕਹਿੰਦੇ ਜੀ ਬਾਕੀ ਡੈਵੀ ਕਰ ਰਿਹਾ ਜੀ ਮਹਿੰਦੀ ਭਾਜੀ ਤੇ ਅੱਜ ਗਿੱਪੀ ਗਰੇਵਾਲ ਦਾ ਗਾਣਾ ਲਾ ਦਿਓ ਜੱਟ ਬੁੱਕਦਾ ਫਿਰੇ ਪੀ ਕੇ ਲਾਲ ਰੰਗ ਦੀ ਮੈਂ ਸਮਝ ਗਿਆ ਤੇਰੇ ਗਾਣੇ ਤੇਰੇ ਦੀ ਜਿਹੜੀ ਤਲਬ ਉੱਠਦੀ ਨਾ ਸੁਣਿਆ ਮੈਂ ਸਮਝ ਗਿਆ ਗੱਲ ਨੂੰ ਤੇ ਭੰਗੂ ਸਾਹਿਬ ਦੇ ਗਾਣੇ ਤਾਂ ਜੀ ਅਥਰੇ ਜਿਹਾ ਹੁੰਦੇ ਜੀ ਹਾਂ ਮੈਂ ਤਾਂ ਉਹੀ ਕਹਿੰਦੇ ਆ ਜੇ ਬੰਦਾ ਪਿਆਰ ਦੇ ਤੇ ਸ਼ਰਾਬ ਦੇ ਜੀ ਸ਼ਰਾਬ ਦੇ ਤੇ ਪਿਆਰ ਦੇ ਗੀਤ ਸੁਣਦਾ ਨਾ ਪਕਾ ਬਸੂੜੀ ਕਿਤੇ ਪਾ ਕੇ ਬੈਠਾ ਇਹ ਪੱਕੀ ਗੱਲ ਆਖਿਰ ਨਾ ਮੈਂ ਤੈਨੂੰ ਦੱਸਦਾ ਪਾਖਰ ਨੇ ਪੀਲੀ ਸ਼ਰਾਬ ਅੱਛਾ ਪੀਲੀ ਨਾ ਸੀ ਪੀਂਦਾ ਦਿਨ ਸੀ ਜਿਹੜੀ ਸੀ ਨਾ ਕੁੜੀ ਨੂੰ ਪਿਆਰ ਕਰਦਾ ਸੀ ਦਿਲੋਂ ਉਹ ਦਿਲੋਂ ਕਿਥੋਂ ਸਾਰੇ ਦਿਮਾਗੋਂ ਹੀ ਕਰਨਾ ਰਿਹਾ
ਤੇ ਦਿਮਾਗੋਂ ਪਿਆਰ ਕਰਦਾ ਸੀ ਤੇ ਕਹਿੰਦਾ ਉਹਦੇ ਰੋਣ ਸੀ। ਉਹਨੇ ਉਹਨੂੰ ਅਲਵਿਦਾ ਕਹਿਤਾ, ਉਹਨੇ ਕਦੇ ਦੇਖੀ ਨਹੀਂ ਫਿਲਮ ਕਦੇ ਅਲਵਿਦਾ ਨਾ ਕਹਿਣਾ। ਇਹਦਾ ਮੁਖੇ ਦਾ ਵਿਆਹ ਅਸੀਂ ਚਲ ਗਿਆ ਤੇ ਮੁਖੇ ਦੇ ਵਿਆਹ ਤੇ ਉਹਨੇ ਪਕੌੜੇ ਨੀ ਜਿੰਨੇ ਤਰ੍ਹਾਂ ਦੀ ਦਾਰੂ ਪਿਆ ਸੀ, ਇੱਕ ਚਿੱਟੇ ਰੰਗ ਦੀ ਦੇਸੀ ਦਾਰੂ, ਇੱਕ ਲਾਲ ਰੰਗ ਦੀ ਦੇਸੀ ਦਾਰੂ, ਲਾਲ ਕਾਹਦੀ, ਉਹ ਲਾਲ ਚ ਉਹਨਾਂ ਨੇ ਥੋੜਾ ਜਿਹਾ ਗੁੜ ਤਤਾ ਕਰਕੇ ਪਾ ਤਾ ਉਹਨੂੰ ਲਾਲ ਬਣਾ ਕੇ, ਵੇਖਣਾ ਇਹਨੂੰ ਲੱਗੇ ਵੀ ਇਹ ਖਰਿਆ ਦੂਸਰੀ ਬਲੈਦੀ ਜਾਂ ਦਾਰੂ, ਇਹਨੂੰ ਕਹਿੰਦੇ ਅੰਗਰੇਜ਼ੀ ਅੰਗਰੇਜ਼ੀ ਦਾਰੂ ਆ। ਉਹ ਤੀਜੀ ਉਹਨਾਂ ਨੇ ਬਣਾਤੀ ਹਰੇ ਰੰਗ ਦਾ, ਉਹ ਪਾ ਕੇ ਜਿਹੜਾ ਬਿੱਲੀ ਵਾਲਾ ਰੰਗ ਜਿਹਾ ਪਾ ਕੇ ਤੇ ਹਰੀ ਬਣਾਤੀ। ਹਰੀ ਵੀ ਮੈਂ ਸੋਚਿਆ ਵੀ ਹਰੀ ਤੇ ਯਾਰ ਹੁੰਦੀ ਆ ਹਰਾ ਰੰਗ ਦਾ। ਤਿੰਨ ਤਰ੍ਹਾਂ ਦੀ ਦਾਰੂ।
ਅੱਛਾ
ਦਾਰੂ ਤਾਂ ਫਿਰ ਇੱਕ ਤਰ੍ਹਾਂ ਦੀ ਹੋਈ, ਪੀਣ ਕੇ ਕੋਈ ਤਰ੍ਹਾਂ ਦੀ ਸੀ, ਰੰਗਾਂ ਜੀ ਤੇ ਤਿੰਨਾਂ ਦੀ ਹੋ ਗਈ ਨਾ। ਉਹ ਭੁਲੇਖਾ ਪਾਉਣ ਨੂੰ ਬਰਾਤੀਆਂ ਨੂੰ, ਇਹਨੇ ਮੈਨੂੰ ਕਹਿੰਦਾ ਵੀ ਦਿਲ ਟੁੱਟੇ ਤੋਂ ਕਿਹੜੀ ਸੈੱਟ ਬੈਠੂ। ਮੈਂ ਕਿਹਾ ਮੈਨੂੰ ਪਤਾ ਮੇਰੀ ਇਹਦੇ ਚ PhD ਕੀਤੀ ਆ। ਮੈਂ ਕਿਹਾ ਵੀ ਦਿਲ ਟੁੱਟੇ ਦੇ ਵਿੱਚ ਰੱਬ ਦਾ ਨਾਂ ਨਹੀਂ ਕਹਿੰਦਾ ਤੇ ਛੇਤੀ ਖੁਦਾ ਪਰਮਾਤਮਾ ਮਿਲ ਜਾਂਦਾ। ਪਤਾ ਉਦੋਂ ਲੱਗਾ ਜੋ ਪਕੌੜਿਆਂ ਦੇ ਬਹਾਨੇ ਦੋ ਪੀ ਕੇ ਆ ਗਿਆ ਦੇਸੀ ਦੇ ਚਿੱਟੇ ਰੰਗ ਵਾਲੀ, ਤਾਂ ਤੂੰ ਰੰਗਾਂ ਵਾਲੀ ਪੀ ਲੈ ਕੇ ਲੱਗਾ ਜੀ। ਤੇ ਕੈਮ ਯਾਰ ਹੋ ਗਏ ਤਾਂ ਪਿਓ ਵੀ ਉਹਦਾ ਉਸੇ ਵਿਆਹ ਦੇ ਵਿੱਚ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੂੰ ਹੁਣ ਉਹਦੇ ਮੋਹਰੇ ਨਾ ਬੈਠੀ ਤੇ ਇੱਕ ਤੇਰਾ ਵੀ ਟੁਰਨਾ, ਮੈਂ ਬਿਲਕੁਲ ਬਿਨਾ ਵਜ੍ਹਾ ਤੂੰ ਖੜਕਾਇਆ ਜਾਣਾ, ਤੂੰ ਮੱਤ ਨਾ ਦਿੱਤੀ। ਤੇ ਉਹ ਨਾ ਮੈਂ ਆਖਰ ਦੀ ਗੱਲ ਮੈਂ ਕਿਹਾ ਵੀ ਇਹ ਜ਼ਿਆਦਾ ਡੋਲਦਾ ਵੀ ਇਹਦੇ ਪਿਓ ਨੂੰ ਮਤਲਬ ਦੱਸ ਦਿੱਤਾ ਜਾਵੇ ਵੀ ਇਹਨੇ ਸ਼ਰਾਬ ਪੀਤੀ। ਤੇ ਉਹ ਨਾ ਮੈਂ ਪਿਓ ਦਿਨ ਮੈਂ ਕਿਹਾ ਦੱਸ ਦੀਏ ਵੀ ਇਹ ਯਾਰੀ ਨਾ ਤੇ ਪੀ ਲਓ। ਮੈਂ ਕਿਹਾ ਵੀ ਪਾਈਆ ਮਿਤਾਇਆ ਵੀ ਉਹ ਮੁੰਡਾ ਤੁਹਾਡਾ ਨਾ ਪੀ ਕੇ ਇੱਦਾਂ ਇੱਦਾਂ ਡਿੱਗੀ ਜਾਂਦਾ, ਮੈਂ ਤਾਂ ਉਹਨੂੰ ਐਕਟਿੰਗ ਜੀ ਕਰਕੇ ਦਿਖਾ ਦੀ। ਉਹ ਭਾਈਏ ਸਾਡੇ ਨੇ ਵੇਖ ਲਿਆ ਮੈਨੂੰ, ਉਹ ਕਹਿੰਦਾ ਖਰੇ ਇਹਦੀ ਪੀਤੀ ਆ, ਮੈਂ ਤਾਂ ਐਕਟਿੰਗ ਕਰਕੇ ਹੁਣ ਵੀ ਇੱਦਾਂ ਡਿੱਗਦਾ ਕਦੇ ਇੱਧਰ ਨੂੰ ਡਿੱਗਦਾ ਕਦੇ ਉੱਧਰ ਨੂੰ ਡਿੱਗਦਾ ਪੀ ਲਈ। ਉਹ ਸੋਚੇ ਵੀ ਇਹ ਖਰੇ ਤਾਏ ਆਪਦੇ ਨੂੰ ਕਹਿੰਦਾ ਮੈਨੂੰ ਘਰ ਛੱਡਿਆ ਮੈਂ ਪੀ ਲਈ ਆ। ਉਹ ਮੈਨੂੰ ਤਾਂ ਪਤਾ ਉਹਨਾਂ ਨੇ ਮੋਰਾਂ ਦੀ ਚੜ ਕੇ ਆ ਗਿਆ, ਮੇਰਾ ਗੋਡਾ ਥੱਲੇ ਸਿਰ ਦੇ ਰਿਹਾ ਤਾਂ ਤਾੜ ਤਾੜ ਬਰਾਤੀ ਬਰਾਤਣ ਮੇਲਣਾ ਜਿਹੜੀਆਂ ਕਹਿੰਦੀਆਂ ਗੱਭਰੂ ਚੋਟੀ ਦਾ ਇਹ ਆ ਉਹ ਕਹਿੰਦੀਆਂ ਤਾਂ ਥੱਲੇ ਜਿੱਦਾਂ ਹਾਂ ਖਰੇ ਕਿਹੜੀ ਇਹ ਤੋਂ ਗਲਤੀ ਹੋ ਗਈ ਆ, ਖਰੇ ਕਿਸੇ ਦੇ ਪਿਓ ਨੇ ਫੜ ਕੇ ਲੰਮਾ ਹੀ ਪਾ ਲਿਆ ਮੇਲਣਾ ਹੀ ਕਹਿੰਦੀ। ਹੁਣ ਤੈਨੂੰ ਮੈਂ ਇੱਕ ਵਾਰੀ ਦੱਸੀ ਜਾਂਦਾ ਪਾਠ ਕਾਠ ਸੁਣ ਲੈ ਤੇ ਉਹ ਨਾ ਬਾਅਦ ਦੇ ਵਿੱਚ ਜਦੋਂ ਮੇਰੇ ਲੀੜੇ ਲੂੜੇ ਲਪੇੜਤੇ ਤੇ ਮੈਂ ਭਾਈ ਆ ਕੀ ਗੱਲ ਹੋਈ, ਕਹਿੰਦਾ ਤੈਨੂੰ ਕਿਹੜੇ ਪਿਓ ਨੇ ਕਿਹਾ ਵੀ ਸ਼ਰਾਬ ਪੀਣ ਨੂੰ, ਮੈਂ ਸ਼ਰਾਬ ਨੂੰ ਮੈਂ ਹੱਥ ਨੀ ਲਾਇਆ ਤੇ ਤੂੰ ਪੀਣ ਦੀ ਗੱਲ ਕਰਨਾ। ਮੈਂ ਕਹਿੰਦਾ ਵੀ ਝੂਮਦਾ ਤਾਂ ਇੱਦਾਂ ਵੀ ਇੱਦਾਂ ਮਾਸੇ ਹੱਥ ਹੀ ਝੂਮਦਾ ਹੁੰਦਾ। ਮੈਂ ਕਿਹਾ ਮੂੰਹ ਤੋਂ ਮਹਿ ਵੇਖ ਲਾ ਜੀ ਤਾਜੇ ਖਾਧੇ ਹੋਏ ਪਕੌੜਿਆਂ ਦਾ ਮੂੰਹ ਚੋਂ ਮੁਸਕਾਇਆ ਮੇਰੇ ਦਾਰੂ ਦਾ, ਕਹਿੰਦਾ ਵੀ ਤੂੰ ਬਾਅਦ ਚ ਪਛਤਾਇਆ ਉਹਦਾ। ਮੈਂ ਕਿਹਾ ਹੁਣ ਪਛਤਾਵਿਆ ਕੀ ਹੈ, ਜੋ ਚਿੜੀਆਂ ਚੋ ਕੇ ਸਿਹਤ ਹੁਣ ਤਾਂ ਕਿਸੇ ਨੇ ਮੈਨੂੰ ਜਿਹੜਾ ਕਹਿੰਦਾ ਹੈ ਚੋਟੀ ਦਾ ਗੱਭਰੂ ਹੀ ਇਹ ਹੈ ਤੋ ਕਹਿੰਦੇ ਉਹਨਾਂ ਵੀ ਖੇਤਰਾਂ ਦਾ ਖਾਓ ਤੇ ਮਾਇਆ ਯਾਰ ਉਧਰ ਨੂੰ ਹੋ ਤੁਰਿਆ ਪਿੰਡਾਂ ਨੂੰ ਪਾਖਰ ਨੂੰ ਉਹ ਚਾ ਕੇ ਲਿਆ ਕੇ ਤੇ ਉਹਦੇ ਚ ਪਾਇਆ ਤੇ ਪਾਖਰ ਫਿਰ ਮਾਂਜਿਆ ਨਾਲੇ ਤੇ ਮੈਂ ਉਹਨੂੰ ਗਾਲਾਂ ਕੱਢੀਆਂ ਤੇਰਾ ਕਰਕੇ ਮੈਂ ਖੋ ਗਿਆ ਤੇ ਨਾਲੇ ਉਹ ਖੇਤਰਾਂ ਦਾ ਵੇਖ ਲਾ ਏਦਾਂ ਮੀਂਹ ਵਰਦਾ ਰਿਹਾ ਪਹਿਲਾਂ ਮੰਗੂ ਸਾਹਿਬ। ਹੁਣ ਤੂੰ ਕੋਈ ਪਿਓ ਕਿਸੇ ਨਿਆਣੇ ਨੂੰ ਹੱਥ ਨੀ ਲਾਉਂਦਾ, ਜੇ ਲਾਉਂਦਾ ਵੀ ਅੱਜ ਮਾਂ ਨੂੰ ਦੱਸ ਕੇ ਤੇ ਪਿਓ ਦੀ ਲਾਹ ਪਾ ਖੜੇ ਪੈਰ ਹੀ ਕਰਾ ਦਿੰਦੇ ਦੱਸ ਕੇ। ਆ ਮੰਮੀ ਪਾਪਾ ਸਾਡਾ ਮਾਰਦਾ ਤੇ ਮੰਮੀ ਕਹਿੰਦੀ ਤੂੰ ਹੁੰਦਾ ਕੌਣ ਆ ਮੇਰੇ ਮੁੰਡੇ ਨੂੰ ਹੱਥ ਲਾਉਣਾ, ਉਦੋਂ ਮੇਰਾ ਬਣ ਜਾਂਦਾ। ਜੇ ਕਿਸੇ ਨੂੰ ਛੇੜ ਛੇੜੀਏ ਜੀ ਪੈ ਜਾ ਤੇ ਫਿਰ ਤੇਰੇ ਮੁੰਡੇ ਨੇ ਫਲਾਣਿਆਂ ਨੂੰ ਏਦਾਂ ਕਹਿ ਦਾ। ਅੱਛਾ ਹੋਰ ਕੀ ਭਰਾਵਾ ਤੇ ਅੱਛਾ ਚੱਲ ਅੱਗੇ ਤੂੰ ਬਾਲੀਆਂ ਮਤਲਬ ਪੇਜ ਨਾ ਖਲਾਈ ਗਿਆ ਮੈਂ ਤੂੰ ਅੱਗੇ ਕਹਿੰਦੇ ਕੀ ਆ। ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਨੇ ਇਹ ਤਾਂ ਹੁਣ ਪਤਾ ਲੱਗੂ ਵੀ ਸਾਹਿਬ ਨੇ ਕਿ ਧਾਰੀਵਾਲ ਸਾਹਿਬ ਆ ਕਿ GDP ਸਾਹਿਬ ਆ ਤੇ ਗੁਰੂ ਧਾਰੀ ਲਾਲ ਆ। ਕਹਿੰਦੇ ਸੀਵਰੇਜ ਚ ਪਾਣੀ ਵਾਲੀਆਂ ਬੱਸਾਂ ਵੀ ਚਲਾ ਦਿਓ ਤਾਇਆ ਬਾਅਦ ਦੇ ਵਿੱਚ ਜਿੱਡਾ ਤੁਸੀਂ ਸੀਵਰੇਜ ਦੀ ਗੱਲ ਕੀਤੀ। ਪਾਣੀ ਵਾਲੀਆਂ ਬੱਸਾਂ ਅਸੀਂ ਕਿਹੜਾ ਹੈਗੇ ਆ ਵੀ ਉਹ ਪ੍ਰਕਾਸ਼ੋਂ ਬਾਦਲ ਦੇ ਕੀ ਉਹਦਾ ਨਾਂ ਉਹਦੇ ਹੁਕਪ੍ਰੀਤ ਕੀ ਉਹਦਾ ਨਾ ਉਹਦਾ ਹੁਕਪ੍ਰੀਤ ਮੈਂ ਉਹਦਾ ਕਿੱਥੇ ਹੁਕਪ੍ਰੀਤ ਨਾ ਸੁਖਬੀਰ ਹਾਂ ਅਸੀਂ ਕਿਹੜਾ ਸੁਖਬੀਰ ਬਾਦਲ ਆ ਜਿਹੜੇ ਝੂਠ ਗਾਪਾਂ ਦੇ ਪੜੋਲ ਮਾਰੀ ਜਾਂਦੇ ਕਹਿੰਦੇ ਅਲੱਗ ਤੋਂ ਕਮਾਈ ਹੋਜੂ। ਉਹ ਸੋਹਣਿਆ ਪਾਣੀ ਵਾਲੀਆਂ ਬੱਸਾਂ ਚਲਾਵਾਂਗੇ ਨਹਿਰ ਚ ਕਿਤੇ ਸੀਵਰੇਜ ਦੇ ਵਿੱਚ ਕਿਹੜਾ ਬਹਿ ਜੂ ਗੰਦ ਵਿੱਚ ਜਾਣ ਨੂੰ ਤੂੰ ਦੱਸ ਦੇ ਕਿਹੜਾ ਬੰਦਾ ਜਿਹੜਾ ਕਹੂਗਾ ਵੀ ਭਾਵਾਂ ਉਹ ਚਾਰੇ ਪਾਸੇ ਉਹ ਸੀਲ ਕਰਕੇ ਅਸੀਂ ਵਿੱਚ ਮੁਸ਼ਕ ਕਪੂਰ ਦੀਆਂ ਡੱਬੀਆਂ ਵੀ ਸਿੱਟ ਦਈਏ ਕਿਹੜਾ ਬੰਦਾ ਕਹੂਗਾ ਵੀ ਸਾਨੂੰ ਸੀਵਰੇਜ ਵਿੱਚ ਦੀ ਬੱਸ ਜੀ ਨਿਕਾ ਕੇ ਲਈ ਆਓ ਪਰਮਜੀਤ ਸਾਹਿਬ ਤੁਸੀਂ ਤੇ ਲੱਗਦਾ ਵੀ ਕੱਲੀ ਬੱਸ ਹੀ ਚੱਲੂ ਫਿਰ ਚਲਾਉਣ ਵਾਲਾ ਵੀ ਵੱਧ ਪੈਸੇ ਲਓ ਸਵਾਰੀ ਕੋਈ ਨੀ ਬਹਿਣੀ ਤੇ ਬਿਲਕੁਲ ਜੇ ਤੁਸੀਂ ਝੂੜਾ ਲੈਣਾ ਹੀ ਆ ਤੇ ਜਦੋਂ ਅਸੀਂ ਕਹੀ ਜਾਂਦੇ ਹਾਂ ਵਿੱਚ ਫੋਰ ਟਰੈਕਟਰ ਚੱਲੂ ਆਪਣਾ 69 ਬਿਲਕੁਲ ਯਾਰ ਤੁਸੀਂ ਉਸ ਡਰਾਈਵਰ ਦੇ ਨਾਲ ਬਹਿ ਕੇ ਝੂਟਾ ਲੈ ਲਿਓ ਜੇ ਲੈਣਾ ਹੀ ਆ ਸੀਵਰੇਜ ਦਾ ਇੱਕ ਨਜ਼ਾਰਾ ਜਦੋਂ ਆਏ ਤੇ ਬੱਸਾਂ ਸਾਡੇ ਕੋਲ ਨਾ ਖਰਚਾ ਤੁਸੀਂ ਕਰਾ ਬਣਾ ਉਹ ਸਵਾਰੀ ਉਹ ਚ ਬਹਿਣੀ ਨੀ ਅਸਲ ਚ ਬੱਸ ਦੀ ਸਵਾਰੀ ਜੀ ਉਹ ਨੀ ਬੈਠੀ ਬਾਦਲ ਵਾਲੀ ਜਿਹੜੀ ਚਲਾਈ ਦੀ ਉਹ ਬੈਠੀ ਜਦੋਂ ਬਾਦਲ ਬੈਠਾ ਉਹ ਤੋਂ ਬਾਅਦ ਅਗਲਾ ਕੋਈ ਬੈਠਾ ਨੀ ਕਿੱਧਰ ਨੂੰ ਉੱਲ ਜਾਣੀ ਕਿੱਧਰ ਨੂੰ ਨਾ ਉਹਦੇ ਚ ਕੋੜਾ ਕਿਹੜਾ ਲਾਈਫ ਗਾਰਡਾਂ ਸੀ ਜਿਹੜੀਆਂ ਪਾ ਕੇ ਤੇ ਮਤਾ ਪਾਜੂਗਾ ਤੋਂ ਮਰੂਗਾ ਜਿਹੜਾ ਬੈਠੂ ਇਸ ਲਈ ਅਸੀਂ ਮਤਲਬ ਸਮਝਦੇ ਨੇ ਵੀ ਜਿਹੜਾ ਤੁਸੀਂ ਪ੍ਰਸਤਾਵ ਸਾਨੂੰ ਦਿੱਤਾ ਨਾ ਇਹ ਸਾਡੀ ਸਰਕਾਰ ਸਿੱਟਣ ਨਾਲ ਲੱਗਦਾ ਤੁਸੀਂ ਬੂਟੀ ਦੇ ਨਾਲ ਰਲੇ ਲੱਗਦੇ ਆਹੋ ਆਹੋ ਵੀ ਇਹ ਕੋਈ ਪ੍ਰਸਤਾਵ ਦੇਣ ਵਾਲਾ ਸੀ ਇਹ ਤਾਂ ਸਰਕਾਰ ਡੋਬਣ ਵਾਲਾ ਪ੍ਰਸਤਾਵ ਹੀ ਉਹ ਸੀਵਰੇਜ ਦੇ ਵਿੱਚ ਮੈਂ ਸਮਝਦਾ ਵੀ ਨਹੀਂ ਇਹ ਕੰਮ ਸੂਤ ਆਉਣਾ ਨੀ ਆਉਣਾ ਹੁੰਦਾ ਤੇ ਖਰੇ ਪਹਿਲਾਂ ਹੀ ਇਹ ਦੂਸਰੇ ਨੇ ਬਣਾ ਦੇਣਾ ਸੀ ਦੂਸਰੇ ਨੇ ਸੁਖਬੀਰ ਬਾਦਲ ਨੇ ਪਹਿਲਾਂ ਹੀ ਇਹਦਾ ਐਲਾਨ ਕਰ ਦੇਣਾ ਸਾਡੇ ਨੂੰ ਪਹਿਲਾਂ ਤੇ ਤਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਆਪਣੇ ਪਹੁੰਚੇ ਨੇ ਸਰੋਤੇ ਉਹਨਾਂ ਨਾਲ ਕਰਨਵੀਰ ਭੱਠਲ ਸਾਹਿਬ ਉਹਨਾਂ ਨਾਲ ਆਪਾਂ ਜੀ ਗੱਲਬਾਤ ਕਰਨੀ ਆ ਉਹ ਬਲਾ ਭੱਠਲ ਸਾਹਿਬ ਆ ਜਾਓ ਕਹਿੰਦੇ ਸਤਿ ਸ਼੍ਰੀ ਅਕਾਲ ਤਾਂ ਜੀ ਮਨਦੀਪੀਰ ਜੀ ਸਤਿ ਸ਼੍ਰੀ ਅਕਾਲ ਉਹ ਭੱਠਲ ਸਾਹਿਬ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਆਲਸੋ ਸਿੰਗ ਏ ਸੌਂਗ ਜਿੱਦਾਂ ਕੈਪਟਨ ਤਾਇਆ ਜੀ ਗਾਣੇ ਵੀ ਗਾਉਂਦਾ ਇਹ ਕਿਹੜਾ ਰਿਕਾਰਡ ਤੂੰ ਸੁਣ ਲਿਆ ਭੱਠਲ ਸਾਹਿਬ ਤੁਸੀਂ ਉਹਨਾਂ ਦਾ ਸਮ ਟਾਈਮ ਐਟ ਏ ਫੈਮਿਲੀ ਵੈਡਿੰਗ ਐਂਡ ਸਮ ਟਾਈਮ ਪਾਕਿਸਤਾਨੀ ਟੱਪੇ ਜਿੱਦਾਂ ਕਹਿੰਦੇ ਤਾਇਆ ਜੀ ਕਈ ਵਾਰ ਪਰਿਵਾਰਕ ਜਦੋਂ ਵਿਆਹ ਹੁੰਦਾ ਉਹਦੇ ਚ ਵੀ ਗਾਉਂਦਾ ਸੁਣੇਗਾ ਕਈ ਵਾਰ ਪਾਕਿਸਤਾਨੀ ਟੱਪੇ ਬੜੇ ਸੁਣਾਉਂਦੇ ਪਾਕਿਸਤਾਨੀ ਟੱਪੇ ਕਿਸੇ ਤੋਂ ਇਹਨਾਂ ਸਿੱਖੇ ਆ ਇਹਦੀ CBI ਜਾਣੀ ਚਾਹੀਦੀ ਆ ਵੀ ਇਹਨਾਂ ਨੂੰ ਪਾਕਿਸਤਾਨੀ ਟੱਪੇ ਕਿਹੜਾ ਸਿਖਾ ਜਾਂਦਾ ਸਹੀ ਗੱਲ ਬਈ ਜਿੰਨਾ ਇਹ ਚਰਚਾ ਮਤਲਬ ਪੁੱਠੇ ਗਵਾਂ ਜੀ ਨਹੀਂ ਜਾਣਾ ਆਪਣਾ ਅਮਰਿੰਦਰ ਸਿੰਘ ਨਾਲੇ ਮੇਰੇ ਨੌ ਉਮਰ ਚ ਵੀ ਦੁੱਗਣੀ ਉਮਰ ਦਾ ਹੋ ਜਾਣਾ ਇਹਦੇ ਪੋਤੇ ਵੀ ਦੀਪਿਆ ਸਿਰ ਨੂੰ ਬੜੇ ਬੜੇ
ਜੀ
ਫਿਰ ਵੀ ਦੇਖ ਲਾ ਪਾਸਣਾ ਨੀ ਟੱਪੇ ਕਿੱਦਾਂ ਗਾਉਂਦਾ ਹੈ ਨੀ ਮਿਲਗੀ ਦਾ ਮੈਂ ਕਹਿੰਦਾ ਸ਼ਾਬਾਸ਼ ਚੀਕੂ ਤੇ ਸੀਤਾ ਫਲ ਦੀ ਜਗ੍ਹਾ ਕਰ ਦੇਖ ਲਾ ਵੀ ਇਹਨੂੰ ਉਹਨੂੰ ਕੋਈ ਫਰਕ ਹੀ ਨੀ ਚੜੀ ਲੱਸੀ ਤੇ ਇੱਕ ਦਿਨ ਮੀਟਰ ਨੂੰ ਤੜਕਾ ਲਾਈ ਜਾਵੇ ਪਰਸੋਂ ਚੌਥ ਮੈਂ ਕਿਹਾ ਇਹਨੂੰ ਕੋਈ ਚੜੀ ਲੱਸੀ ਦੀ ਹੈ ਨੀ ਜਿੰਨੀ ਲੋਕਾਂ ਨੂੰ ਵੇਚਦੀ ਇਹਦੀ ਕੀਤੀ ਸੀਤਾ ਫਲ ਨੂੰ ਲੈ ਕੇ ਉਦਾਂ ਦੀ ਉਹ ਜਿਹਨੇ ਵੀਡੀਓ ਵਾਇਰਲ ਕਰਾ ਤੀ ਵੀ ਜੇ ਉਹਦੀ ਹਮਦਰਦ ਹੁੰਦੀ ਤੇ ਲੋਕੀ ਨਾ ਗੱਲ ਕਰਦੀ ਉਹ ਪਤਾ ਨੀ ਇੱਕ ਬੰਦਾ ਉਹਦੇ ਸਾਹਮਣੇ ਗੱਲਾਂ ਕਰੀਆਂ ਜੀ ਉਹ ਵੀਡੀਓ ਬਣਾਈ ਜਾਂਦਾ ਵੀਡੀਓ ਬਣਾ ਬਣਾ ਚਾੜ ਦਿੱਤੀ ਉਹਨੇ ਇਹ ਭਾਈ ਚਾਲ ਬਾਜੀਆਂ ਜੀ
ਸੁਖਵਿੰਦਰ ਬਾਜੀ ਦਾ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ
ਉਹ ਬੱਲੇ ਸੁਖਵਿੰਦਰ ਉਹ ਬੱਲੇ ਹੁਖਾਂ ਦੇ ਬਿੰਦਰ ਆ ਜਾ ਵੀ ਸ਼ੇਰ ਬਗਿਆ ਹੁਖਾਂ ਦੇ ਬਿੰਦਰ ਜੀਂਦਾ ਰਹਿ ਵੱਸਦਾ ਰਹਿ ਬੜੇ ਚਿਰਾਂ ਬਾਅਦ ਹੀ ਅੱਜ ਸੁਖਵਿੰਦਰ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਪਤਾ ਨੀ ਰਿਹਾ ਕਿੱਥੇ ਆਈ ਤੇ ਯਾਦ ਇਹਨੂੰ ਬੜੇ ਕਰਦੇ ਸੀ ਇੱਕ ਤੈਨੂੰ ਇੱਕ ਹੁਖਪ੍ਰੀਤ ਨੂੰ ਤੈਨੂੰ ਇਸ ਕਰਕੇ ਹੁਖਪ੍ਰੀਤ ਨੂੰ ਇਸ ਕਰਕੇ ਤੁਸੀਂ ਕਹਿੰਦੇ ਗਾਣਾ ਨੀ ਫਰਮਾਇਸ਼ ਕੀਤੀ ਜੀਆਂ ਨੂੰ ਜ਼ਰੂਰ ਕਹਿ ਜਾਂਦੇ ਇਹ ਸਾਨੂੰ ਇੱਕ ਚੰਗੀ ਗੱਲ ਲੱਗੀ ਵੀ ਤੁਹਾਡੇ ਜੇ ਸਬਰ ਸੰਤੋਖ ਬੜਾ ਬਾਕੀ ਸਰੋਤਿਆਂ ਦੇ ਖੂਬਸੂਰਤ ਗੀਤਾਂ ਨੂੰ ਸੁਣ ਕੇ ਤੁਸੀਂ ਇਹਨਾਂ ਦੀ ਹੋ ਜਾਂਦੇ ਬਾਲੇ ਗੀਤਾਂ ਦੀ ਫਰਮਾਇਸ਼ ਤੁਸੀਂ ਕਹਿੰਦੇ ਕੀਤੀ ਜੀ ਸਹੀ ਗੱਲ ਤਾਂ ਜੀ ਇਹ ਤਾਂ ਗੱਲ ਹੈ ਹੀ ਆ ਲਓ ਫਿਰ ਬਾਕੀ ਗੀਤਾਂ ਦੀ ਜਿਹੜੀ ਫਰਮਾਇਸ਼ਾਂ ਤਾਂ ਜੀ ਆਈਆਂ ਨੇ ਫਿਰ ਆਪਾਂ ਉਹ ਸਰੋਤਿਆਂ ਨੂੰ ਸੁਣਾ ਦਿੰਦੇ ਜੀ ਗੀਤ ਆਪਾਂ ਅਗਲਾ ਜਿਹੜਾ ਫਰਮਾਇਸ਼ ਆਈ ਆ ਉਧਰ ਨੂੰ ਆਪਾਂ ਵੱਧਦੇ ਹਾਂ ਤੇ ਗੁਰਵਿੰਦਰ ਭਾਜੀ ਹੋਰਾਂ ਦੇ ਗੀਤ ਦੀ ਫਰਮਾਇਸ਼ ਆਪਾਂ ਅੱਗੇ ਪਲੇ ਕਰਨੇ ਆ ਜਿਹੜਾ ਉਹਨਾਂ ਨੇ ਫਰਮਾਇਸ਼ ਕੀਤੀ ਹੈ ਆ ਮਲਕੀਤ ਭਾਜੀ ਸੱਚ ਕਹਿ ਰਹੇ ਨੇ ਕਹਿੰਦੇ ਗੁਰਵਿੰਦਰ ਭਾਜੀ ਤੋਂ ਪਹਿਲਾਂ ਜਿਹੜੀ ਫਰਮਾਇਸ਼ ਆਈ ਆ ਉਹ ਯੁਵਰਾਜ ਭਾਜੀ ਦੀ ਆਈ ਆ ਬੱਬੂ ਮਾਨ ਦੇ ਗੀਤ ਦੀ ਅੱਛਾ ਬੱਬੂ ਮਾਨ ਦਾ ਗੀਤ ਮਲਕੀਤ ਦਾ ਬੱਬੂ ਮਾਨ ਦਾ ਗੀਤ ਜੇ ਤੂੰ ਲਾਉਣਾ ਨਾ ਪੋਤਾ ਤੇ ਉਹ ਲਾ ਫਿਰ ਤੂੰ ਦੂਸਰਾ ਕਿਹੜਾ ਗੀਤ ਸੁਣਾਈ ਹੈ ਮੇਰੇ ਗੀਤ ਬੱਬੂ ਮਾਨ ਦਾ ਤੁਸੀਂ ਦੱਸੋ ਤਾਂ ਸਹੀ ਕਿਹੜਾ ਸੁਣਨਾ ਮੈਂ ਤੇ ਤੈਨੂੰ ਦੱਸ ਦਿੰਦਾ ਕੋਈ ਗੱਲ ਨਹੀਂ ਬੱਬੂ ਮਾਨ ਦੇ ਜਿਹੜੇ ਪੁਰਾਣੇ ਗੀਤ ਨਾ ਉਹ ਅਫਲਾਤੂਨ ਗੀਤ ਆ। ਬਾਕੀ ਮੈਂ ਸਮਝਦਾ ਵੀ ਨਵਿਆਂ ਦੇ ਵਿੱਚੋਂ ਮੈਨੂੰ ਬਹੁਤ ਚੰਗੇ ਲੱਗਦੇ ਨੇ, ਉਹ ਸੁਣਾ ਦੇ। ਸੌਣਦੀ ਜੜੀ ਨੀ ਲੱਗੀ, ਸੌਣਦੀ ਜੜੀ ਬਦਲ ਆ ਵੀ ਗਏ।
ਚੜੀ ਨੀ ਲੱਗੀ ਸੌਣ ਦੀ ਚੜੀ, ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ। ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ, ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ। ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ, ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ। ਮੇਰੇ ਦਿਲ ਵਿੱਚ ਆਏ ਖਿਆਲ ਇੱਕ ਦੱਸਣੇ ਨੂੰ ਜੀ ਕਰਦਾ
ਨੱਚਣਾ ਕਿੱਸਾ ਸੁਣਾਵਾ ਤੁਹਾਨੂੰ ਬੱਸ ਦੀ, ਮੈਂ ਬੱਸ ਵਿੱਚ ਗੁਜਰੇ ਜੋ ਹੋ ਜੇ ਬੱਸ ਵੀ, ਜਿੰਨੀ ਮੇਰੇ ਨਾਲ ਹੋਈ ਬਠਿੰਡਿਓਂ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਬਈ। ਜਦੋਂ ਬੱਸ ਅੱਡੇ ਉੱਤੇ ਹਾਕਰ ਆਵਾਜ਼ਾਂ ਮਾਰੇ, ਇੱਥੋਂ ਚੱਲੀ ਰਾਮਪੁਰੇ ਤੇ ਰਾਮਪੁਰੇ ਤੋਂ ਬਰਨਾਲੇ, ਰਸਤੇ 'ਚ ਰੁਕਣੀ ਨੀ ਕੱਚੀ ਭੁੱਚੋ ਭੁੱਚੋ ਮੰਡੀ ਬੇਗਾ ਤੇ ਧੂਰਕੋਟ ਬੈਠੇ ਉਹਨਾਂ ਰੁਕਣੀ ਨੀ ਰਾਹ 'ਚ ਛੋਟੇ ਮੋਟੇ ਅੱਡੇ ਤੇ ਚੱਕ ਕੇ ਸਮਾਨ ਮਾਈ ਗਠੜੀ ਜੀ ਪਾਸ ਕਰ ਬੱਸ ਇਹ ਚੜੀ ਤਾਂ ਲੰਬੜਾਂ ਦੇ ਗੱਡੇ ਤੇ ਸੁਰਮੇ ਵਾਲਾ ਆ ਕੇ ਇੱਕ ਬੱਸ ਵਿੱਚ ਚੜ ਗਿਆ, ਮੂਰਲੀਆਂ ਛੱਡ ਕੇ ਫਰੰਟ ਸੀਟਾਂ ਦੋਨੇ ਤੀਜੀ ਸੀਟ ਨਾਲ ਲੱਗ ਖੜ ਗਿਆ। ਹਾਂਜੀ ਲਓ ਜੀ ਵੀਰ ਜੀ ਭਰਾ ਜੀ, ਦਾਸ ਨੂੰ ਜੋਗੀ ਸੱਪਾਂ ਦਾ ਬਾਦਸ਼ਾਹ ਕਹਿੰਦੇ ਨੇ, ਦਾਸ ਦੇ ਦਾਦੇ ਪੜਦਾਦੇ ਤੋਂ ਲਾ ਕੇ ਜੋਗੀ ਸੱਪਾਂ ਦਾ ਕੰਮ ਕਰਿਆ ਕਰਦੇ, ਸੱਪ ਨੂੰ ਰੱਖਦੇ, ਸੱਪ ਦੀ ਸਿਰੀ ਤੋਂ ਸੁਰਮਾ ਤਿਆਰ ਕਰਿਆ ਕਰਦੇ ਨੇ। ਬੱਸ ਚੱਲਣ ਵਿੱਚ ਸਿਰਫ 50-60 ਮਿੰਟ ਬਾਕੀ ਨੇ ਭਰਾ ਜੀ, ਗੱਲਾਂ ਬੜੀਆਂ ਬੇਤੁਕੀਆਂ ਤੇ ਬੇਸੁਰੀਆਂ ਕਰ ਰਹੇ ਹੋ, ਇੰਨਾ ਟਾਈਮ ਦੇ ਵਿੱਚੋਂ ਦਾਸ ਨੂੰ ਟਾਈਮ ਬਖਸ਼ਣਾ ਸਿਰਫ 50 ਮਿੰਟ ਦਾ, ਜਾਂਦੇ ਜਾਂਦੇ ਸਾਡੀ ਮਸ਼ਹੂਰੀ ਸਾਡੇ ਪ੍ਰਚਾਰ ਸੁਣਦੇ ਜਾਣਾ। ਕਈ ਕਈ ਮੇਰੇ ਵੀਰ ਭਰਾ ਕਹਿ ਦਿੰਦੇ ਨੇ 15-20 ਕਰਮਾਂ ਤੇ ਬੰਦਾ ਤੁਰਿਆ ਹੁੰਦਾ, ਬੰਦੇ ਨੂੰ ਚੰਗੀ ਤਰ੍ਹਾਂ ਪਛਾਣ ਲੈਣਾ ਕਿ ਉਜਾਗਰ ਸਿੰਘ ਤੁਰਿਆ ਹੁੰਦਾ, ਅਖਬਾਰ ਪੜ੍ਹਦਾ, ਅਖਬਾਰ ਦੇ ਬਰੀਕ ਤੋਂ ਬਰੀਕ ਅੱਖਰ ਚੰਗੀ ਤਰ੍ਹਾਂ ਦੇਖ ਲੈਣਾ, ਟਰਾਈ ਕਰੋ ਜਮੈਸ ਕਰੋ, ਸਾਡੇ ਸੁਰਮੇ ਦੀ ਪਾਓ ਇੱਕ ਸਲਾਈ, 5 ਮਿੰਟਾਂ ਦੇ ਵਿੱਚ ਵਿੱਚ ਭਰਾ ਜੀ ਨਾ ਤਾਂ ਤੁਹਾਨੂੰ ਉਜਾਗਰ ਸਿੰਘ ਦਿਸੇਗਾ ਨਾ ਤੁਹਾਨੂੰ ਅਖਬਾਰ ਦਿਸੇਗਾ, ਘੜੀ ਤੇ ਦੇਖੋ ਟਾਈਮ, ਸਾਡੇ ਸੁਰਮੇ ਦੀ ਪਾਓ ਇੱਕ ਸਲਾਈ, 5 ਮਿੰਟਾਂ ਦੇ ਵਿੱਚ ਵਿੱਚ ਭਰਾ ਜੀ ਸਾਡੇ ਸੁਰਮੇ ਦੀ ਸਲਾਈ ਪਾਉਂਦਿਆਂ ਸਾਰੀ ਸਾਡਾ ਸੁਰਮਾ ਤੁਹਾਡੇ ਦੋਨਾਂ ਡੇਲਿਆਂ ਨੂੰ ਪਾੜ ਕੇ ਇਸ ਤਰ੍ਹਾਂ ਬਾਹਰ ਕੱਢਦੇ ਜਿਵੇਂ ਪੁੰਨਿਆਂ ਦਾ ਚੰਨ ਬੱਦਲਾਂ ਚੋਂ ਪੜ ਕੇ ਬਾਹਰ ਆ ਜਾਂਦਾ। ਕਈ ਕਈ ਮੇਰੇ ਵੀਰ ਭਰਾ ਕਹਿ ਦਿੰਦੇ ਨੇ ਨੱਕ ਕੰਨ ਡੁੱਲਦੇ ਨੇ, ਹੋਰ ਵੀ ਅਨੇਕਾਂ ਫਾਇਦੇ ਰਿਹਾ ਪ੍ਰਚਾਰ ਕਰ ਵਸ ਵੀ, ਜਿੰਨੀ ਮੇਰੇ ਨਾਲ ਹੋਈ ਬਠਿੰਡਿਓਂ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਵੀ। ਰਾਮਪੁਰੇ ਦੇ ਅੱਡੇ ਉੱਤੇ ਆ ਕੇ ਵੀ ਆਵਾਜ਼ਾਂ ਉਹੀ ਹੋਵੇ ਨਾ ਸਵਾਰੀ, ਕੋਈ ਜੇਠੂ ਕਿਤੇ ਗਿੱਲ ਤਾਂ ਭਾ ਬਰਨਾਲਾ ਸੰਗਰੂਰ ਜਾਊ, ਬਾਹਰੋਂ ਬਾਹਰ ਵੀ ਰੁਕਣੀ ਨੀ ਰਾਜ ਕਿਤੇ ਲੰਡੂ ਪੰਜੂ ਅੱਡਿਆਂ ਤੇ ਕਿਤੇ ਕੋਈ ਕਹਦੇ ਬਰੁੱਖੇ ਤਾਰ ਵੀ ਚੱਕ ਕੇ ਜਵਾਕ ਮਾਈ ਗੋਦੀ ਚ ਵਹਾ ਲਾ, ਖਿੱਚ ਕੇ ਪੀਪਾ ਭੈਣੇ ਸੀਟ ਨਾਲ ਲਾ ਲਾ, ਬਿਸਕੁਟ ਲੱਗਦੇ ਆ। ਚੱਕ ਕੇ ਜਵਾਕ ਮਾਈ ਗੋਦੀ ਚ ਵਹਾ ਲਾ, ਖਿੱਚ ਕੇ ਪੀਪਾ ਭੈਣੇ ਸੀਟ ਨਾਲ ਲਾ ਲਾ, ਮਾਰੀ ਜਰਾ ਪਾਸਾ ਆਖੀਆਂ ਇਸ ਭੈਣ ਨੂੰ, ਇੱਕ ਦੀ ਜਗ੍ਹਾ ਤਾਂ ਪਈ ਆ ਹੋਰ ਵਹਿਣ ਨੂੰ, ਦੋ ਵਾਲੀ ਸੀਟ ਉੱਤੇ ਤਿੰਨ ਤਿੰਨ ਬੈਠੇ ਸੀ, ਤਿੰਨ ਵਾਲੀ ਉੱਤੇ ਬੈਠੇ, ਚਾਰ ਚਾਰ ਵੀ ਹਾਈਦਰ ਨੂੰ ਹੋ ਜਾ ਕਾਹਨੂੰ, ਪੈਰ ਮਿੱਧੀ ਜਾਣਾ ਕਨੈਕਟਰਾਂ ਭਰਾ ਰਹੇ ਆ ਧੱਕੇ ਮਾਰ ਵੀ, ਕਿੱਥੇ ਹੈਗਾ ਥਾਂ ਅੱਗੇ ਕਾਹਨੂੰ ਧੱਕੇ ਦੇਣ ਲੱਗੇ, ਦੇਖੋ ਪਹਿਲਾਂ ਕਿੰਨਾ ਗੱਡੀ ਵਿੱਚ ਰਸ ਵੀ, ਜਿੰਨੀ ਮੇਰੇ ਨਾਲ ਹੋਈ ਬਠਿੰਡਿਓਂ ਪਟਿਆਲੇ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰਿਹਾ ਦੱਸ ਵੀ। ਚੱਲ ਬਾਈ ਨਾਲ ਲੱਗ ਥੋੜੀ ਜਿਹੀ ਜਗ੍ਹਾ ਤੂੰ ਛੱਡ, ਇੰਜਣ ਤੇ ਜਾ ਕੇ ਵੇ ਜਾਂ ਚੱਕੇ ਝੋਲਾ ਨਾਲ ਲੈ ਜਾਂ, ਸਿੱਧੀਆਂ ਸਵਾਰੀਆਂ ਚੜਾਉਣ ਲੱਗੇ ਆ, ਗੱਡੀ ਤਾਂ ਵਿਚਾਲਿਓ ਪਈ ਆ ਸਾਰੀ, ਖਾਲੀ ਪਿੱਛੇ ਹੋ ਜਾ, ਇੱਥੇ ਕੀ ਮਖਿਆਲ ਲੱਗਿਆ, ਹੱਥ ਇੱਥੋਂ ਛੱਡ ਭਾਈ, ਆਂਡੇ ਜੇ ਨਾ ਕੱਢ ਭਾਈ, ਹੋਸ਼ ਨਾਲ ਖੜਾ ਹੋ ਜਾ ਆਪਣੇ ਤੂੰ ਭਾਰ ਤੇ, ਮੈਂ ਤਾਂ ਪਹਿਲਾਂ ਔਖੀ ਖੜੀ ਅੱਧੋਂ ਵੱਧ ਡਿੱਗੀ ਖੜੀ ਬਾਪੂ ਵੇ ਬਿਮਾਰ ਤੇ, ਬੱਸ ਵਿੱਚ ਭੀੜ ਬੜੀ ਮੇਰੇ ਕਿਹੜਾ ਬੱਸ ਭਾਈ, ਦੇਖ ਲਾ ਕਿਸੇ ਨੇ ਮੇਰੇ ਲੀੜੇ ਪਾੜ ਤੇ, ਤੂੜੀ ਵਾਂਗੂ ਥੁੰਨ ਕੇ ਕਨੈਕਟਰ ਪਤੰਦਰ ਨੇ, ਦੇਖ ਭੈਣੇ ਕਿੰਨੇ ਲੋਕ ਫਾਹੇ ਚਾੜ ਤੇ, ਘਾਬਦਾਂ ਦੀ ਕੋਠੀ ਵਾਲਾ, ਫੱਗੋ ਵਾਲਾ, ਚੰਨ ਤੇ ਵਜੀਦਪੁਰ ਵਾਲੀ, ਜਾਵੇ ਨਾ ਸਵਾਰੀ ਕੋਈ ਗੱਡੀ ਵਿੱਚ ਚੜ, ਐਕਸਪ੍ਰੈਸ ਗੱਡੀ ਬਠਿੰਡਿਓਂ ਪਟਿਆਲੇ ਤੱਕ ਇੱਥੋਂ ਚੱਲੀ ਰੁਕੂਗੀ ਭਵਾਨੀਗੜ੍ਹ, 2 ਮਿੰਟਾਂ ਲਈ ਰੁਕੂ ਸਿਰਫ ਭਵਾਨੀਗੜ੍ਹ, ਉਤਰਨ ਵਾਲੇ ਜਾਓ ਬਾਰੀ ਵਿੱਚ ਗੜ, ਉਤਰ ਜਾਓ ਜਿਹਨੇ ਉਤਰਨਾ ਹਾਲੇ ਜੀ, ਇੱਥੋਂ ਚੱਲੀ ਧੁਰ ਰੁਕੂ ਪਟਿਆਲੇ ਜੀ, ਸ਼ੇਰਾਂ ਵਾਲਾ ਗੇਟ ਤੇ ਫੁਹਾਰਾ ਚੌਂਕ ਦੋਨੇ 22 ਨੰਬਰ।
ਹੋ ਇੱਕ ਵਾਰ ਕਸੀਦਾ ਸੁਣ ਲਓ, ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਗੇ ਅਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜੀ। ਇੱਕ ਵਾਰ ਕਸੀਦਾ, ਇੱਕ ਵਾਰ ਕਸੀਦਾ ਸੁਣ ਲਓ, ਹਲਕੇ ਹੋ ਜਾਣ ਦਿਲ ਭਾਰੇ, ਬਾਕੀ ਜਿਵੇਂ ਕਹੋਗੇ ਅਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ। ਫੁੱਲ ਮਹਿਕਦੇ ਪਿਆਰ ਦੇ, ਪਰਿੰਦਿਆਂ ਨੂੰ ਹੌਸਲਾ ਮਿਲੇ ਤਾਂ ਰਹਿਣ ਖਿਆਲਾਂ ਦੇ ਆ ਜੰਗਲਾਂ ਚ ਚਹਿਕਦੇ, ਯਾਦਾਂ ਦੇ ਗਿਆਰਿਆਂ ਚ ਰੂਹ ਦੇ ਗਲਿਆਰਿਆਂ ਚ ਰਹਿਣ ਜੀ ਗੁਲਾਬੀ ਫੁੱਲ ਮਹਿਕਦੇ, ਪਿਆਰ ਦੇ ਪਰਿੰਦਿਆਂ ਨੂੰ ਹੌਸਲਾ ਮਿਲੇ ਤਾਂ ਰਹਿਣ ਖਿਆਲਾਂ ਦੇ ਆ ਜੰਗਲਾਂ ਚ ਚਹਿਕਦੇ, ਬਸ ਨੈਣ ਮਿਲਾ ਕੇ ਕੁਛ ਵੀ ਕਹਿ ਦਿਓ ਲਾਇਓ ਨਾ ਲਾਰੇ ਬਾਕੀ ਜਿਵੇਂ ਕਹੋਗੇ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜੀ ਇੱਕ ਵਾਰ ਕਸੀਦਾ। ਅੱਖੀਆਂ ਦੇ ਨਾਲ ਸਿੱਧਾ ਦਿਲਾਂ ਚ ਉਤਾਰ ਦਿੱਤਾ ਲੈਂਦਾ ਨਾ ਮੁਹੱਬਤੀ ਖੁਮਾਰ ਜੀ, ਸਾਡੇ ਨਾਲ ਹੋਵੇ ਨਾ ਜੋ ਕਿੱਸਿਆਂ ਚ ਹੋਈ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ, ਅੱਖੀਆਂ ਦੇ ਨਾਲ ਸਿੱਧਾ ਦਿਲਾਂ ਚ ਉਤਾਰ ਦਿੱਤਾ ਲੈਂਦਾ ਨਾ ਮੁਹੱਬਤੀ ਖੁਮਾਰ ਜੀ, ਸਾਡੇ ਨਾਲ ਹੋਵੇ ਨਾ ਜੋ ਕਿੱਸਿਆਂ ਚ ਹੋਈ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ। ਹੁਣ ਜਾਗ ਜਾਗ ਕੇ ਰਾਤਾਂ ਨੂੰ ਗਿਣ ਹੋਣੇ ਨੀ ਤਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕ ਲੱਭ ਲਾਂਗੇ ਸਾਰੇ ਜੀ ਇੱਕ ਵਾਰ ਕਸੀਦਾ ਮੁੱਕ ਜਾਂਦੇ ਹੋਵੇ ਕਰਨਾ ਅਸਲ ਇਜ਼ਹਾਰ ਦੇ ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਜੇ ਬੜਾ ਔਖਾ ਹੁੰਦਾ ਜੀ ਲਫ਼ਜ਼ ਮੁੱਕ ਜਾਂਦੇ ਹੋਵੇ ਕਰਨਾ ਅਸਲ ਇਜ਼ਹਾਰ ਦੇ ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਜੇ ਨਾ ਦਿਲ ਵਿੱਚ ਖਦਸ਼ਾ ਰਹਿ ਜਾਏ ਸਾ ਸੱਜਣਾ ਤੋਂ ਨਹੀਂ ਵਾਰੇ ਬਾਕੀ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ ਤੂੰ ਤਾਂ ਭਾਵੇਂ ਰਾਹਾਂ ਵਿੱਚ ਕਲੀਆਂ ਵਿਛਾਈਏ ਤਾਰੇ ਤੋੜ ਕੇ ਲਿਆਈਏ ਤੇਰੇ ਵਾਸਤੇ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ ਵੱਖੋ ਵੱਖ ਹੋਣ ਸਾਡੇ ਰਾਸਤੇ ਤੂੰ ਤਾਂ ਭਾਵੇਂ ਰਾਹਾਂ ਵਿੱਚ ਕਲੀਆਂ ਵਿਛਾਈਏ ਤਾਰੇ ਤੋੜ ਕੇ ਲਿਆਈਏ ਤੇਰੇ ਵਾਸਤੇ ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ ਵੱਖੋ ਵੱਖ ਹੋਣ ਸਾਡੇ ਰਾਸਤੇ ਖੁਦਾਰੀ ਅਤੇ ਜ਼ਮੀਰ ਤਾਂ ਸਾਥੋਂ ਜਾਣੇ ਨੀ ਮਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ ਉਹਨਾਂ ਵਿੱਚੋਂ ਮੈਂ ਨੀ ਜਿਹੜੇ ਧੱਕੇ ਨਾ ਪਕੀਦਾ ਜਿਹੜੇ ਪਿਆਰ ਵਿੱਚ ਵਾੜਦੇ ਗਰੂਰ ਨੀ ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ ਤਾਂ ਫਿਰ ਚੁੱਪ ਚਾਪ ਚਲੇ ਜਾਂਗੇ ਦੂਰ ਨੀ ਵਿੱਚੋਂ ਮੈਂ ਨੀ ਜਿਹੜੇ ਧੱਕੇ ਨਾ ਪਕੀਦਾ ਜਿਹੜੇ ਪਿਆਰ ਵਿੱਚ ਵਾੜਦੇ ਗਰੂਰ ਨੀ ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ ਤਾਂ ਫਿਰ ਚੁੱਪ ਚਾਪ ਚਲੇ ਜਾਂਗੇ ਦੂਰ ਨੀ ਅਸਰ ਤਾਜ ਤੋਂ ਪਾਣੀ ਹੋਣੇ ਹੋਛੇ ਬੰਦਿਆਂ ਜੈਕਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜੀ ਇੱਕ ਵਾਰ ਕਸੀਦਾ ਇੱਕ ਵਾਰ ਕਸੀਦਾ ਸੁਣ ਲਓ ਹਲਕੇ ਹੋ ਜਾਣ ਦਿਲ ਭਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜਿਵੇਂ ਕਹੋਗੇ ਬਾਕੀ ਜਿਵੇਂ ਕਹੋਗੇ ਉਹ ਬਾਕੀ ਜਿਵੇਂ ਕਹੋਗੇ
ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਇਸ ਗੀਤ ਨੂੰ ਸੁਣ ਰਹੇ ਸੀ ਜੀ ਸੁਖਪ੍ਰੀਤ ਸਿੱਧੂ ਸਾਹਿਬ ਦੀ ਪਸੰਦ ਦਾ ਗੀਤ ਉਮੀਦ ਹੈ ਕਿ ਸਿੱਧੂ ਸਾਹਿਬ ਨੇ ਵੀ ਗੀਤ ਨੂੰ ਸੁਣਿਆ ਹੋਊਗਾ ਤੇ ਸੁਣਨ ਵਾਲੇ ਸਰੋਤਿਆਂ ਨੇ ਵੀ ਇਸ ਗੀਤ ਦਾ ਪੂਰਾ ਆਨੰਦ ਲਿਆ ਹੋਵੇਗਾ ਤਾਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਗੀਤ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਰਿਕਵੈਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ ਜੀ ਆਓ ਫਿਰ ਪਿਆਰੇ ਦੋਸਤੋ ਅਗਲੇ ਸਰੋਤਿਆਂ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੇ ਗੀਤਾਂ ਦੀ ਫਰਮਾਇਸ਼ ਵੀ ਪੂਰੀ ਕਰਨੇ ਆ ਜੀ ਹਾਂ ਗੀਤਾਂ ਦੀ ਫਰਮਾਇਸ਼ ਤਾਂ ਪੂਰੀ ਕਰਨੀ ਆ ਮੈਨੂੰ ਕਿਹੜਾ ਚਾਹ ਚੂ ਪਿਆ ਲਓਗਾ ਤਾਜੀ ਚਾਹ ਤੁਸੀਂ ਪੀਤੀ ਨੀ ਹਲੇ ਮੈਨੂੰ ਕਿਹੜਾ ਕੋਈ ਅਰਸ਼ਾਂ ਦੀਆਂ ਹੋਰਾਂ ਪਿਆ ਗਈਆਂ ਚਾਹ ਇੱਥੇ ਬੈਠੇ ਬੈਠੇ ਇਹਨਾਂ ਨੇ ਤੁਹਾਡੇ ਮੂੰਹ ਆ ਬੰਦਾ ਤੁਹਾਡੇ ਵੱਲੋਂ ਆਸ ਤੇ ਉਹਦਾ ਰੱਖਦਾ ਨਹੀਂ ਫੇਰ ਵੀ ਜੁੱਤੀ ਬੰਦੇ ਦੀ ਕਹਿੰਦੇ ਕੈਮ ਹੋਵੇ ਤੇ ਚਾਹ ਪਾਣੀ ਪਿਆਊ ਪਿਆਊ ਕਦਾ ਨਾ ਤਾਂ ਜੀ ਚਲੋ ਜੁੱਤੀ ਤੇ ਕੈਮ ਜਵਾਨੀ ਤੱਕ ਹੀ ਰਹਿੰਦੀ ਹੈ ਕਹਿੰਦੇ ਬੁਢਾਪੇ ਦੇ ਵਿੱਚ ਤੇ ਜੇ ਤੁਸੀਂ ਪਿਆਰ ਕਿਸੇ ਨਾਲ ਕਰਦੇ ਰਹੇ ਨਾ ਤਾਂ ਅਗਲਾ ਚਾਹ ਪਾਣੀ ਰੋਟੀ ਪਾਣੀ ਪੁੱਛਦਾ ਕਿਆ ਕਹਾਂ ਭਾਈ ਤੁਸੀਂ ਨਹੀਂ ਮੈਂ ਦੱਸਿਆ ਤਾਂ ਜੀ ਤੁਸੀਂ ਤਾਂ ਅਸੀਂ ਤਾਂ ਤੁਹਾਡੀ ਰਿਸਪੈਕਟ ਕਰਨੇ ਆ ਨਾ ਰਿਸਪੈਕਟ ਕੋ ਕਰਦਾ ਨੀ ਕਰਾਉਣੀ ਪੈਂਦੀ ਬੋਤਲ ਵੀ ਤੈਂ ਗੱਲ ਕੀਤੀ ਨਾ ਵੀ ਕੋਈ ਵੱਡ ਵਡੇਰਾ ਜੇ ਕੋਈ ਪਰਿਵਾਰ ਤੇ ਔਖੇ ਸਮੇਂ ਦੀ ਖੜਿਆ ਰਿਹਾ ਤਾਂ ਜਦੋਂ ਵੱਡ ਵਡੇਰਾ ਬੁਢਾਪੇ ਚ ਆਉਂਦਾ ਤੇ ਫਿਰ ਪਰਿਵਾਰ ਵੀ ਔਖੇ ਸਮੇਂ ਚ ਉਹਦੇ ਨਾਲ ਖੜਦਾ ਹੀ ਯਾਨੀ ਕਿ ਡੇਟ ਫੋਰ ਡੈਡ ਦੀ ਗੱਲ ਕਰਨਾ ਹਾਂਜੀ 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 ਮੈਂ ਸਮਝ ਗਿਆ ਤੇਰੀ ਗੱਲ ਤੇ ਤੂੰ ਇਸ ਵੀ ਨੂੰ ਸਮਝਦਾ ਵੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਅਸੀਂ ਉੜਦੇ ਹਾਂ ਜੀ ਪਤਾਲ ਮਾਰੀ ਜਾਂਦੇ ਹਾਂ ਤੇ ਤੈਨੂੰ ਪਤਾ ਵੀ ਕੋਈ ਜਿਹੜਾ ਬਜ਼ੁਰਗ ਇਸ ਚੀਜ਼ ਨੂੰ ਜਾਣਦਾ ਹੀ ਨੀ ਖਰੇ ਤੇ ਉਹਨੂੰ ਪਤਾ ਹੀ ਨਹੀਂ
ਤੂੰ ਪਹਿਲਾਂ ਹੀ ਜਾਣ ਪਿਆ ਜਿਹਨੂੰ ਪਤਾ ਲੱਗ ਯਾਰ ਹਰ ਕੋਈ ਇਸ ਗੀਤ ਨੂੰ ਜਾਣਦਾ ਤੂੰ ਵੀ ਜਾਣਦਾ ਮੈਂ ਵੀ ਜਾਣਦਾ ਉਹ ਵੀ ਜਾਣਦਾ ਵੀ ਜਾਣਦਾ ਕਿ ਜੋ ਅਸੀਂ ਕਰਨੇ ਆ ਭਰਨੇ ਅਸੀਂ ਉਹ ਹੀ ਹੈ ਜੋ ਕਰੂਗਾ ਸੋ ਭਰੂਗਾ ਤੂੰ ਕਿਉਂ ਹੋਇਆ ਉਦਾਸ ਜਿਹੜਾ ਬੰਦਾ ਜੋ ਵੀ ਕੰਮ ਕਰੂਗਾ ਭਰਨੇ ਉਹਨੂੰ ਹਰ ਜਾਣੇ ਉਹਦੇ ਭਰਨੇ ਪੈਣੇ ਚੋਰ ਨੂੰ ਚੋਰੀ ਦਾ ਠੱਗ ਨੂੰ ਠੱਗੀ ਦਾ ਪਾਪੀ ਨੂੰ ਪਾਪ ਦਾ ਅਤਿਆਚਾਰੀ ਨੂੰ ਅਤਿਆਚਾਰ ਦਾ ਉਹ ਭਰਨਾ ਪੈਣਾ ਉਹਨੂੰ ਹਰ ਜਾਣਾ
ਜੀ
ਹੁਣ ਜੇ ਤੂੰ ਕਵੇ ਵੀ ਅਸੀਂ ਬਚ ਰਵਾਂਗੇ ਤੇ ਫੇਰ ਤਾਂ ਭਾਈ ਗੱਲ ਔਖੀ ਹੈ ਬਜਿਆਲ ਮਾਈ ਦਾ ਲਾਲ ਇਹਨਾਂ ਚੋਂ ਕੋਈ ਵੀ ਨਹੀਂ ਜੇ ਤੂੰ ਕਵੇ ਬਚ ਲਊਗਾ ਤੇ ਮਤ ਇਹ ਕੋਈ ਪੁੱਛੇ ਇਹ ਬੰਦਾ ਇਹਦੇ ਚੋਂ ਬਚ ਲਊ ਬਚਨ ਬਚਾਉਣ ਵਾਲਾ ਤਾਂ ਗੱਲ ਬੜਾ ਮੁਸ਼ਕਿਲ ਆ
ਜੀ
ਪਾਪੀ ਪਾਪ ਕਰਦਾ ਉਹਨੂੰ ਲੱਗਦਾ ਵੀ ਖਰਿਆ ਵੀ ਮੈਂ ਬਚ ਲਊ
ਜੀ
ਏਦਾਂ ਹੀ ਹੁੰਦਾ ਤਾ ਜੀ ਪਾਪ ਕਰਨ ਵਾਲੇ ਨੂੰ ਲੱਗਦਾ ਕਿ ਸ਼ਾਇਦ ਮੈਨੂੰ ਕੋਈ ਨਹੀਂ ਦੇਖ ਰਿਹਾ ਆ ਮੈਂ ਸਮਝ ਗਿਆ ਤੇਰੀ ਗੱਲ ਵੀ ਪਾਪੀ ਨੂੰ ਲੱਗਦਾ ਵੀ ਮੈਂ ਪਾਪ ਕਰ ਲੂ ਤੇ ਮੈਂ ਬਚ ਲਊ ਤੇ ਅਤਿਆਚਾਰੀ ਨੂੰ ਲੱਗਦਾ ਵੀ ਮੈਂ ਅਤਿਆਚਾਰ ਕਰ ਲੂ ਤੇ ਮੈਂ ਬਚ ਲੂ ਕ੍ਰੋਧੀ ਨੂੰ ਲੱਗਦਾ ਵੀ ਕ੍ਰੋਧ ਕਰਕੇ ਬਚ ਲੂ ਬਚਣਾ ਕੋਈ ਨਹੀਂ ਜੋ ਜੋ ਅਸੀਂ ਕੰਮ ਕਰਨੇ ਆ ਜੋ ਜੋ ਅਸੀਂ ਕਾਰਜ ਕਰਨੇ ਆ ਜੋ ਜੋ ਅਸੀਂ ਕਿਰਤ ਕਰਨੇ ਆ ਫਲ ਸਾਨੂੰ ਉਸੇ ਦਾ ਮਿਲਣਾ ਆ ਬੀਜ ਕੇ ਅੰਬਾਂ ਦੇ ਬਾਗ ਤੇ ਉਹ ਜਾਮਣਾ ਨੀ ਲੱਭਣੀਆਂ ਵੀ ਮੈਂ ਮੰਡੀ ਚ ਜਾਮਣਾ ਦਾ ਸੌਦਾ ਕਰ ਰਿਹਾ ਵਾ ਭਾਈ ਜਾਮਣਾ ਕੀ ਭਾ ਲਾਉਂਗੇ ਅੰਬ ਦੇ ਬੂਟੇ ਲਾਏ ਤੇ ਅੰਬ ਦਾ ਹੀ ਸੌਦਾ ਕਰਨਾ ਬਹੁ ਨਾ ਪੁੱਛਣਾ ਬਹੁ ਅੰਬ ਦਾ ਕੀ ਰੇਟ ਚੱਲਾ ਮਿਰਚਾਂ ਜਿਹੜੀਆਂ ਲਾ ਕੇ ਖੱਤਿਆਂ ਦੇ ਵਿੱਚ ਤੇ ਉੱਥੇ ਅੰਬਾਂ ਦਾ ਸੌਦਾ ਨੀ ਕਰ ਸਕਦੇ ਵੀ ਅੰਬ ਕਾ ਭਾ ਲਾਉਂਗੇ ਤੁਸੀਂ ਮਿਰਚਾਂ ਦਾ ਪੁੱਛਣਾ ਪਊਗਾ ਵੀ ਕਿਹੜੇ ਭਾ ਤੁਸੀਂ ਮਿਰਚਾਂ ਲਾਓਗੇ ਭਾਈ ਅਸੀਂ ਮਿਰਚਾਂ ਲਾਈਆਂ ਜੱਗ ਦੇ ਵਿੱਚ ਤੁਸੀਂ ਜੋ ਬੀਜਣਾ ਵੜਨਾ ਤੁਸੀਂ ਉਹ ਹੀ ਆ ਜਿਹੜੀ ਅਵਸਥਾ ਬਜ਼ੁਰਗੀ ਅਵਸਥਾ ਜਿਹੜੀ ਇਸ ਦੇ ਵਿੱਚ ਬਹੁਤ ਸਾਰੇ ਮੈਂ ਵੇਖਦਾ ਹੁੰਦਾ ਕਈ ਵਾਰ ਫਿਲਮਾਂ ਫਟੋਰੀਆਂ ਯੂਟਿਊਬਾਂ ਤੇ ਫੇਸਬੁੱਕਾਂ ਤੇ ਕਈਆਂ ਦੀਆਂ ਪਾਈਆਂ ਹੁੰਦੀਆਂ ਮਾਪਿਆਂ ਨੂੰ ਛੱਡ ਕੇ ਪਾਈਆਂ ਦੇ ਬਜ਼ੁਰਗ ਰੋਣ ਰਿਹਾ ਹੁੰਦਾ ਉਹਨਾਂ ਦੀ ਹਾਲਤ ਮੰਦੀ ਹੋਈ ਹੁੰਦੀ ਉਹਨਾਂ ਨੂੰ ਨਹਾਉਣ ਧੋਣ ਦਾ ਨੀ ਕੋਈ ਦੱਸਦੇ ਜਾਂ ਉਹਨਾਂ ਦੀ ਸੇਵਾ ਸੰਭਾਲ ਨੀ ਕਰਦੇ ਰੋਟੀ ਪਾਣੀ ਨੀ ਪੁੱਛਦੇ ਕੋਈ ਕੁੱਟ ਜਾਣਾ ਕੋਈ ਮਾਰੀ ਜਾਣਾ ਇਹ ਉਹ ਕੰਮ ਕਰ ਰਹੇ ਨੇ ਨਾ ਜਿਹੜੇ ਗਾਂ ਉਹਨਾਂ ਦੇ ਨਿਆਣੇ ਵੀ ਦੇਖ ਰਹੇ ਹੁੰਦੇ ਵੀ ਇਹ ਕੀ ਕੰਮ ਕਰ ਰਹੇ ਤੇ ਰਹਿ ਗਈ ਗੱਲ ਤੂੰ ਜਿਹੜੀ ਕਹਿੰਦਾ ਸੀ ਵੀ ਤਾਇਆ ਵੀ ਬੰਦਾ ਜਿਹੜਾ ਵੀ ਜੇ ਉਹ ਪਰਿਵਾਰ ਚ ਨੇਕੀ ਪਾ ਕਰਦਾ ਕਿ ਮਾਂ ਪਿਓ ਦੀ ਉਹ ਸੇਵਾ ਤਾਂ ਮਾਪੇ ਕਰਦੇ ਬੱਚੇ ਕਰਦੇ ਤੇ ਇਹ ਸਭ ਐਵੇਂ ਗੱਲਾਂ ਮਾਪਿਆਂ ਨੇ ਜਨਮ ਦਿੱਤਾ ਜੇ ਬੱਚਿਆਂ
ਜੀ
ਇਸ ਤੋਂ ਵੱਡਾ ਪੁੰਨ ਕੋਈ ਹੋਰ ਹੋ ਹੀ ਨਹੀਂ ਸਕਦਾ ਭਾਵੇਂ ਮਾਪੇ ਪੁੱਛਣ ਬੱਚੇ ਨੂੰ ਨਾ ਪੁੱਛਣ ਉਹ ਦੂਸਰੀ ਗੱਲ ਆ ਬੱਚੇ ਨੂੰ ਜਨਮ ਦੇ ਕੇ ਧਰਤੀ ਲੈਣ ਦਾ ਇਸ ਤੋਂ ਵੱਡਾ ਕੋਈ ਪੁੰਨ ਹੋਰ ਹੈ ਕਿਹੜਾ ਵੀ ਲੈ ਕੋਈ ਹੋਰ ਇਦੋਂ ਵੱਡਾ ਪੁੰਨ ਮੈਨੂੰ ਗਣਾ ਦੇ ਜਿਹਨਾਂ ਦੀ ਬਦੌਲਤ ਅਸੀਂ ਦੁਨੀਆਂ ਦੇ ਤੁਰੇ ਫਿਰਦੇ ਹਾਂ ਜੇ ਅਸੀਂ ਸਾਹ ਲੈਂਦੇ ਹਾਂ ਮਾਂ ਦੇ ਪੇਟ ਚ ਉਹਨੇ ਰੱਖਿਆ 9 ਮਹੀਨੇ ਤੇ ਜੇ ਉੱਥੋਂ ਸਾਹ ਅਸੀਂ ਲਿਆ ਖਾਣਾ ਅਸੀਂ ਉੱਥੋਂ ਲਿਆ ਗੰਦ ਜੋ ਵੀ ਅਸੀਂ ਕਰਦੇ ਉਸ ਵਿੱਚ ਹੀ ਰਹਿ ਗਿਆ ਤੇ ਅਸੀਂ ਉਹਦਾ ਦੇਣਾ ਕੋਈ ਦੇ ਸਕਦੇ ਕੋਈ ਤੇਰੇ ਮੇਰਾ ਕਿਹਾ ਤੂੰ ਕਮਰੇ ਦਾ ਕਿਰਾਇਆ ਨਹੀਂ ਦੇ ਸਕਦਾ ਮਹੀਨੇ ਦਾ ਉਹ 9 ਮਹੀਨੇ ਜਿਹਨੇ ਉਹਦੀ ਸੇਵਾ ਸੰਭਾਲ ਕੀਤੀ ਉਹਦਾ ਅਸੀਂ ਦੇਣਾ ਕਿੱਥੋਂ ਦੇਣਾ
ਜੀ
ਦੂਸਰੀ ਤੇ ਗੱਲ ਹੀ ਬੜੀ ਦੂਰ ਦੀ ਹੈ ਤੇ ਪਿਓ ਜਿਹਨੇ ਦਾਣਾ ਫੱਕਾ ਜੋੜ ਕੇ ਲਿਆ ਕੇ ਤੇ ਅੰਨ ਚ ਜਦੋਂ ਪੈਦਾ ਹੋਣ ਤੋਂ ਬਾਅਦ ਮੂੰਹ ਦੇ ਵਿੱਚ ਕੋਈ ਖੁਰਾਕ ਖਾਂਦੇ ਆ ਕੋਈ ਰੋਟੀ ਪਾਣੀ ਖਾਂਦੇ ਜਾਂ ਮਾਂ ਦਾ ਦੁੱਧ ਵੀ ਪੀਂਦੇ ਮਾਂ ਨੂੰ ਕੁਝ ਖਾਣ ਨੂੰ ਮਿਲੇ ਤੇ ਦੁੱਧ ਪਿਆਉ ਨਾ ਉਹ ਪਿਓ ਦੀ ਬਦੌਲਤ ਹੈ ਜੇ ਅਸੀਂ ਕੋਈ ਦਾਣਾ ਅੰਨ ਆਪਾਂ ਘਰ ਦੇ ਵਿੱਚ ਖਾਂਦੇ ਤੇ ਮਾਂ ਪਿਓ ਅਸੀਂ ਦੇਣਾ ਦੇ ਨਹੀਂ ਸਕਦੇ ਹੁਣ ਇਹ ਤੇ ਬੱਚਿਆਂ ਦੀ ਜਿਹੜੀ ਆ ਸੋਚ ਆ ਮਾਂ ਪਿਓ ਦੀ ਇੱਜ਼ਤ ਕਰਨਾ ਜਾਂ ਨਾ ਕਰਨਾ ਇਹ ਨੀ ਵੀ ਮਾਂ ਪਿਓ ਦਾ ਕੋਈ ਦੋਸ਼ ਇਹਦੇ ਵਿੱਚ ਵੀ ਉਹਨਾਂ ਨੇ ਕੋਈ ਕਮੀ ਛੱਡੀ ਆ ਜਾਂ ਉਹਨਾਂ ਨੇ ਕੋਈ ਮਤਲਬ ਬੱਚਿਆਂ ਨੂੰ ਕੋਈ ਖਾਣਾ ਪਾਣਾ ਕਰ ਦਿੱਤਾ ਕਮੀ ਮਾਂ ਪਿਓ ਦੇ ਵਿੱਚ ਕਦੇ ਨੀ ਹੁੰਦੀ। ਉਹ ਤੂੰ ਸਿਆਣਿਆਂ ਨੇ ਤਾਂ ਬੜਾ ਸੋਹਣਾ ਕਿਹਾ, ਮਾਂ ਪਿਓ ਦਾ ਕਸੂਰ ਕਦੇ ਕੱਢੀਏ ਨਾ, ਭਾਵਾਂ ਲੱਖ ਉਹਨਾਂ ਵਿੱਚ ਦੋਸ਼ ਹੋਵੇ। ਤੇ ਉਹ ਐਵੇਂ ਨੀ ਕਿਸੇ ਨੇ ਸਿਆਣੇ ਨੇ ਕਿਹਾ, ਕਿਉਂਕਿ ਜੇ ਦੋਸ਼ ਨਿਰਦੋਸ਼ ਤਾਂ ਕੋਈ ਨਹੀਂ ਦੁਨੀਆਂ ਦੇ, ਦੋਸ਼ ਤਾਂ ਹਰ ਇੱਕ ਦੇ ਵਿੱਚ ਹੋਣਗੇ। ਜੋ ਇਨਸਾਨ ਪੈਦਾ ਹੋ ਗਿਆ ਉਹਦੇ ਵਿੱਚ ਦੋਸ਼ ਨਾ ਹੋਵੇ ਫਿਰ ਤੇ ਉਹ ਭਗਵਾਨ ਹੀ ਆ। ਜਾਂ ਗੁਰੂ ਪੀਰ ਫਕੀਰ ਆ ਜਿਹੜੇ ਜਿਨ੍ਹਾਂ ਦੇ ਵਿੱਚ ਕੋਈ ਦੋਸ਼ ਨਹੀਂ, ਸ਼ੁੱਧ ਆ, ਉਹ ਨਿਰਮਲ ਆ। ਇਸੇ ਕਰਕੇ ਰੱਬ ਵਾਂਗ ਆਪਾਂ ਪੂਜਦੇ ਉਹਨਾਂ ਨੂੰ। ਬੰਦਾ ਜਿੰਨੇ ਵੀ ਦੁਨੀਆਂ ਤੇ ਸ੍ਰਿਸ਼ਟੀ ਤੇ ਇਨਸਾਨ ਆ, ਉਹ ਚੰਗੇ ਤੋਂ ਚੰਗੇ ਦੇਖ ਲਾ, ਮਾੜੇ ਤੋਂ ਮਾੜੇ ਵੇਖ ਲਾ, ਉਹਨਾਂ ਵਿੱਚ ਕੁਝ ਨਾ ਕੁਝ ਛੋਟਾ ਮੋਟਾ ਦੋਸ਼ ਹੁੰਦਾ। ਪਰ ਇੰਨਾ ਨਹੀਂ ਹੁੰਦਾ ਚੰਗਿਆਂ ਦੇ ਵਿੱਚ, ਇੰਨਾ ਨਹੀਂ ਹੁੰਦਾ ਕਿ ਉਹ ਉਜਾਗਰ ਹੋ ਸਕੇ। ਜਿਵੇਂ ਸੋਨਾ ਉਹ ਆਸ਼ੁੱਧ ਵੀ ਹੋ ਸਕਦਾ, ਥੋੜੇ ਬਹੁਤੇ ਕਾਣ ਉਹਦੇ ਵਿੱਚ 100% ਸ਼ੁੱਧ ਨੇ, ਉਹਦੇ ਚ ਆਸ਼ੁੱਧਤਾ ਥੋੜੀ ਬਹੁਤੀ ਰਹਿੰਦੀ ਆ। ਪਰ ਉਹਨੂੰ 22 ਕੈਰਟ ਦਾ ਜੇ ਕਹਿ ਦਈਏ, 24 ਕੈਰਟ ਦਾ ਕਹਿ ਦਈਏ, ਤਾਂ ਉਹਦੇ ਚ ਉਹਦੀ ਅਸ਼ੁੱਧਤਾ ਨਹੀਂ ਮਰ ਜਾਂਦੀ, ਕੁਝ ਹਿੱਸੇ ਉਹਦੇ ਵਿੱਚ ਰਹਿ ਜਾਂਦੇ ਨੇ। ਇਨਸਾਨ ਜਿੰਨਾ ਮਰਜ਼ੀ ਚੰਗੇ ਤੋਂ ਚੰਗਾ, ਉਹਦੇ ਵਿੱਚ ਥੋੜੀਆਂ ਬਹੁਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਮਾਂ ਬਾਪ ਜੇ ਪਾਲਣ ਪੋਸ਼ਣ ਨਿਆਣੇ ਦਾ ਕਰਦੇ, ਹੋ ਸਕਦਾ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਥੋੜਾ ਬਹੁਤਾ ਰਹਿ ਜਾਂਦਾ ਹੋਵੇ। ਕੋਈ ਇਹ ਜੇ ਰਹਿ ਜਾਂਦਾ ਤੇ ਇਹਦਾ ਮਤਲਬ ਇਹ ਆ ਵੀ ਅਸੀਂ ਪੁੱਛਣਾ ਦੱਸਣਾ ਹੀ ਨਹੀਂ। ਇਹ ਕੋਈ ਫਾਰਮੂਲਾ ਨਹੀਂ ਕਿ ਨਿਆਣੇ ਇਸ ਕਰਕੇ ਮਾਂ ਬਾਪ ਨੂੰ ਘਰੋਂ ਬਾਹਰ ਕੱਢ ਦੇਣਗੇ, ਇਹਨਾਂ ਨੇ ਸਾਨੂੰ ਪੁੱਛਿਆ ਦੱਸਿਆ ਨਹੀਂ, ਜਾਂ ਇਹਨਾਂ ਨੇ ਸਾਡੇ ਲਈ ਬਣਾਇਆ ਕੁਛ ਨਹੀਂ, ਇਹਨਾਂ ਨੇ ਸਾਨੂੰ ਬਾਹਰ ਜੇ ਨਹੀਂ ਵੀਜ਼ੇ ਲਵਾਏ, ਇਹਨਾਂ ਨੇ ਆਪ ਨਹੀਂ ਬਾਹਰ ਗਏ, ਇਹਨਾਂ ਨੇ ਉਹ ਨਹੀਂ ਕੀਤਾ, ਉਹ ਨਹੀਂ ਕੀਤਾ, ਪੈਲੀ ਨਹੀਂ ਦਿੱਤੀ, ਉਹ ਨਹੀਂ, ਮਤਲਬ ਇਹ ਸਭ ਫਜ਼ੂਲ ਗੱਲਾਂ ਜੀ। ਬੱਚਾ ਜੇ ਗੱਲ ਨੂੰ ਮੰਨ ਕੇ ਰੱਖ ਲਵੇ ਵੀ ਇਹਨਾਂ ਨੇ ਸਾਨੂੰ ਪੈਦਾ ਕੀਤਾ, ਜੇ ਅਸੀਂ ਦੁਨੀਆਂ ਤੇ ਤੁਰੇ ਫਿਰਦੇ ਹਾਂ ਤੇ ਇਹਨਾਂ ਦੀ ਬਦੌਲਤ, ਇਦੋਂ ਵੱਡਾ ਪੁੰਨਤ ਪਰਉਪਕਾਰ ਉਹਨਾਂ ਦੇ ਲਈ ਹੋਰ ਕੋਈ ਹੋ ਸਕਦਾ? ਬਾਕੀ ਦੁਨਿਆਵੀ ਚੀਜ਼ਾਂ ਲਈ ਲੜੀ ਜਾਣਾ ਤਾਂ 100 ਵਾਰ ਲੜੀ ਜਾਓ ਵੀ ਇਹਨੇ ਪੈਲੀ ਨਹੀਂ ਦਿੱਤੀ, ਇਹਨੇ ਵੱਡੇ ਨੂੰ ਦਿੱਤੀ ਪੈਲੀ, ਛੋਟੇ ਨੂੰ ਦਿੱਤੀ ਪੈਲੀ, ਇਹਨੇ ਸਾਨੂੰ ਆਹ ਨਹੀਂ ਕੀਤਾ ਤੇ ਉਹ ਨਹੀਂ ਕੀਤਾ, ਮੋਟਰਸਾਈਕਲ ਮੰਗਿਆ ਇਹਨੇ ਸਾਈਕਲ ਲੈ ਤਾ, ਸਾਈਕਲ ਮੰਗਿਆ ਇਹਨੇ ਕੱਖ ਨਹੀਂ ਲੈ ਕੇ ਦਿੱਤਾ, ਉਹ ਨਹੀਂ ਕੀਤਾ। ਇਹ ਸਭ ਦੁਨਿਆਵੀ ਚੀਜ਼ਾਂ ਜਿਹੜੀਆਂ ਕਿ ਮਾਂ ਬਾਪ ਬਣਨ ਤੋਂ ਬਾਅਦ ਹੀ ਪਤਾ ਲੱਗੂ, ਜਿਹਨਾਂ ਨੂੰ ਨਹੀਂ ਲੱਗਾ, ਮਾਂ ਬਾਪ ਜਦੋਂ ਬਣਨਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਨਿਆਣੇ ਉਹਨਾਂ ਲਈ ਕੀ ਚੀਜ਼ ਹੈ ਜੀ। ਉਹਦਾ ਉਹਨਾਂ ਨੂੰ ਲੱਗਣਾ ਵੀ ਖਰੇ ਇਹਨਾਂ ਨੇ ਕੁਛ ਸਾਡੇ ਲਈ ਕੀਤਾ ਨਹੀਂ, ਤੇ ਬੰਦੋ ਆਪ ਮਾਂ ਪਿਓ ਬਣਦਾ ਫਿਰ ਪਤਾ ਲੱਗਦਾ ਵੀ ਤੁਸੀਂ ਕਿੰਨਾ ਕੀ ਕਰ ਸਕਦੇ। ਤੇ ਜੇ ਤੁਸੀਂ ਸਭ ਕੁਛ ਉਹਨਾਂ ਲਈ ਕਰਕੇ ਵੀ ਬੱਚੇ ਤੁਹਾਡੇ ਤੁਹਾਨੂੰ ਪੁੱਛਣ ਨਾ, ਤੇ ਫਿਰ ਤੁਹਾਨੂੰ ਲੱਗੂ ਪਤਾ ਕਿ ਇੱਕ ਮਾਂ ਬਾਪ ਦੇ ਦਿਲ ਤੇ ਕੀ ਬੀਤਦਾ ਵੀ ਜਦੋਂ ਉਹਨਾਂ ਨੂੰ ਉਹਨਾਂ ਦਾ ਬੱਚਾ ਕੋਈ ਪੁੱਛਦਾ ਦੱਸਦਾ ਨਹੀਂ। ਇਸ ਕਰਕੇ ਪੁੱਤ ਜ਼ਿੰਦਗੀ ਜਿਹੜੀ ਆ ਬੱਚਿਆਂ ਦੀ, ਬੱਚਿਆਂ ਨੂੰ ਤੇ ਆਪਣਾ ਭਵਿੱਖ ਦਿੰਦਾ ਹੁੰਦਾ, ਮਾਂ ਬਾਪ ਨੂੰ ਤੇ ਬੱਚੇ ਹੀ ਦਿੰਦੇ ਹੁੰਦੇ ਨਾ, ਉਹਨਾਂ ਨੇ ਤੇ ਆਪਣਾ ਭਵਿੱਖ ਦਾ ਤੇ ਲਾ ਤਾ, ਸਭ ਕੁਝ ਆਪਣੇ ਲੇਖੇ ਲਾ ਛੱਡਿਆ। ਬੰਦਾ ਉਸ ਚੀਜ਼ ਦੀ ਕਦਰ ਨਾ ਪਾਵੇ, ਮੈਂ ਸਮਝਦਾ ਵੀ ਇਸ ਤੋਂ ਵੱਡਾ ਕੋਈ ਮੂਰਖ ਦੁਨੀਆਂ ਦੇ ਹੋਰ ਹੋ ਸਕਦਾ ਨਹੀਂ। ਜੇ ਇਨਸਾਨ ਇਨਸਾਨ ਦੀ ਕਦਰ ਨਾ ਕਰੇ, ਜੇ ਆਪਣਿਆਂ ਦੀ ਨਹੀਂ ਅਸੀਂ ਕਦਰ ਕਰ ਸਕਦੇ ਤਾਂ ਬਾਹਰੋਂ ਅਸੀਂ ਆਸ ਕੀ ਕਰ ਲੈਣੀ ਹੈ? ਜੇ ਤੂੰ ਆਂਢ ਗੁਆਂਢ ਦੀ ਮਦਦ ਤੂੰ ਸੁਆਹ ਕਰ ਲੈਣੀ ਹੈ ਤਾਂ ਆਪਣੇ ਹੀ ਤੁਹਾਡੇ ਤੋਂ ਪਰੇਸ਼ਾਨ ਆ। ਜੇ ਆਪਣੇ ਦੀ ਨਹੀਂ ਤੁਸੀਂ ਖੈਰ ਸੁੱਖ ਪੁੱਛਣੀ ਤਾਂ ਤੁਸੀਂ ਜੱਗ ਜ਼ਹਿਰ ਕੀ ਕਰ ਲੈਣਾ? ਤੇ ਰੱਬ ਨੇ ਤੇ ਕੁਦਰਤ ਨੇ ਤੇ ਪਰਮਾਤਮਾ ਨੇ ਤੇ ਗੱਲ ਕਹੀ ਆ ਵੀ ਪਹਿਲਾਂ ਤਾਂ ਘਰੋਂ ਸਟਾਰਟ ਹੀ ਕਰ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਘਰ ਹੀ ਨਹੀਂ ਤੁਹਾਡੇ ਸੁੱਖ ਸ਼ਾਂਤੀ ਤਾਂ ਬਾਹਰੋਂ ਤੁਸੀਂ ਸੁੱਖ ਸ਼ਾਂਤੀ ਕਿੱਥੋਂ ਲੈ ਆਉਣੀ? ਮਹਾਰਾਜ ਦੀ ਬਾਣੀ ਦੱਸਦੀ ਆ ਨਾ, ਘਰੋਂ ਤੁਸੀਂ ਜੇ ਸੁਖੀ ਆ, ਘਰ ਦੇ ਤੁਹਾਡੇ ਸੁਖੀ ਆ, ਤੇ ਜੱਗ ਤੋਂ ਤੁਹਾਨੂੰ ਸੁੱਖ ਮਿਲੂ ਤੇ ਜੱਗ ਨੂੰ ਤੁਸੀਂ ਸੁੱਖ ਦੇ ਸਕਦੇ। ਮਾਪਿਆਂ ਨੂੰ ਜੇ ਤੁਸੀਂ ਚਾਹ ਪਾਣੀ ਰੋਟੀ ਪਾਣੀ ਨਹੀਂ ਪੁੱਛਣਾ ਤੇ ਜੱਗ ਚ ਜਾ ਕੇ ਤੁਸੀਂ ਜੇ ਸੇਵਾ ਕਰ ਲਓਗੇ ਤੇ ਕਿੱਥੋਂ ਹੋਜੂ ਤੁਹਾਡੇ ਤੋਂ? ਸ਼ੁਰੂਆਤ ਤੇ ਘਰੋਂ ਕਰਨੀ ਪਊਗੀ। ਜੇ ਪਾਪ ਕੱਢਣਾ ਨਾ ਦਿਲੋਂ ਪਹਿਲਾਂ ਕੱਢਣਾ ਪਊ ਤੇ ਜੱਗ ਦਾ ਕੱਢਣ ਫਿਰ ਹੀ ਤੁਰਾਂਗੇ। ਜੇ ਸਾਡੇ ਅੰਦਰ ਗੰਦਗੀ ਆ ਤੇ ਅਸੀਂ ਬਾਹਰ ਸਫਾਈ ਦੀ ਕੀ ਉਮੀਦ ਕਰ ਸਕਦੇ? ਕਦੇ ਵੀ ਨਹੀਂ
ਜੀ।
ਸਭ ਚੀਜ਼ਾਂ ਅੰਦਰ ਦੀਆਂ, ਉਹ ਜਿਹੜੀ ਉਹ ਕਿਹਾ ਨਾ ਕਨਵਰ ਗਰਿਆਲ, ਨਾ ਮੰਦਰ ਦੀ, ਨਾ ਮਸਜਿਦ ਦੀ, ਨਾ ਮੰਦਰ ਦੀ, ਮੈਨੂੰ ਗੱਲ ਸੁਣਾ ਦੇ ਅੰਦਰ ਦੀ। ਅੰਦਰ ਦੀ ਅਵਸਥਾ ਕੀ ਆ ਪਹਿਲਾਂ ਮੈਨੂੰ ਇਹ ਗੱਲ ਸੁਣਾ, ਅਗਲੀਆਂ ਗੱਲਾਂ ਫਿਰ ਤੁਰਨਗੀਆਂ ਇਹ ਚੀਜ਼ਾਂ, ਤੇ ਆਪਾਂ ਵੀ ਫਿਰ ਅਗਲੀਆਂ ਗੱਲਾਂ ਬਾਅਦ ਚ ਤੋਰਦੇ ਹਾਂ ਜੀ। ਤਾ ਜੀ ਆਪਾਂ ਗੱਲਾਂ ਬਾਅਦ ਤੋਰਦੇ ਹਾਂ, ਪਹਿਲਾਂ ਸਰੋਤਿਆਂ ਦੇ ਫਿਰ ਗੀਤ ਸੁਣਾ ਦਈਏ। ਆਹੋ, ਨਹੀਂ ਤਾਂ ਉਹਨਾਂ ਕਹਿਣਾ ਵੀ ਤੁਸੀਂ ਮੰਦਰ ਮਸਜਿਦਾਂ ਨੂੰ ਹੋ ਤੁਰੇ ਹਾਂ।
ਤੇ ਗੱਲ ਜਿਹੜੀ ਉਹ ਕਈ ਵਾਰ ਕਰਨੀ ਚਾਹੀਦੀ। ਕਈ ਵਾਰ ਪੁੱਤ ਕੋਈ ਚੀਜ਼ ਗੱਲ ਕਰਨ ਵਾਲੀ ਵੀ ਹੁੰਦੀ ਆ, ਉਹਨੂੰ ਕਰਨਾ ਵੀ ਚਾਹੀਦਾ। ਉਹਨੂੰ ਮਤਲਬ ਬਿਲਕੁਲ ਹੀ ਆਪਾਂ ਸਮੇਂ ਦੀ ਬਰਬਾਦੀ ਕਰਕੇ ਨਹੀਂ ਜਾਣਾ, ਆਪਾਂ ਕੁਝ ਜ਼ਿੰਦਗੀ ਦੇ ਵਿੱਚ ਰਾਹ ਵੀ ਲੱਭਣੇ ਆ। ਰਾਹਾਂ ਤੋਂ ਬਗੈਰ ਅਸੀਂ ਲੱਭਣਾ ਕੁਝ ਨਹੀਂ। ਤੇ ਅਗਲਾ ਗੀਤ ਲਾ ਲਓ ਤਾ ਜੀ, ਅਗਲੇ ਗੀਤ ਹੈ ਜੀ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ, ਮੌਲੀ ਭੂਆ ਜੀ ਹੋਰਾਂ ਨੇ ਸੁਣਨਾ ਚਾਹਿਆ ਸੀ ਗੀਤ, ਤੇ ਆਪਾਂ ਉਹ ਗੀਤ ਨੂੰ ਸੁਣਾਉਂਦੇ ਹਾਂ। ਲੈ ਤੂੰ ਹਲੇ ਸੁਣਾਇਆ ਜੀ, ਲਓ ਆਪਾਂ ਹੁਣ ਸੁਣਾ ਦਿੰਦੇ ਤਾ ਜੀ। ਲਵ ਮਿਲਕੀ ਦਾ ਗੀਤ ਜਿਹੜਾ ਉਹ ਸੁਣਾ ਦੇ ਮੇਰਾ ਬਹੁਤ। ਤੇ ਲਓ ਤਾ ਜੀ ਫਿਰ ਆਪਾਂ ਗੀਤ ਸੁਣਾਉਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ, ਲਾ ਦੇ ਮੇਰਾ ਬਹੁਤ। ਉਹ ਏਦਾਂ ਕਰੀ, ਇਹਦੇ ਪਿਓ ਨੇ ਮਿਰਜ਼ਾ ਜੱਟ ਬੜਾ ਸੋਹਣਾ ਗਾਇਆ ਸੀ, ਵੇਖਿਆ ਜੀ ਇਹਨੇ ਕੋਈ ਮਿਰਜ਼ਾ ਗਾਇਆ ਜੀ। ਮਿਰਜ਼ਾ ਸੁਣਾਉਂਦੇ ਤੁਹਾਨੂੰ ਇਹ ਕਿਹੜੀ ਗੱਲ ਹੈ? ਚੱਲ ਮਿਰਜ਼ਾ ਫਿਰ ਬੜਾ ਮਤਲਬ ਕਚਰਿਆ ਜੀ ਕੀਤਾ ਪਿਆ ਗੀਤ, ਚੰਗਾ ਬੜਾ ਗੀਤ ਉਹਨੇ ਗਾਇਆ ਸੀ, ਨਜ਼ਾਰਾ ਬਣ ਛੱਡਿਆ ਸੀ ਇਹਦੇ ਵਿੱਚੋਂ, ਪਤਾ ਨੀ ਕਿਹੜੇ ਗਾਣੇ ਪਿੱਛੇ ਲਾ ਛੱਡੇ। ਤਾਂ ਜੀ ਮਿਊਜ਼ਿਕ ਅਸਲ ਦੇ ਵਿੱਚ ਜ਼ਿਆਦਾ ਤਤਾਇਆ ਦਿੱਤਾ, ਉਹ ਗੱਲ ਆ ਸਵਾਜਿਆ ਮਾਰਿਆ ਪਿਆ ਗੀਤ ਦਾ। ਚਲੋ ਲਓ ਤਾਂ ਜੀ ਜਾਂਦੇ ਜਾਂਦੇ ਆਪਾਂ ਗੁਰਵਿੰਦਰ ਭਾਜੀ ਦੀ ਪਸੰਦ ਦਾ ਗੀਤ ਸੁਣਨਾ ਜੀ, ਕਸ਼ਮੀਰ ਕੀ ਕਲੀ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ। ਇਹ ਅਥਰੇ ਗੀਤ ਸੁਣਨਾ ਵੇ ਆਪਣਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲਾ ਸ਼ੇਰ ਬਗਾ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਆ ਪਿਆਰੇ ਦੋਸਤੋ, ਕੱਲ ਨੂੰ ਫਿਰ ਮਿਲਾਂਗੇ, ਆਪਣਾ ਖਿਆਲ ਰੱਖਿਓ। ਰੱਬ ਰੱਖਾ ਕੱਲ ਨੂੰ ਮਿਲਣਾ ਜੀ ਚਲੋ ਕੱਲ ਨੂੰ ਮਿਲ ਲੈ ਨੀ
ਯੇ ਚਾਂਦ ਸਾ ਰੋਸ਼ਨ ਚਿਹਰਾ ਜ਼ੁਲਫੋਂ ਕਾ ਰੰਗ ਸੁਨਹਿਰਾ ਯੇ ਝੀਲ ਸੀ ਨੀਲੀ ਆਂਖੇ ਕੋਈ ਰਾਜ ਹੈ ਇਨਮੇ ਗਹਿਰਾ ਤਾਰੀਫ ਕਰੂ ਕਿਆ ਉਸਕੀ ਜਿਸਨੇ ਤੁਮੇ ਬਨਾਇਆ ਯੇ ਚਾਂਦ ਸਾ ਰੋਸ਼ਨ ਚਿਹਰਾ ਜ਼ੁਲਫੋਂ ਕਾ ਰੰਗ ਸੁਨਹਿਰਾ ਯੇ ਝੀਲ ਸੀ ਨੀਲੀ ਆਂਖੇ ਕੋਈ ਰਾਜ ਹੈ ਇਨਮੇ ਗਹਿਰਾ ਤਾਰੀਫ ਕਰੂ ਜਿਸਨੇ ਤੁਮੇ ਬਨਾਇਆ ਇੱਕ ਚੀਜ਼ ਕਿਆਮਤ ਵੀ ਹੈ ਲੋਕੋ ਸੇ ਸੁਨਾ ਕਰਤੇ ਥੇ ਤੁਮੇ ਦੇਖ ਕੇ ਮੈਨੇ ਮਾਨਾ ਵੋ ਠੀਕ ਕਹਾ ਕਰਤੇ ਕਹਾ ਕਰਤੇ ਥੇ ਹੈ ਚਾਲ ਮੈਂ ਤੇਰੀ ਜ਼ਾਲਿਮ ਕੁਛ ਐਸੀ ਬਲਾ ਕਾ ਜਾਦੂ ਸਭ ਬਾਤ ਸੰਭਾਲਾ ਦਿਲ ਕੋ ਪਰ ਹੋ ਕੇ ਰਹਾ ਬੇਕਾਬੂ ਤਾਰੀਫ ਕਰੂ ਕਿਆ ਉਸਕੀ ਜਿਸਨੇ ਤੁਮੇ ਬਨਾਇਆ ਯੇ ਚਾਂਦ ਸਾ ਰੋਸ਼ਨ ਚਿਹਰਾ ਜ਼ੁਲਫੋਂ ਕਾ ਰੰਗ ਸੁਨਹਿਰਾ ਯੇ ਝੀਲ ਸੀ ਨੀਲੀ ਆਂਖੇ ਕੋਈ ਰਾਜ ਹੈ ਇਨਮੇ ਗਹਿਰਾ ਤਾਰੀਫ ਕਰੂ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਉਹ ਬਤੀਜ ਕਰ ਰਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSG ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ। ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0999-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੀਦੀ, ਚੱਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਘਰੋਂ ਨਿਕਲੀ ਜਦੋਂ ਵੀ ਸ਼ਿੰਗਾਰ ਕਰਕੇ ਮੁੰਡੇ ਮਰ ਮਰ ਜਾਂਦੇ ਦੀਦਾਰ ਕਰਕੇ ਸਕਨੇ ਦੀ ਬੰਦੂਕ ਚ ਨੀ ਬੰਦੂਕ